ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ
ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਦਿਨ ਵੀਰਵਾਰ ਵਾਲੇ ਪ੍ਰੋਗਰਾਮ ਦੇ ਵਿਚ 10 ਅਗਸਤ 2017 ਘੜੀ 8 ਵਜਾ ਰਹੀ ਹੈ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਗੁਰਸੇਵਕ ਸਿੰਘ ਪਹਿਲੇ ਹਿੱਸੇ ਦੇ ਵਿਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਦੀ ਗੈਰ ਹਾਜ਼ਰੀ ਰਹੇਗੀ ਤੇ ਕਿਉਂਕਿ ਇਕ ਬਹੁਤ ਹੀ ਜ਼ਰੂਰੀ ਕੰਮ ਉਨ੍ਹਾਂ ਨੂੰ ਜਾਣਾ ਪੈ ਗਿਆ ਤੇ ਇਸ ਕਰਕੇ ਉਹ ਨਹੀਂ ਆ ਸਕਦੇ। ਸੋ ਕਾਲ ਵੀ ਆ ਰਹੀ ਹੈ ਉਨ੍ਹਾਂ ਦੀ, ਤੁਸੀਂ ਦੇਖਿਆ ਹੀ ਹੋਣਾ। ਦੋਸਤੋ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ। ਮੌਸਮ ਦੀ ਜਾਣਕਾਰੀ, ਗੀਤ ਸੰਗੀਤ ਸੁਨੇਹੇ, ਖਬਰਾਂ ਤੇ ਝਾਤੀ ਤੇ ਕੁਝ ਹੋਰ ਮਸਲਿਆਂ ਤੇ ਹੱਲ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਤੁਹਾਡੇ ਦਿਨ ਕਿਹੋ ਜਿਹਾ ਚੜਿਆ ਸਾਡੇ ਨਾਲ ਤੁਸੀਂ ਸਾਂਝ ਪਾ ਸਕਦੇ ਹੋ। ਟੈਲੀਗ੍ਰਾਮ ਰਾਹੀਂ ਫੋਟੋ ਭੇਜ ਸਕਦੇ ਹੋ, ਆਪਣਾ ਸੁਨੇਹਾ ਭੇਜ ਸਕਦੇ ਹੋ, ਜਾਂ ਫਿਰ ਈਮੇਲ ਦੇ ਰਾਹੀਂ request@harmanradio.com ਦੇ ਜ਼ਰੀਏ ਆਪਣਾ ਸੁਨੇਹਾ ਕਰ ਸਕਦੇ ਹੋ। ਇਸ ਵੇਲੇ ਘੜੀ 8 ਵਜੇ ਆ ਰਹੀ ਹੈ ਸਿਡਨੀ, ਮੈਲਬਰਨ, ਕੈਨਬਰਾ, ਬ੍ਰਿਸਬਨ, ਕੇਨਜ਼ ਦੇ ਵਿਚ ਔਰ ਸੈਂਟਰਲ ਆਸਟ੍ਰੇਲੀਆ, ਮੱਧਵਰਤੀ ਆਸਟ੍ਰੇਲੀਆ ਦੀ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਟ ਦੇ ਵਿਚ ਇਸ ਵੇਲੇ ਜਿਹੜਾ ਤਾਪਮਾਨ ਹੈ, ਤਾਪਮਾਨ ਨਹੀਂ ਟਾਈਮ ਹੈ ਜੀ, ਉਹ 7:30 ਹੈ। 7:31 ਪਰਥ ਦੇ ਵਿਚ 6:01 ਸੁਬਾਹ ਦੇ ਹੋ ਗਏ ਨੇ। ਭਾਰਤ ਦੇ ਵਿਚ 3:31 ਔਰ ਲੰਡਨ ਦੇ ਵਿਚ ਹਜੇ ਪਿਛਲਾ ਹੀ ਦਿਨ ਹੈ, ਰਾਤ ਅੱਧੀ ਰਾਤ ਹੁਣ ਹੋਈ ਹੋਈ ਹੈ ਤੇ ਬੁੱਧਵਾਰ ਦੇ ਉਥੇ 11:01 ਹੈ ਤੇ ਨਿਊਯਾਰਕ ਅਤੇ ਉਧਰ ਵੈਨਕੂਵਰ ਸਾਈਡ ਹਜੇ ਪਿਛਲੇ ਦਿਨ ਦੀਆਂ ਦੁਪਹਿਰਾਂ ਅਤੇ ਸ਼ਾਮਾਂ ਨੇ। ਸੋ ਆਪ ਸਭ ਦਾ ਸਵਾਗਤ ਹੈ ਜੀ, ਇਕ ਵਾਰੀ ਫਿਰ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹਾਂ। ਇਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿਚ ਹੀ। ਵੈਸੇ ਕਹਿੰਦੇ ਨੇ ਕਿ ਜਦੋਂ ਨਾ ਇਕ ਸ਼ੁਦਾਈਪਣਾ ਹੁੰਦਾ, ਕਹਿੰਦੇ ਕਿ ਬੰਦਾ ਸ਼ੁਦਾਈ ਹੋ ਗਿਆ, ਪਾਗਲਪਣ ਵੱਧ ਗਿਆ ਬੰਦੇ ਦਾ, ਤੇ ਉਸ ਦੀਆਂ ਕਈ ਨਿਸ਼ਾਨੀਆਂ ਦੱਸੀਆਂ ਗਈਆਂ ਨੇ ਤੇ ਉਹ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ। ਵੈਸੇ ਤਾਂ ਕਹਿੰਦੇ ਆ ਕਿ ਅਫਰੀਕੀ ਕਹਾਵਤ ਹੈ ਕਿ ਕਹਿੰਦੇ ਲਗਭਗ ਹਰ ਕੋਈ ਪਾਗਲ ਹੀ ਹੁੰਦਾ ਹੈ, ਪਰ ਕੁਝ ਲੋਕ ਆਪਣੇ ਪਾਗਲਪਣ ਤੇ ਕਾਬੂ ਰੱਖ ਸਕਦੇ ਹਨ। ਬਿਲਕੁਲ ਸਹੀ ਗੱਲ ਹੈ ਜੀ, ਇਹ ਅਫਰੀਕਾ ਵਾਲੇ ਕਹਿੰਦੇ ਨੇ ਕਿ ਲਗਭਗ ਹਰ ਕੋਈ ਪਾਗਲ ਹੁੰਦਾ ਹੈ, ਪਰ ਕੁਝ ਲੋਕ ਆਪਣੇ ਪਾਗਲਪਣ ਤੇ ਕਾਬੂ ਰੱਖ ਸਕਦੇ ਹਨ। ਤੇ ਇਕ ਹੋਰ ਬਹੁਤ ਹੀ ਸੁੰਦਰ ਵਿਚਾਰ ਬਰਟਰੰਡ ਰਸਲ ਨੇ ਦਿੱਤਾ ਸੀ ਕਿ ਪਾਗਲਪਣ ਵੱਲ ਵੱਧ ਰਹੇ ਹੋਣ ਦੀ ਇਕ ਨਿਸ਼ਾਨੀ ਇਹ ਹੁੰਦੀ ਹੈ ਕਿ ਆਦਮੀ ਆਪਣੇ ਕੰਮ ਨੂੰ ਬੇਹੱਦ ਮਹੱਤਵਪੂਰਨ ਸਮਝਣ ਲੱਗਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਜੇ ਉਹ ਇਕ ਦਿਨ ਛੁੱਟੀ ਕਰ ਲਈ ਉਸਨੇ ਇਕ ਦਿਨ ਛੁੱਟੀ ਕਰ ਲਈ ਤਾਂ ਤਬਾਹੀ ਆ ਜਾਵੇਗੀ। ਇਹ ਵੈਸੇ ਮੈਂ ਦੇਖਿਆ ਕਿ ਇਹਨੂੰ ਇਹ ਪਾਗਲਪਣ ਦੀ ਨਿਸ਼ਾਨੀ ਹੈ ਕਿ ਜਦੋਂ ਬੰਦਾ ਸਮਝ ਲਵੇ ਨਾ ਮੇਰੇ ਤੋਂ ਬਿਨਾਂ ਕੰਮ ਨਹੀਂ ਚੱਲਣਾ, ਜਾਂ ਮੈਂ ਜੇ ਮਨਫੀ ਹੋ ਗਿਆ ਤਾਂ ਸਾਰਾ ਖਰਾਬ ਹੋ ਜਾਣਾ, ਸਾਰਾ ਖਤਮ ਹੋ ਜਾਣਾ, ਤਾਂ ਉਹ ਪਾਗਲਪਣ ਦੀ ਨਿਸ਼ਾਨੀ ਹੈ। ਪਰਿਵਾਰਾਂ ਦੇ ਵਿਚ ਵੀ ਕਈ ਵਾਰੀ ਇਸ ਤਰ੍ਹਾਂ ਹੀ ਚੱਲਦਾ, ਕਈ ਵਾਰੀ ਘਰ ਦੇ ਕਈ ਜੀ ਹੁੰਦੇ ਆ, ਖਾਸ ਕਰਕੇ ਪਤੀ ਪਤਨੀ ਦੇ ਨੋਕ ਝੋਕ ਦੇ ਵਿਚ ਜਾਂ ਮਾਂ ਪਿਓ ਦੇ ਨੋਕ ਝੋਕ ਦੇ ਵਿਚ, ਕਿ ਉਹ ਇਸ ਤਰ੍ਹਾਂ ਕਹਿੰਦੇ, ਤੁਸੀਂ ਅਕਸਰ ਸੁਣਿਆ ਹੁੰਦਾ, ਜੇ ਮੈਂ ਨਾ ਹੋਵਾਂ ਨਾ ਤਾਂ ਸਾਰਾ ਕੁਝ ਖਤਮ ਹੋ ਜਾਵੇ, ਇਹ ਅਕਸਰ ਡਾਇਲੋਗ ਘਰਾਂ ਦੇ ਵਿਚ ਚੱਲਦੇ ਨੇ ਤੇ ਉਹ ਇਸ ਵੈਸੇ ਇਕ ਤਰ੍ਹਾਂ ਨਾਲ ਪਾਗਲਪਣ ਦੀ ਨਿਸ਼ਾਨੀ ਹੁੰਦੀ ਆ ਕਿ ਬੰਦਾ ਜਦੋਂ ਇਹ ਸਮਝਣ ਲੱਗ ਜਾਵੇ ਵੀ ਮੇਰੇ ਤੋਂ ਬਿਨਾਂ ਚੱਲਣਾ ਨਹੀਂ ਕੰਮ, ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਦੋਸਤੋ ਦੁਨੀਆ ਕਰੋੜਾਂ ਸਾਲਾਂ ਤੋਂ ਚੱਲਦੀ ਆਈ ਆ, ਚੱਲਦੀ ਰਹਿਣੀ ਆ ਤੇ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਆ, ਕੋਈ ਆਉਂਦਾ ਜਾਂਦਾ। ਇਹ ਦੁਨੀਆ ਜਿਹੜੀ ਟੈਂਪਰੇਰੀ ਆ, ਧਰਮਸਾਲ ਹੈ ਤੇ ਇਸ ਦੇ ਵਿਚ ਤੁਸੀਂ ਹੋਟਲ ਦੇ ਵਾਂਗਰ ਆਏ ਹੋ, ਰਹੇ ਹੋ, ਚਲੇ ਜਾਣਾ ਆ, ਖਾਣਾ ਪੀਣਾ ਚਲੇ ਜਾਣਾ। ਸੋ ਇਸ ਤਰ੍ਹਾਂ ਇਹ ਦੁਨੀਆ ਚੱਲਦੀ ਆ, ਰੰਗਲੀ ਦੁਨੀਆ ਕਿਹਾ ਗਿਆ ਇਹਨੂੰ। ਤੇ ਲਓ ਜੀ, ਹਰਿੰਦਰ ਸੰਧੂ ਨੇ ਇਕ ਬਹੁਤ ਸੋਹਣਾ ਗੀਤ ਗਾਇਆ ਸੀ ਤੇ ਉਹ ਆਪਾਂ ਸੁਣਦੇ ਆ, ਰੰਗਲੀ ਦੁਨੀਆ ਹਰਿੰਦਰ ਸੰਧੂ ਦਾ। Thank you.
ਚੰਗਾ ਹੀ ਪਾਓ ਚੰਗਾ ਹੀ ਖਾਓ ਚੰਗੇ ਥਾਂ ਖੜੋ ਚੰਗਾ ਹੀ ਪੜੋ ਚੰਗਾ ਹੀ ਪਾਓ ਚੰਗਾ ਹੀ ਖਾਓ ਚੰਗੇ ਥਾਂ ਖੜੋ ਚੰਗਾ ਹੀ ਪੜੋ ਇਹ ਰੱਬ ਦੀ ਜੁਗਤ ਚਰਾਸੀ ਭੁਗਤ ਮਿਲੀ ਆ ਜੂਣ ਨਾ ਤੋੜੋ ਕਾਨੂੰਨ ਪਊ ਪਛਤਾਉਣਾ ਪਊ ਪਛਤਾਉਣਾ ਇਸ ਰੰਗਲੀ ਦੁਨੀਆ ਤੇ ਪਿੱਛੇ ਦੀਵਾਨੀ ਪਿੱਛੇ ਕੋਈ ਰੱਖੇ ਪਜੈਰੋ ਕੋਈ ਨੰਗਾ ਪੈਰੋ ਇਹ ਸਾਡਾ ਦੇਸ਼ ਸਾਦਾ ਜਿਹਾ ਭੇਸ ਮੂਹਾਂ ਵਿੱਚ ਰਾਮ ਡੱਬਾਂ ਵਿੱਚ ਜਾਮ ਪਾ ਕੇ ਟਕਰਾਉਣਾ ਪਾ ਕੇ ਟਕਰਾਉਣਾ ਇਸ ਰੰਗਲੀ ਦੁਨੀਆ ਤੇ ਫੇਰ ਕਦੇ ਆਉਣਾ ਫੇਰ ਕਦੇ ਆਉਣਾ ਇਸ ਰੰਗਲੀ
ਕੰਮ ਚੰਗੇ ਕਰ ਬੰਦਿਆ ਜੇ ਰੱਬ ਨੂੰ ਪਾਉਣਾ ਨਾਮ ਕਮਾਉਣਾ ਸੋ ਇਹ ਵਿਚਾਰ ਹਰਿੰਦਰ ਸੰਧੂ ਨੇ ਇਕ ਗੀਤ ਦੇ ਰਾਹੀਂ ਦਿੱਤੇ ਸਾਨੂੰ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਹ ਗੀਤ ਲਾਇਆ ਸੋ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦਸਦਾ ਕਿ ਗੁਰਸੇਵਕ ਸਿੰਘ ਹੁਣੀ 9 ਵਜੇ ਤੋਂ ਬਾਅਦ ਸਾਡੇ ਨਾਲ ਜੁਆਇਨ ਕਰਨਗੇ ਤੇ ਇਧਰ ਅੱਜ ਤਰਤੀਬ ਦੇ ਵਿਚ ਸਾਡੇ ਨਾਲ ਨਵੇਂ ਪ੍ਰੈਜੈਂਟਰ ਜੁੜ ਰਹੇ ਸਨ ਤੇ ਉਨ੍ਹਾਂ ਨੂੰ ਮੈਂ ਇੰਟਰੋਡਿਊਸ ਕਰਨ ਜਾ ਰਿਹਾ ਜੱਸੂ ਮਾਨ ਜੋ ਕਿ ਪਹਿਲਾਂ ਵੀ ਪ੍ਰੋਗਰਾਮ ਦੇ ਵਿਚ ਆ ਚੁੱਕੇ ਨੇ ਸੋ ਉਨ੍ਹਾਂ ਦਾ ਮੈਂ ਸਵਾਗਤ ਕਰਦਾ ਬ੍ਰਿਸਬੇਨ ਤੋਂ ਹੀ ਸੋ ਜੱਸੂ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਭਾਜੀ ਬਹੁਤ ਬਹੁਤ ਧੰਨਵਾਦ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਵੀ ਇਹਦਾ ਹਿੱਸਾ ਬਣ ਰਹੀ ਹਾਂ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ
ਪੰਜਾਬ
ਚ ਜ਼ਿਲ੍ਹਾ ਜਲੰਧਰ ਦੇ ਪਿੰਡ ਖੈਰਾ ਤੋਂ ਆ ਮੈਂ
ਠੀਕ ਹੈ ਜੀ
ਤੇ
ਦੇਖ ਲੋ ਫਿਰ ਤੁਹਾਡੀ ਬੜੀ ਚੜਾਈ ਹੋ ਗਈ ਕਿ ਤੁਸੀਂ ਤਾਂ ਮਤਲਬ ਸਿਰਫ ਦੋ ਸਾਲ ਵੀ ਨਹੀਂ ਹੋਏ ਤੇ ਤੁਸੀਂ 1.5 ਸਾਲ ਦੇ ਵਿਚ ਹੀ ਤੁਸੀਂ ਰੇਡੀਓ ਆਰਟਿਸਟ ਬਣ ਗਏ ਹੋ ਤੇ ਵਧੀਆ ਗੱਲ ਹੈ ਅਸੀਂ ਸਾਰੇ ਇੱਦਾਂ ਦੇ ਹੀ ਆ ਜੀ ਫਿਕਰ ਨਾ ਕਰੋ ਅਸੀਂ ਵੀ ਇੱਦਾਂ ਦੇ ਰੇਡੀਓ ਆਰਟਿਸਟ ਬਣੇ ਹੋਏ ਆ ਤੇ ਆਪਾਂ ਭਾਈਚਾਰਕ ਰੇਡੀਓ ਸਾਂਝਾ ਦੇ ਨਾਲ ਆਪਣੇ ਸਰੋਤਿਆਂ ਦੇ ਸਨਮੁਖ ਹੁੰਦੇ ਆ ਹਰੇਕ ਵਾਰੀ ਸੋ ਬ੍ਰਿਸਬੇਨ ਤੋਂ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਹਰਮਨ ਰੇਡੀਓ ਦੇ ਪਲੇਟਫਾਰਮ ਤੇ ਔਰ ਦਲਜੀਤ ਸਿੰਘ ਹੁਣਾਂ ਦਾ ਗੁਰਸੇਵਕ ਸਿੰਘ ਹਾਂਜੀ ਹੁਣਾਂ ਦਾ ਧੰਨਵਾਦ ਹੈ ਕਿ ਉਨ੍ਹਾਂ ਨੇ ਇੰਟਰੋਡਿਊਸ ਕਰਵਾਇਆ ਜੀ ਸੋ ਜੱਸੂ ਜੀ
ਹਾਂਜੀ ਦਿਲੋਂ ਧੰਨਵਾਦ ਹੈ
ਪਹਿਲਾਂ ਤਾਂ ਇਹ ਦੱਸੋ ਕਿ ਬ੍ਰਿਸਬੇਨ ਦਾ ਮੌਸਮ ਕਿਹੋ ਜਿਹਾ ਹੈ
ਭਾਜੀ ਬ੍ਰਿਸਬੇਨ ਚ ਇਸ ਵੇਲੇ ਜਿਹੜਾ ਟੈਂਪਰੇਚਰ ਆ 12 ਡਿਗਰੀ ਆ ਸਨੀ ਡੇ ਆ ਪੂਰਾ ਦਿਨ ਮੌਸਮ ਏਦਾਂ ਹੀ ਰਹੇਗਾ ਤੇ ਮਤਲਬ ਮੈਕਸੀਮਮ ਜਿਹੜਾ ਟੈਂਪਰੇਚਰ ਅੱਜ ਦਾ ਬ੍ਰਿਸਬੇਨ ਦਾ ਹੋਏਗਾ 24 ਡਿਗਰੀ ਤੇ ਜਿਹੜਾ ਮਿਨੀਮਮ ਆ ਉਹ 11 ਡਿਗਰੀ
ਧੁੱਪ ਨਿਕਲੀ ਹੋਈ ਆ ਹਾਂਜੀ ਕਿਉਂਕਿ ਠੰਡ ਬਹੁਤ ਪੈ ਰਹੀ ਆ ਹੁਣ ਇਸ ਵੇਲੇ ਦੁਆਰਾ ਫੇਰ ਕੋਲਡ ਫਰੰਟ ਪਹੁੰਚਿਆ ਹੋਇਆ ਆਸਟ੍ਰੇਲੀਆ ਦੇ ਵਿਚ ਮੀਂਹ ਕਾਫੀ ਪੈ ਰਹੇ ਨੇ ਸ਼ੁਰੂ ਕਰਦੇ ਆ ਜੀ ਕੇਨਸ ਤੋਂ ਜਿੱਥੇ ਇਸ ਵੇਲੇ 28 ਡਿਗਰੀ ਤਾਪਮਾਨ ਹੈ ਅੱਜ 28 ਡਿਗਰੀ ਹੋਏਗਾ ਇਸ ਵੇਲੇ ਤਾਂ ਨੀ ਹੈਗਾ ਤੇ 20 ਡਿਗਰੀ ਘੱਟ ਤੋਂ ਘੱਟ ਰਹੇਗਾ ਤੇ ਟਾਊਨਸਵਿਲ ਇਨਿਸਵਿਲ ਤੋਂ ਵੀ ਫੋਨ ਆਇਆ ਸੀ ਪਰਸੋਂ ਚੌਥ ਜੇ, ਉੱਥੇ ਵੀ ਇੱਕ ਟੂਰਨਾਮੈਂਟ ਕਰਵਾ ਰਹੇ ਨੇ ਸਾਰੇ ਰਲ ਕੇ। ਵੈਸੇ ਫੁੱਟਬਾਲ ਦਾ ਟੂਰਨਾਮੈਂਟ ਵੀ ਹੋ ਕੇ ਹਟਿਆ, ਹੁਣ ਕ੍ਰਿਕਟ ਦਾ ਇਸ ਹਫ਼ਤੇ ਆ ਤੇ ਦੋ ਹਫ਼ਤਿਆਂ ਤੱਕ ਕਬੱਡੀ ਦਾ ਟੂਰਨਾਮੈਂਟ ਵੀ ਆ। ਸੋ ਉਹ ਦੱਸਦੇ ਸੀ ਕਹਿੰਦੇ ਅਸੀਂ ਤਾਂ ਕੋਟੀਆਂ ਪਾ ਕੇ ਘੁੰਮਦੇ ਆ, 25-26 ਡਿਗਰੀ ਤਾਪਮਾਨ ਹੋ ਜਾਂਦਾ ਨਾ ਜਦੋਂ ਤਾਂ ਸਾਡੇ ਕੋਟੀਆਂ ਪੈ ਜਾਂਦੀਆਂ। ਉਹਨਾਂ ਦਾ ਉਹੀ ਸਿਆਲ ਆ ਦੇਖੋ ਕੁਈਨਜ਼ਲੈਂਡ ਦੇ ਵਿੱਚ ਨਾ, ਤੇ ਗੁੱਸਾ ਨਾ ਕਰਿਓ ਟਾਊਨਸਵਿਲ ਵਾਲੇ, ਅਸੀਂ ਕਦੇ ਕਦੇ ਮਜ਼ਾਕ ਕਰ ਲਈਦਾ। ਤੇ ਬ੍ਰਿਸਬਨ ਦੇ ਵਿੱਚ ਦੱਸ ਹੀ ਦਿੱਤਾ ਜੀ,
ਹਾਂਜੀ ਤਾਸਮਾਨੀਆ ਦੇ ਵਿੱਚ ਮੈਂ ਕਹਿਣਾ ਚਾਹੂੰਗੀ ਇਸ ਵੇਲੇ 6 ਡਿਗਰੀ ਟੈਂਪਰੇਚਰ ਆ ਤੇ ਅੱਜ ਉੱਥੇ ਇੰਨੀਆਂ ਕੁ ਠੰਡੀਆਂ ਹਵਾਵਾਂ ਚੱਲਣੀਆਂ ਨੇ ਤੇ ਮਤਲਬ ਔਖਾ ਆ ਇੰਨੀ ਠੰਡ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਕਿ ਤਾਸਮਾਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਠੰਡ ਪੈ ਰਹੀ ਆ ਅੱਜ ਕੱਲ੍ਹ। ਈਵਨ ਜਦਕਿ ਬ੍ਰਿਸਬਨ ਤੇ ਆਪਣੇ ਕੈਨਬਰਾ ਚ ਮੰਨੀ ਜਾਂਦੀ ਕਿ ਜ਼ਿਆਦਾ ਠੰਡ ਪੈਂਦੀ ਆ, ਪਰ ਜੋ ਹੁਣ ਦੇ ਹਾਲਾਤ ਨੇ ਤਾਂ ਉਸ ਹਿਸਾਬ ਨਾਲ ਤਾਸਮਾਨੀਆ ਬਹੁਤ ਠੰਡਾ ਹੋਇਆ ਪਿਆ।
ਹਾਂਜੀ, ਸਾਊਥ ਸਦਰਨ ਪਾਰਟ ਜਿਹੜਾ ਆਸਟ੍ਰੇਲੀਆ ਦਾ ਉਸ ਦੇ ਵਿੱਚ ਕੋਲਡ ਫਰੰਟ ਆ ਰਿਹਾ ਤੇ ਕਾਫੀ ਬਰਫਬਾਰੀ ਵੀ ਹੋ ਰਹੀ ਆ ਉੱਚੇ ਇਲਾਕਿਆਂ ਦੇ ਵਿੱਚ। ਮੈਲਬਨ ਦੇ ਵਿੱਚ ਮੀਂਹ ਦੱਸਿਆ ਗਿਆ, ਤੇਜ਼ ਹਵਾਵਾਂ 18 ਡਿਗਰੀ, ਐਡਲੇਡ ਦੇ ਵਿੱਚ ਮੀਂਹ ਦੱਸਿਆ ਗਿਆ 19 ਡਿਗਰੀ, ਹੋਬਾਰਟ ਦੇ ਵਿੱਚ 18 ਡਿਗਰੀ ਮੀਂਹ, ਤੇ ਕੈਨਬਰਾ ਦੇ ਵਿੱਚ -1 ਤੋਂ ਲੈ ਕੇ 16 ਡਿਗਰੀ ਤੱਕ, ਸਿਡਨੀ 24 ਡਿਗਰੀ ਹਲਕੇ ਬੱਦਲ ਸ਼ਾਮ ਤੱਕ ਹੋਣਗੇ, ਤੇ ਕੌਫ਼ ਸਾਰਬਰ ਦੇ ਵਿੱਚ ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ ਮੇਨ ਸਟੂਡੀਓ ਉੱਥੇ 24 ਡਿਗਰੀ ਅੱਜ ਵੱਧ ਤੋਂ ਵੱਧ ਜਾਏਗਾ। ਸਵੇਰੇ 4 ਡਿਗਰੀ ਤਾਪਮਾਨ ਰਿਹਾ। ਸੋ ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰੀ ਇੰਨੀ ਠੰਡ ਪਈ ਆ। ਤੇ ਪਰਥ ਚੱਲੀਏ ਵੈਸਟਰਨ ਆਸਟ੍ਰੇਲੀਆ, ਉੱਥੇ ਕਾਫੀ ਮੀਂਹ ਪਏ ਨੇ, 7 ਤੋਂ ਲੈ ਕੇ 16 ਡਿਗਰੀ ਦਾ ਤਾਪਮਾਨ ਹੈ। ਔਰ ਅੱਜ ਦੀਆਂ ਜਿਹੜੀਆਂ ਖ਼ਬਰਾਂ ਵੀ ਆ ਮੌਸਮ ਦੀਆਂ ਸਾਰੀਆਂ ਵੈਸਟਰਨ ਆਸਟ੍ਰੇਲੀਆ ਦੇ ਮੌਸਮ ਤੇ ਬਣੀਆਂ ਨੇ, ਉੱਥੇ ਅਹਿਣ ਵੀ ਪਈ ਆ, ਮੀਂਹ ਵੀ ਪਿਆ ਆ, ਤੇ ਕਾਫੀ ਮੀਂਹ ਪੈਣ ਦੇ ਨਾਲ ਜਿਹੜਾ ਵਾਇਲਡ ਵੈਦਰ ਆ ਉਹ ਦੱਸਿਆ ਜਾ ਰਿਹਾ ਕਿ ਅਗਸਤ ਦਾ ਜਿਹੜਾ ਰਿਕਾਰਡ ਤੋੜ ਦਿੱਤਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਤੇ ਹੋਰ ਮੀਂਹ ਵੀ ਪੈਣਗੇ। ਤੇ ਚੱਲਦੇ ਆ ਆਸਟ੍ਰੇਲੀਆ ਦੇ ਟਾਪ ਐਂਡ ਦੇ ਉੱਤੇ, ਡਾਰਵਿਨ ਦੇ ਵਿੱਚ 33 ਡਿਗਰੀ ਤੇ ਮੌਸਮ ਸੁੱਕਾ ਰਹੇਗਾ। ਤੇ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੌਸਮ ਵੀ ਦੇਖ ਲੈਂਦੇ ਆ, ਉੱਥੇ 30 ਡਿਗਰੀ ਇਸ ਵੇਲੇ ਦੱਸਿਆ ਜਾ ਰਿਹਾ, ਦਿਨਾਂ ਨੂੰ ਹਲਕੇ ਬੱਦਲ ਛਾ ਸਕਦੇ ਨੇ, 37 ਡਿਗਰੀ ਤਾਪਮਾਨ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਸੋ ਜੱਸੂ ਮਾਨ ਜੀ, ਆਪਾਂ ਪਹਿਲਾਂ ਆਪਣੇ ਸਰੋਤਿਆਂ ਦੇ ਮੈਸੇਜ ਵੀ ਨਾਲ ਦੀ ਨਾਲ ਲੈ ਲਈਏ ਕਿਉਂਕਿ ਉਹ ਜੁਆਇਨ ਕਰ ਰਹੇ ਨੇ। ਦਲਜੀਤ ਸਿੰਘ, ਹਾਂਜੀ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਫਤਿਹ ਬੁਲਾ ਰਹੇ ਨੇ, ਤੇ ਸਵੇਰ ਤੋਂ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ। ਤੇ ਹਾਂਜੀ ਦਲਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ, ਮਨਜੂਰ ਹੈ। ਤੇ ਹੁਣ ਸਰ ਗਿਆ ਜੀ, ਮੈਂ ਤੁਹਾਨੂੰ ਇੱਕ ਐਮਰਜੈਂਸੀ ਮੈਸੇਜ ਪਾਇਆ ਸੀ, ਤੇ ਤੁਹਾਡਾ ਥੈਂਕ ਯੂ ਬਹੁਤ ਬਹੁਤ। ਤੇ ਸੱਤੀ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਕੌਫ਼ ਸਾਰਬਰ ਵਾਲੇ, ਸਤਿ ਸ੍ਰੀ ਅਕਾਲ ਬੁਲਾਈ ਹੈ। ਰਮਨਦੀਪ ਜੰਦੋਰੀਆ, ਹਾਂਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਨਾ ਮੌਸਮ ਦਾ ਸੰਬੰਧ ਦੇ ਵਿੱਚ ਇੱਕ ਹਿੰਦੀ ਦਾ ਸ਼ੇਅਰ ਭੇਜਿਆ, ਸੁਣਾ ਦਈਏ ਜੀ। ਹਾਂਜੀ ਕਹਿੰਦੇ, ਕੌਣ ਕਹਿਤਾ ਹੈ ਕਿ ਹਮ ਉਸਕੇ ਬਿਨਾ ਮਰ ਜਾਏਂਗੇ, ਕੌਣ ਕਹਿਤਾ ਹੈ ਹਮ ਉਸਕੇ ਬਿਨਾ ਮਰ ਜਾਏਂਗੇ, ਹਮ ਤੋ ਦਰਿਆ ਹੈ ਸਮੁੰਦਰ ਮੇ ਉਤਰ ਜਾਏਂਗੇ। ਕਿਆ ਬਾਤ ਹੈ, ਤੋ ਵੋ ਤਰਸ ਜਾਏਂਗੇ, ਹਾਂਜੀ ਵੋ ਤਰਸ ਜਾਏਂਗੇ ਪਿਆਰ ਕੀ ਇੱਕ ਬੂੰਦ ਕੇ ਲੀਏ, ਹਮਾਰਾ ਕਿਆ ਹੈ ਹਮ ਤੋ ਬਾਦਲ ਹੈ ਪਿਆਰ ਬਨ ਕੇ ਕਿਸੀ ਔਰ ਪੇ ਬਰਸ ਜਾਏਂਗੇ।
ਲੱਗਦਾ ਅੱਜ ਕੱਲ ਪਰਥ ਵਰਸ ਰਹੇ ਨੇ,
ਹਾਂਜੀ ਪਰਥ ਚ ਜਾ ਰਹੇ ਨੇ ਜੀ ਅੱਜ ਕੱਲ। ਰਮਨ ਜੀ,
ਕਿਉਂਕਿ ਉਧਰ ਕਾਫੀ ਮੀਂਹ ਪੈ ਰਿਹਾ
ਜੀ। ਤੇ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਤੇ ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਦੀ ਸਾਂਝ ਬੁਲਾ ਰਹੇ ਨੇ। ਤੇ ਸਤਨਾਮ ਦਿਓਲ ਮਿਲਡੂਰਾ ਵਾਲੇ ਵੀ ਸਤਿ ਸ੍ਰੀ ਅਕਾਲ, ਤੇ ਜਸਪਾਲ ਰਾਮਾ ਸਿਡਨੀ ਵਾਲੇ ਵੀ ਕਹਿੰਦੇ ਅਸੀਂ ਡਰਾਈਵਿੰਗ ਕਰਦੇ ਹੁੰਦੇ ਆ ਤੇ ਪ੍ਰੋਗਰਾਮ ਅਸੀਂ ਸੁਣ ਰਹੇ ਆ। ਜਸਪਾਲ ਜੀ ਆਪ ਦਾ ਬਹੁਤ ਬਹੁਤ ਧੰਨਵਾਦ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਸੋਹਨ ਜੀ ਨੇ ਸਤਿ ਸ੍ਰੀ ਅਕਾਲ ਦੀ ਸਾਂਝ ਪਾਈ ਸੀ, ਸਤਿ ਸ੍ਰੀ ਅਕਾਲ ਜੀ। ਜੱਸੀ ਗਰੇਵਾਲ ਬ੍ਰਿਸਬਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੱਕ ਵਿਚਾਰ ਸਾਂਝਾ ਕਰ ਰਹੇ ਆ ਜੀ। ਤੇ ਇਹ ਇਨ੍ਹਾਂ ਨੇ ਲਿਖਿਆ ਵਿਚਾਰ, ਕਹਿੰਦੇ ਕਿ ਅੱਜ ਕੱਲ ਕਿਸੇ ਵੀ ਮੁੱਦੇ ਤੇ ਸਾਡੇ ਵਿਚਾਰ ਸਾਡੇ ਵਿਰੋਧੀ ਵੱਲੋਂ ਹਮਾਇਤ ਕਰਨ ਤੇ ਉਸ ਵੱਲੋਂ ਨਿਖੇਧੀ ਕਰਨ ਉੱਤੇ ਨਿਰਭਰ ਕਰਦੇ ਨੇ। ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ ਹੈ, ਹਨਾ
ਬਹੁਤ ਸੋਹਣਾ ਵਿਚਾਰ ਹੈ।
ਹਾਂਜੀ
ਹਾਂਜੀ ਬਿਲਕੁਲ ਭਾਜੀ,
ਹਾਂਜੀ। ਸੋ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਵੀ ਮੁੱਦਾ ਹੋਵੇ ਸਾਡੀ ਉਹਦੇ ਬਾਰੇ ਕੀ ਪ੍ਰਤੀਕਿਰਿਆ ਹੈ, ਅਸੀਂ ਉਹ ਮੁੱਦੇ ਨੂੰ ਆਪਣੇ ਐਂਗਲ ਤੋਂ ਨਹੀਂ ਦੇਖਦੇ, ਅਸੀਂ ਇਹ ਦੇਖਦੇ ਹਾਂ ਕਿ ਸਾਡਾ ਜਿਹੜਾ ਵਿਰੋਧੀ ਆ ਉਸਨੇ ਉਹਦੀ ਹਮਾਇਤ ਕੀਤੀ ਆ ਜਾਂ ਉਸਨੇ ਉਹਦੀ ਨਿਖੇਧੀ ਕੀਤੀ ਆ।
ਬਿਲਕੁਲ ਇਹ ਸੱਚਾਈ ਆ ਭਾਜੀ,
ਹਾਂਜੀ ਬਿਲਕੁਲ। ਤੇ ਕਿਉਂਕਿ ਅਸੀਂ ਆਪਣੇ ਵਿਰੋਧੀ ਨੂੰ ਉਲਟ ਦਿਖਾਣਾ ਹੁੰਦਾ, ਜੇ ਤਾਂ ਉਹਨੇ ਕੀਤੀ ਹੈ ਹਮਾਇਤ ਫੇਰ ਤਾਂ ਅਸੀਂ ਉਸ ਦੇ ਉਸ ਮੁੱਦੇ ਦੇ ਉਲਟ ਜਾਣਾ ਹੁੰਦਾ, ਕਿਉਂਕਿ ਜੋ ਉਹਨ ਕੀਤਾ ਸੀ ਉਹਦੇ ਉਲਟ ਖੜਨਾ ਹੁੰਦਾ। ਸੋ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਦੱਸੋ ਜੀ ਕਿ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਕਈ ਵਾਰੀ ਸਮਾਜ ਦੇ ਵਿਚ ਵੀ ਨਾ ਦੋ ਧੜੇ ਇਸ ਤਰ੍ਹਾਂ ਬਣਦੇ ਆ ਕਿ ਮੁੱਦੇ ਨੂੰ ਨਹੀਂ ਦੇਖਦੇ, ਉਹ ਤਾਂ ਇਕ ਦੂਜੇ ਦਾ ਵਿਰੋਧ ਕਰ ਰਹੇ ਹੁੰਦੇ ਕਿਉਂਕਿ ਆਪਸ ਚ ਵਿਰੋਧੀ ਹੁੰਦੇ ਆ, ਉਹ ਇਸ ਮੁੱਦੇ ਦਾ ਤਾਂ ਵਿਰੋਧ ਕਰ ਰਹੇ ਹੁੰਦੇ ਜੀ। ਸੋ ਬਿਲਕੁਲ ਜੱਸੀ ਗਰੇਵਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ ਜੁੜਦੇ ਨੇ, ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਜਿਹੜੇ ਲੋਕ ਕਿਰਤ ਦੀ ਕਦਰ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨੇਰਿਆਂ ਵਿਚ ਹੁੰਦਾ ਹੈ, ਬੈਂਜਾਮਿਨ ਫਰੈਂਕਲਿਨ ਨੇ ਇਹ ਕਿਹਾ ਸੀ ਜੀ। ਕਹਿੰਦੇ ਕਿ ਜਿਹੜੇ ਲੋਕ ਕਿਰਤ ਦੀ ਕਦਰ ਨਹੀਂ ਕਰਦੇ ਉਨ੍ਹਾਂ ਦਾ ਭਵਿੱਖ ਹਨੇਰਾ ਹੁੰਦਾ ਹੈ, ਸੋ ਉਹ ਹਨੇਰੇ ਵਿਚ ਹੀ ਜਿਉਂਦੇ ਨੇ, ਉਨ੍ਹਾਂ ਨੂੰ ਕਦੇ ਰੋਸ਼ਨੀ ਨਹੀਂ ਦਿਸਦੀ ਤੇ ਨੈਗੇਟਿਵ ਕਹਿ ਲਓ ਕਿ ਨਕਾਰਾਤਮਕ ਉਨ੍ਹਾਂ ਦਾ ਜੀਵਨ ਹੋ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਡਾਕਟਰ ਸੁਖਦੇਵ ਸਿੰਘ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਰਣਜੋਤ ਸਿੰਘ ਐਡਲੇਟ ਤੋਂ ਫਤਿਹ ਦੀ ਸਾਂਝ ਪਾਉ ਰਹੇ ਨੇ ਤੇ ਆਪ ਸਭ ਨੂੰ ਵੀ ਸਤਿ ਸ੍ਰੀ ਅਕਾਲ ਜੀ ਰਣਜੋਤ ਜੀ ਐਡਲੇਟ ਵਾਲਿਆਂ ਨੂੰ। ਕੁਲਦੀਪ ਕੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਹਰਮਨ ਰੇਡੀਓ ਦੇ ਵਿਹੜੇ ਮਿਲ ਬੈਠੇ ਹੋਇਆਂ ਨੂੰ ਆਪ ਜੀ ਦਾ ਸਮਾਂ ਸਹੀ ਬਤੀਤ ਹੋਵੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਬਹੁਤ ਬਹੁਤ ਧੰਨਵਾਦ। ਪ੍ਰਦੀਪ ਸਿੰਘ ਤੂਰ ਫਰੈਜ਼ਨੋ ਅਮਰੀਕਾ ਤੋਂ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ। ਧਨੀ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਕ ਉਨ੍ਹਾਂ ਨੇ ਨਾ ਇਕ ਵਿਚਾਰ ਭੇਜਿਆ, ਉਹ ਇਹ ਵੀ ਸਾਂਝਾ ਵੈਸੇ ਕਰਨਾ ਬਣਦਾ, ਕਈ ਦਿਨਾਂ ਤੋਂ ਮੇਰੇ ਵੀ ਮਨ ਦੇ ਵਿਚ ਸੀਗਾ ਇਹ। ਕਹਿੰਦੇ ਨੇ ਜੱਸੂ ਕਹਿੰਦੇ ਕਿ ਇਕ ਨੌਜਵਾਨ ਨੇ ਆਪਣੇ ਦਾਦੇ ਨੂੰ ਪੁੱਛਿਆ, ਦਾਦਾ ਜੀ ਪਹਿਲਾਂ ਤੁਸੀਂ ਕਿਵੇਂ ਰਹਿੰਦੇ ਸੀ? ਨਾ ਕੋਈ ਟੈਕਨੋਲੋਜੀ, ਨਾ ਜਹਾਜ਼, ਨਾ ਮੋਬਾਈਲ, ਨਾ ਗੱਡੀਆਂ, ਨਾ ਵਟਸਐਪ, ਨਾ ਫੇਸਬੁੱਕ, ਹਨਾ। ਤਾਂ ਦਾਦੇ ਨੇ ਜਵਾਬ ਦਿੱਤਾ, ਕਹਿੰਦਾ ਜਿਸ ਤਰ੍ਹਾਂ ਤੁਸੀਂ ਲੋਕ ਰਹਿੰਦੇ ਹੋ। ਕਹਿੰਦਾ ਉਹ ਕਿੱਦਾਂ? ਕਹਿੰਦਾ ਨਾ ਪੂਜਾ, ਨਾ ਪਾਠ, ਨਾ ਦੀਨ, ਨਾ ਧਰਮ, ਨਾ ਲੱਜਾ, ਨਾ ਸ਼ਰਮ।
ਬਹੁਤ ਵਧੀਆ ਜਵਾਬ ਦਾਦਾ ਜੀ ਦਾ।
ਬਹੁਤ ਵਧੀਆ, ਫਿਰ ਦਾਦਾ ਦਾਦਾ ਹੀ ਹੁੰਦਾ ਹਨਾ।
ਹਾਂਜੀ ਬਿਲਕੁਲ ਭਾਜੀ, ਜਿਹੜੀ ਮਰਜ਼ੀ ਜਨਰੇਸ਼ਨ ਚ ਚੱਲ ਜਾਓ ਨਾ, ਜਿਹੜੇ ਆਪਣੇ ਸਿਆਣੇ ਆਪਣੇ ਬਜ਼ੁਰਗ ਆ ਨਾ, ਉਹਨਾਂ ਦੀ ਮਤਲਬ ਉਹ ਗੱਲ ਇੰਨੇ ਸੋਹਣੇ ਤਰੀਕੇ ਨਾਲ ਦੱਸਦੇ ਆ, ਸਮਝਾਉਂਦੇ ਆ ਜਾਂ ਕਰਦੇ ਆ ਕਿ ਆਪਾਂ ਸੋਚਦੇ ਰਹਿ ਜਾਂਦੇ ਆ ਵੀ ਗੱਲ ਕਿੱਥੇ ਗਈ ਤੇ ਕਿੱਥੇ ਗਈ, ਬਸ
ਜੀ ਬਿਲਕੁਲ
ਕਈ ਵਾਰੀ ਆਪਣੀ ਸਮਝ ਤੋਂ ਬਾਹਰ ਹੋ ਜਾਂਦੇ ਆ
ਜੀ, ਡੂੰਘਾਈ ਹੁੰਦੀ ਆ ਉਹਨਾਂ ਦਾ ਤਜਰਬਾ ਬੋਲ ਲਿਆ ਹੁੰਦਾ
ਬਿਲਕੁਲ।
ਤੇ ਸਾਡੇ ਨਾਲ ਈਮੇਲ ਦੀ ਸਾਂਝ ਵੀ ਪਾਈ ਆ ਕੁਲਦੀਪ ਸਿੰਘ ਹੁਣੀ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ, ਸਤਿ ਸ੍ਰੀ ਅਕਾਲ ਜੀ। ਤੇ ਇੱਕ ਨਾ ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਤੋਂ ਉਹਨਾਂ ਨੇ ਫਤਿਹ ਬੁਲਾਈ ਸੀ। ਸਿਮਰਨਜੀਤ ਸਿੰਘ ਸਿੰਮੀ ਸ਼ੈਪਟਨ ਵਾਲੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਕਹਿੰਦੇ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਪਲੀਜ਼ ਨਿਰੰਕਾਰ ਅਤੇ ਸ਼ਬਦ ਗੁਰੂ ਡਿਫਰੈਂਟ ਫਿਰ ਤੋਂ ਕਲੀਅਰ ਕਰ ਦਿਓ ਪਲੀਜ਼ ਕਿ ਕੀ ਆ ਸ਼ਬਦ ਗੁਰੂ ਤੇ ਨਿਰੰਕਾਰ। ਦੇਖੋ ਇਹ ਕਾਫੀ ਡੂੰਘੇ ਸਵਾਲ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਖੈਰ ਮੈਂ ਥੋੜਾ ਜਿਸੂ ਆਪਾਂ ਥੋੜਾ ਐਕਸਪਲੇਨ ਕਰ ਦਈਏ ਇੱਕ ਕਮੈਂਟ ਦੇ ਵਿਚ ਵਿਚ ਹੀ।
ਹਾਂਜੀ
ਪੈਸੇ ਤਾਂ ਕਹਿੰਦੇ ਕਿ ਇਹਦੀ ਕੀਮਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਹਨਾ ਤੇ ਇਹਨੂੰ ਤੁਸੀਂ ਡਿਫਾਈਨ ਨਹੀਂ ਕਰ ਸਕਦੇ, ਇਹਨੂੰ ਅਨੁਭਵ ਕਰ ਸਕਦੇ ਆ। ਨਿਰੰਕਾਰ ਗੁਰਬਾਣੀ ਦੇ ਸੰਦਰਭ ਦੇ ਵਿਚ ਕਿ ਜਿਹਦਾ ਕੋਈ ਆਕਾਰ ਨਾ ਹੋਵੇ, ਅਕਾਲ ਪੁਰਖ ਸਮੇਂ ਤੋਂ ਬਾਹਰ ਆਕਾਰ ਰਹਿਤ, ਉਹ ਨਿਰੰਕਾਰ ਹੈ। ਉਹ ਇੱਕ ਮਤਲਬ ਜਿਹਨੂੰ ਅਸੀਂ ਰੱਬ ਕਹਿ ਦਿੰਦੇ ਹਾਂ, ਪਰਮਾਤਮਾ ਕਹਿ ਦਿੰਦੇ ਹਾਂ, ਹਰੀ ਕਹਿ ਦਿੰਦੇ ਹਾਂ, ਉਹ ਨਿਰੰਕਾਰ ਹੈ, ਉਸਦਾ ਕੋਈ ਰੂਪ ਨਹੀਂ, ਰੇਖ ਨਹੀਂ। ਪਰ ਉਹ ਗੁਰਬਾਣੀ ਕਹਿੰਦੀ ਹੈ ਕਿ ਜਦੋਂ ਨਿਰੰਕਾਰ ਦੇ ਮਨ ਦੇ ਵਿਚ ਮਤਲਬ ਜੇ ਆਪਾਂ ਨੂੰ ਮਨੁੱਖ ਲਾ ਲਈਏ, ਜਦੋਂ ਉਹਦੀ ਇੱਛਾ ਹੁੰਦੀ ਹੈ ਕਿ ਮੈਂ ਕ੍ਰੀਏਟ ਕਰਾਂ ਦੁਨੀਆਂ ਨੂੰ, ਤਾਂ ਜਦੋਂ ਉਹ ਕ੍ਰੀਏਟ ਕਰਦਾ ਤਾਂ ਉਹ ਪਹਿਲਾਂ ਨਾਮ ਬਣਾਉਂਦਾ ਆ, ਪਹਿਲਾਂ ਉਹ ਇੱਕ ਸਾਊਂਡ ਬਣਾਉਂਦਾ ਜਿਸ ਨੂੰ ਨਾਮ ਕਹਿੰਦੇ ਆ, ਔਰ ਉਹ ਸਾਊਂਡ ਜਿਹੜਾ ਨਾਮ ਹੈ ਜਦੋਂ ਸਪਲਿਟ ਹੁੰਦਾ ਹੈ ਤਾਂ ਦੋ ਥਾਂ ਤੇ, ਤਾਂ ਉਹ ਸ਼ਬਦ ਬਣ ਜਾਂਦਾ ਤੇ ਉਹ ਸ਼ਬਦ ਗੁਰੂ ਹੈ, ਤੇ ਉਹ ਸ਼ਬਦ ਦੇ ਰਾਹੀਂ ਫਿਰ ਸਾਰੇ ਸਾਊਂਡ ਆ, ਸਾਰੀ ਜਿਹੜੀ ਸ੍ਰਿਸ਼ਟੀ ਆ, ਧਰਤੀ ਆ, ਇਹ ਸਾਰੀ ਸਾਊਂਡ ਹੈ, ਵਾਈਬ੍ਰੇਸ਼ਨਸ ਆ, ਇਹ ਸਾਇੰਸ ਵੀ ਇਹ ਮੰਨਦੀ ਆ। ਸੋ ਸ਼ਬਦ ਗੁਰੂ ਹੈ ਤੇ ਸ਼ਬਦ ਜਦੋਂ ਅਸੀਂ ਅਧਿਆਤਮਕ ਆਪਣੀ ਸਫ਼ਰ ਸ਼ੁਰੂ ਕਰਨਾ, ਵਾਪਸ ਜਾਣ ਦਾ ਤੇ ਸਿਰੇ ਤੱਕ ਪਹੁੰਚਣਾ, ਤਾਂ ਸਾਨੂੰ ਸ਼ਬਦ ਗੁਰੂ ਨੇ ਫਿਰ ਉਹ ਨਾਮ ਦੇਣਾ ਆ, ਜਦੋਂ ਨਾਮ ਮਿਲ ਗਿਆ ਤੇ ਫਿਰ ਅਸੀਂ ਨਿਰੰਕਾਰ ਦੇ ਵਿਚ ਸਮਾ ਜਾਣਾ। ਸੋ ਇਹ ਹੈ ਜੀ ਨਿਰੰਕਾਰ ਤੇ ਸ਼ਬਦ ਗੁਰੂ। ਸੋ ਇਸ ਦੇ ਬਾਰੇ ਕਿਤਾਬ ਲਿਖ ਰਹੇ ਹਾਂ ਜੀ, ਉਸ ਦੇ ਵਿੱਚ ਉਮੀਦ ਕਰਦੇ ਹਾਂ ਕਿ ਇਹ ਕਲੀਅਰ ਹੋਣਗੇ ਸਾਰਾ ਕੁਛ। ਸੋ ਪ੍ਰੋਗਰਾਮ ਅੱਗੇ ਚਲਾਈਏ ਜੀ ਆਪਾਂ, ਮੈਨੂੰ ਲੱਗਦਾ ਕਿ ਆਪਾਂ ਗੀਤ ਸੰਗੀਤ ਵੀ ਜਾਰੀ ਰੱਖੀਏ ਪ੍ਰੋਗਰਾਮ ਲਹਿਰਾਂ ਦੀ, ਵੀ ਇਹ ਖਾਸੀਅਤ ਵੀ ਹੈ ਗੀਤਾਂ ਦੀ, ਗੀਤ ਵੀ ਲਾਉਣੇ
ਆਪਾਂ।
ਹਾਂਜੀ ਤੇ ਦੇਖੋ ਗੀਤ ਕਈ ਆ ਸਾਡੇ ਕੋਲ, ਤੇ ਹੁਣ ਮੈਂ ਸੋਚਦਾ ਵੀ ਆਪਾਂ ਕਿਹੜਾ ਗੀਤ ਤੁਹਾਨੂੰ ਸੁਣਾਈਏ। ਜੇ ਇਜਾਜ਼ਤ ਹੋਵੇ ਤਾਂ ਕਮਰ ਗਰੇਵਾਲ ਦਾ ਨਵਾਂ ਗੀਤ ਆਇਆ ਜ਼ਮੀਰ, ਉਹ ਲਾ ਲਈਏ।
ਹਾਂਜੀ ਜਰੂਰ ਭਾਜੀ, ਉਹ ਵੀ ਸੁਣਨਾ ਜਰੂਰ ਚਾਹੀਦਾ।
ਹਾਂਜੀ ਬਹੁਤ ਸੋਹਣਾ ਗੀਤ, ਆਓ ਗੀਤ ਸੁਣਦੇ ਹਾਂ।
ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ
ਜ਼ਮੀਰ ਸੌਦੇਬਾਜ ਹੋ ਗਈ। ਕਮਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੱਸੂ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ 9 ਵਜੇ ਤੋਂ ਬਾਅਦ ਗੁਰਸੇਵਕ ਹੁਣੀ ਸਾਡੇ ਨਾਲ ਆ ਰਹੇ ਨੇ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ, ਔਰ ਮੇਰੇ ਨਾਲ ਜੱਸੂ ਮਾਨ ਬ੍ਰਿਸਬਨ ਤੋਂ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਸੋ ਇਸ ਤੋਂ ਪਹਿਲਾਂ ਕਿ ਆਪਾਂ ਗਾਂਹ ਚਲੀਏ, ਆਪਾਂ ਥੋੜੇ ਸਰੋਤਿਆਂ ਦਾ ਦੀ ਸਾਂਝ ਪਵਾ ਲਈਏ। ਪ੍ਰਦੀਪ ਤੂਰ ਹੱਸ ਰਹੇ ਨੇ, ਕਹਿੰਦੇ ਬਹੁਤ ਵਧੀਆ ਗੱਲ ਚੱਲ ਰਹੀ ਆ। ਕੁਲਵਿੰਦਰ ਸਿੰਘ ਗ੍ਰਿਫਿਥ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਭਾਜੀ ਅੱਜ ਮੇਰੀ ਪਰਮਾਨੈਂਟ ਰੈਜੀਡੈਂਸੀ ਆ ਗਈ ਤੇ ਮੈਂ ਬਹੁਤ ਹੈਪੀ ਆ। ਕਿ ਕਿਆ ਬਾਤ ਆ, ਦੇਖ ਲੋ ਜੀ ਕੁਲਵਿੰਦਰ ਤੇ ਵੈਸੇ ਖੁਸ਼ੀ ਬਹੁਤ ਹੁੰਦੀ ਹੈ, ਇੱਕ ਦਿਨ ਬੋਝ ਲੈ ਜਾਂਦਾ ਹੈ ਨਾ, ਠੀਕ ਹੈ ਨਾ,
ਬਿਲਕੁਲ।
ਹਾਂਜੀ, ਤੁਸੀਂ ਵੈਸੇ ਦੇਖਿਆ ਕਿਸੇ ਦੀ ਪੀ ਆਰ ਹੁੰਦੇ ਤੁਹਾਡੇ ਸਰਕਲ ਦੇ ਵਿੱਚ?
ਸੁਣਿਆ ਹੈ ਕਿ ਜਦੋਂ ਆਉਂਦੇ ਆ ਨਾ, ਦੱਸਦੇ ਆ ਕਿ ਹਾਂ ਸਾਡੀ ਪੀ ਆਰ ਆਈ, ਭਾਜੀ ਉਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੁੰਦੀ ਹੈ ਨਾ, ਉਹ ਅਲੱਗ ਹੀ ਤਰ੍ਹਾਂ ਦੀ ਹੁੰਦੀ ਆ। ਮਤਲਬ ਦੇਖ ਕੇ ਆਪ ਨੂੰ ਖੁਸ਼ੀ ਹੁੰਦੀ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਕਿ ਪੀ ਆਰ ਹੋ ਗਏ ਅਸੀਂ, ਹੁਣ ਏਦਾਂ ਕੰਮ ਸਾਡਾ ਹੋ ਗਿਆ ਕਿ ਹੱਥ ਹੀ ਲੱਗ ਗਈ। ਨਹੀਂ,
ਹਾਥੀ ਤਾਂ ਪਹਿਲੇ ਲੰਘਿਆ ਹੁੰਦਾ, ਪੂਛ ਲੰਘਦੀ ਆ ਉਦੋਂ ਅਸਲ ਚ।
ਹਾਂਜੀ ਸਹੀ ਆ, ਹੁਣ ਹੁਣ ਉਲਟਾ ਹੋ ਗਿਆ ਭਾਜੀ। ਪਹਿਲਾਂ ਹੁੰਦਾ ਸੀਗਾ ਕਿ ਹਾਥੀ ਲੰਘੀ ਪੂਛ ਰਹਿ ਗਈ, ਪਰ ਹੁਣ ਕਿਉਂਕਿ ਪੀ ਆਰ ਤੋਂ ਬਾਅਦ ਇੱਥੋਂ ਆਸਟ੍ਰੇਲੀਆ ਦੇ ਜਿਹੜੇ ਹੁਣ ਜਿੱਦਾਂ ਤੁਹਾਨੂੰ ਪਤਾ ਕਿ ਉਹ 4 ਸਾਲ ਦਾ ਉਹਨਾਂ ਨੇ ਕਰ ਦਿੱਤਾ ਟਾਈਮ ਪੀਰੀਅਡ, ਜਿਹੜੀ ਸਾਨੂੰ
4 ਦਾ ਵੀ ਕਰਤਾ, ਇੰਗਲਿਸ਼ ਦਾ ਟੈਸਟ ਫੇਰ ਕਰਨ ਨੂੰ ਫਿਰਦੇ। ਮੈਨੂੰ ਲੱਗਦਾ ਉਹਨੇ ਹਾਥੀ ਫੇਰ ਮੂਹਰੇ ਲਿਆ ਕੇ ਖੜਾ ਕਰ
ਦੇਣਾ। ਹਾਂਜੀ ਬਿਲਕੁਲ, ਉਹਨਾਂ ਨੇ ਹੁਣ ਹੁਣ ਇਹ ਹੋ ਗਿਆ ਕਿ ਪੂਛ ਲੰਘ ਗਈ, ਹੁਣ ਹਾਥੀ ਨੂੰ ਲੰਘਾਉਣਾ,
ਹਾਥੀ ਨੂੰ ਲੰਘਾਉਣਾ। ਖੈਰ, ਵੈਸੇ ਮੈਂ ਵੀ ਆਪਣੇ ਸਰਕਲ ਦੇ ਵਿਚ ਬਹੁਤ ਮੁੰਡੇ ਕੁੜੀਆਂ ਨੂੰ ਪੱਕੇ ਹੁੰਦੇ ਦੇਖਿਆ, ਪੀ ਆਰ ਆਉਂਦੀ ਦੇਖੀ। ਦੇਖੋ, ਬਹੁਤ ਜ਼ਿਆਦਾ ਸਟ੍ਰੈਸ ਹੁੰਦੀ ਆ ਜਦੋਂ ਨਾ ਐਪਲੀਕੇਸ਼ਨਾਂ ਪਾਈਆਂ ਹੁੰਦੀਆਂ, ਫਾਈਲਾਂ ਲਾਈਆਂ ਹੁੰਦੀਆਂ, ਕੋਈ ਕਾਗਜ਼ ਆਹ ਮੰਗ ਲਿਆ, ਕੋਈ ਕਾਗਜ਼ ਉਹ ਮੰਗ ਲਿਆ, ਤੇ ਡਰ ਡਰ ਕੇ ਨੀਂਦ ਨਹੀਂ ਆਉਂਦੀ ਹੋਊਗੀ ਜਾਂ ਨਾ ਹੋਊਗੀ, ਹੈ ਨਾ, ਬੜਾ ਮਤਲਬ ਸਟ੍ਰੈਸਫੁਲ ਟਾਈਮ ਹੁੰਦਾ ਆ। ਹਾਲਾਂਕਿ ਇੰਨਾ ਹੋਣਾ ਨਹੀਂ ਚਾਹੀਦਾ, ਸਟ੍ਰੈਸਫੁਲ ਟਾਈਮ, ਕਿਉਂਕਿ ਪੀ ਆਰ ਪਾਈ ਹੈ, ਤੁਹਾਡੀ ਫਾਈਲ ਪੂਰੀ ਆ, ਪਰ ਫਿਰ ਵੀ ਪਤਾ ਨਹੀਂ ਕੀ ਗੱਲ ਹੈ। ਇੱਕ ਨਾ ਜਿੱਦਾਂ ਇਮੀਗ੍ਰੇਸ਼ਨ ਦਾ ਡਰੇ ਇਹੋ ਜਿਹਾ ਵੀ ਪਤਾ ਨਹੀਂ ਉਹਨੇ ਕਿਹੜੀ ਮਤਲਬ ਊਣ ਕਤਾਈ ਕੱਢ ਲੈਣੀ ਹੈ, ਕਿਹੜੀ ਉਹਨੇ ਸੂਈ ਮਰੋੜ ਲੈਣੀ ਹੈ, ਕਿੱਧਰੋਂ ਕੀ ਕਰ ਦੇਣਾ, ਤੇ ਉਹ ਇੱਕ ਤਰ੍ਹਾਂ ਨਾਲ ਏਦਾਂ ਹਾਈਪ ਬਣੀ ਹੁੰਦੀ ਆ ਜਿੱਦਾਂ ਨਾ ਮਤਲਬ ਕੋਈ ਨਵੀਂ ਫਿਲਮ ਨਹੀਂ ਆਣੀ ਹੁੰਦੀ, ਜਿੱਦਾਂ ਹਰਮਨ ਚੀਮੇ ਦਾ ਨਵਾਂ ਗੀਤ ਆਉਣਾ ਹੁੰਦਾ, ਏਦਾਂ ਹਾਈਪ ਬਣੀ ਹੁੰਦੀ। ਤੇ ਉਹ ਉਹ ਨਾ ਜਦੋਂ ਫੇਰ ਉਹ ਸਟ੍ਰੈਸ ਹੋ ਜਾਂਦੀ ਆ ਰਾਤ ਨੂੰ, ਮਤਲਬ ਫੇਰ ਏਦਾਂ ਹੁੰਦਾ ਵੀ ਪੀ ਆਰ ਆਊਗੀ, ਫੇਰ ਉਹ ਤੋਂ ਬਾਅਦ ਮੈਂ ਕੀ ਕਰੂੰਗਾ, ਹਨਾ, ਤੇ ਜਦੋਂ ਆਉਂਦੀ ਆ ਨਾ, ਤੇ ਮਤਲਬ ਵਾਕਿਆ ਹੀ ਉਹ ਜਿਹੜੀ ਰਿਲੈਕਸੇਸ਼ਨ ਮਿਲਦੀ ਆ ਜਾਂ ਖੁਸ਼ੀ ਹੁੰਦੀ ਆ, ਤੇ ਉਹ ਉਹ ਬਹੁਤ ਬਾਕਮਾਲ ਹੈ। ਤੇ ਮੈਂ ਦੇਖਿਆ ਮੁੰਡੇ ਕੁੜੀਆਂ ਨੂੰ ਪੱਕੇ ਹੁੰਦੇ ਹੋਏ ਤੇ ਉਹ ਖੁਸ਼ ਹੁੰਦੇ ਹੋਏ, ਪਰ ਇੱਦਾਂ ਹੈ ਕਿ ਉਸ ਤੋਂ ਬਾਅਦ ਕੁਲਵਿੰਦਰ ਜੀ, ਪਹਿਲਾਂ ਤੁਹਾਨੂੰ ਨਾ ਉਹ ਬਾਅਦ ਦੀਆਂ ਗੱਲਾਂ ਛੱਡੋ, ਤੁਸੀਂ ਅੱਜ ਦਾ ਦਿਨ ਆਪਾਂ ਮਨਾਉਂਦੇ ਹਾਂ, ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਪੀ ਆਰ ਆਉਣ ਤੇ, ਤੇ ਰੱਬ ਨੇ ਤੁਹਾਡੀ ਮਿਹਨਤ ਜਿਹੜੀ ਹੈ, ਤੁਹਾਡੇ ਸਿਰੜ ਹੈ ਤੇ ਉਸ ਦੇ ਉੱਤੇ ਬੂਰ ਪਾਇਆ ਤੇ ਉਸ ਨੂੰ ਫਲ ਲਾਇਆ, ਬਹੁਤ ਬਹੁਤ ਮੁਬਾਰਕਾਂ। ਤੇ ਕੈਰੀ ਓਨ ਜੀ, ਤੇ ਵਿਜੇ ਵਿਰਦੀ ਜੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫੁੱਲਾਂ ਦੀ ਫੋਟੋ ਭੇਜੀ ਆ, ਮੈਨੂੰ ਲੱਗਦਾ ਸਿਡਨੀ ਚ ਖੇਡਣ ਲੱਗ ਪਏ ਨੇ, ਗਰਮੀ ਹੋ ਗਈ ਆ ਥੋੜੀ ਥੋੜੀ, ਤੇ ਸਰਬੱਤ ਦਾ ਭਲਾ ਮੰਗਦੇ ਹੋਏ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਸਤਿ ਸ੍ਰੀ ਅਕਾਲ ਜੀ, ਰਣਜੀਤ ਸੇਖੋਂ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕੁਲਦੀਪ ਕੌਰ, ਉਹਨਾਂ ਨੇ ਵਿਚਾਰ ਭੇਜਿਆ ਕਿ ਕਹਿੰਦੇ ਕਿ ਅਥਰੂ ਨਹੀਂ ਪੈਟਰੋਲ ਜਿਹਾ ਇਹ ਪਲਕਾਂ ਤੇ, ਅਥਰੂ ਨਹੀਂ ਪੈਟਰੋਲ ਜਿਹਾ ਇਹ ਪਲਕਾਂ ਤੇ, ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨੇ। ਸ਼ੇਅਰ ਦੇਖੋ ਕਿੱਦਾਂ ਦਾ ਕੱਢਿਆ ਇਹਨਾਂ ਨੇ, ਕਹਿੰਦੇ ਅਥਰੂ ਨਹੀਂ ਪੈਟਰੋਲ ਜਿਹਾ ਇਹ ਪਲਕਾਂ ਤੇ, ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਹੀਂ, ਜੀਵ ਵਰਗੀ ਕੋਈ ਰਾਈਫਲ ਹੈ ਨਾ ਹੋਵੇਗੀ, ਇਹਦੀ ਇੱਕ ਵੀ ਗੋਲੀ ਖਾਲੀ ਜਾਂਦੀ ਨੇ। ਠੀਕ ਹੈ,
ਮਤਲਬ ਜਿਹੜੀਆਂ ਤੁਕਾਂ ਜੁੜੀਆਂ ਨੇ ਨਾ, ਬੜੀਆਂ ਡੂੰਘੀਆਂ ਗੱਲਾਂ ਵਾਲੀਆਂ ਨੇ,
ਡੂੰਘੀਆਂ। ਹਾਂਜੀ ਬਿਲਕੁਲ, ਤੇ
ਬਹੁਤ ਵਧੀਆ ਲਿਖਦੇ।
ਤੁਹਾਡਾ ਸਵਾਗਤ ਕਰ ਰਹੇ ਨੇ ਜੀ ਪ੍ਰੋਗਰਾਮ ਦੇ ਵਿਚ ਜੱਸੀ ਗਰੇਵਾਲ ਬ੍ਰਿਸਬੇਨ ਵਾਲੇ, ਤੇ ਉਹਨਾਂ ਨੇ ਵਿਚਾਰ ਭੇਜਿਆ ਆਪਣਾ, ਸਾਂਝਾ ਕੀਤਾ, ਕਹਿੰਦੇ ਭਾਜੀ ਜ਼ਮੀਰ ਗਾਣਾ ਸੁਣ ਕੇ ਮੈਨੂੰ ਯਾਦ ਆ ਗਿਆ ਕਿ ਜਿਹੜੇ ਫੇਸਬੁੱਕ ਦੇ ਵਾਹ ਵਾਹ ਕਰਕੇ ਇਸ ਗਾਣੇ ਦੇ ਆਏ ਤੇ ਸ਼ੇਅਰ ਕਰ ਰਹੇ ਸੀ, ਦੂਜੇ ਦਿਨ ਜ਼ਿਆਦਾਤਰ ਮਨਕੀਰਤ ਔਲਖ ਦਾ ਗਾਣਾ ਜੇਲ੍ਹ ਸ਼ੇਅਰ ਕਰ ਰਹੇ ਸੀ। ਬਹੁਤ ਹੀ ਘਟੀਆ ਸੋਚ ਦੀ ਉਪਜ ਸੀ ਜੇਲ੍ਹ ਗਾਣਾ, ਤੇ ਮਤਲਬ ਆਪਣਾ ਇਹ ਹੈਗਾ ਹੀ ਆ। ਹੁਣ ਤੁਸੀਂ ਦੇਖੋਗੇ ਗੁਰਦਾਸ ਮਾਨ ਹੁਣਾਂ ਦਾ ਇੱਕ ਗੀਤ ਆਇਆ ਹੁਣ ਮਿੱਤਰ ਪਿਆਰੇ ਨੂੰ, ਸ਼ਬਦ
ਉਹਨੇ,
ਹੁਣ ਉਹੀ ਲੋਕ ਜਿਹੜੇ ਮਸਤਾਂ ਦੇ ਨਾਂ ਦੇ ਪਿੱਛੇ ਉਹ ਗੁਰਦਾਸ ਮਾਨ ਦੀ ਮਤਲਬ ਐਸੀ ਤੈਸੀ ਫੇਰ ਰਹੇ ਸੀ, ਉਹ ਹੁਣ ਉਹ ਸ਼ੇਅਰ ਕਰ ਰਹੇ ਨੇ ਉਸ ਨੂੰ। ਇੱਦਾਂ ਹੀ ਇੱਕ ਵਾਰੀ ਜੈਜ਼ੀ ਬੈਂਸ ਨਾਲ ਹੋਇਆ ਸੀ, ਤੇ ਜੈਜ਼ੀ ਬੈਂਸ ਨੇ ਪਹਿਲਾਂ ਐਤਵਾਰ ਗੀਤ ਕੱਢਿਆ ਸੀ ਜਾਂ ਜੁੱਤੀ ਗੀਤ ਕੱਢਿਆ ਸੀ, ਉਸ ਤੋਂ ਬਾਅਦ ਉਸਨੇ ਇੱਕ ਧਾਰਮਿਕ ਗੀਤ ਗਾਤਾ, ਤੇ ਉਹੀ ਲੋਕ ਫਿਰ ਉਦੋਂ ਸ਼ੇਅਰ ਕਰਨ ਲੱਗ, ਪਹਿਲਾਂ ਉਹਨੂੰ ਗਾਲਾਂ ਕੱਢਦੇ ਸੀ ਤੇ ਫਿਰ ਉਹ ਸ਼ੇਅਰ ਕਰਨ ਲੱਗ ਗਏ। ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਜਿਹੜੇ ਬੰਦੇ ਮਤਲਬ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਇੱਦਾਂ ਕਿਰਦਾਰ ਕਿੱਦਾਂ ਬਦਲ ਸਕਦੇ ਆ ਤੁਸੀਂ, ਠੀਕ ਹੈ ਜੇ ਤੁਸੀਂ ਮੁਖਾਲਫਤ ਕਰ ਰਹੇ ਹੋ ਉਹ ਬੰਦਾ ਫਿਰ ਗਲਤੀ ਕਰ ਰਿਹਾ ਡੋਂਟ ਫੋਲੋ ਹਿਮ ਹਨਾ ਉਹਨੂੰ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਸਿੰਗਰ ਹੈ ਉਹ ਤਾਂ ਵਪਾਰੀ ਹੈ ਤੇ ਆਪਾਂ ਨੂੰ ਸ਼ੇਅਰ ਕਰਨ ਦੀ ਬਹੁਤੀ ਲੋੜ ਨਹੀਂ ਸੁਣ ਲਓ ਤੇ ਆਰਾਮ ਨਾਲ ਅੱਗੇ ਚਲੇ ਜਾਓ ਤੇ ਪਾਲਾ ਬੈਂਸ ਕੋਬਰਮ ਵਾਲੇ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਉਹ ਜੀ ਐ ਕਹਿੰਦੇ ਸੋ ਇਸ ਤੋਂ ਬਾਅਦ ਆਪਾਂ ਥੋੜਾ ਖਬਰਾਂ ਵੱਲ ਝਾਤੀ ਮਾਰੀਏ ਜੀ
ਹਾਂਜੀ ਪਰ ਮੈਨੂੰ ਲੱਗਦਾ ਕਿ ਜੇ ਬਹੁਤ ਵਧੀਆ ਹੋਊਗਾ ਆਸਟ੍ਰੇਲੀਆ ਦੀਆਂ ਖਬਰਾਂ ਪੜ੍ਹ ਦਿੱਤੀਆਂ ਨਾ
ਹਾਂਜੀ ਪਹਿਲਾਂ ਆਸਟ੍ਰੇਲੀਆ ਦੀਆਂ ਖਬਰਾਂ ਆਪਾਂ ਸਾਂਝੀਆਂ ਕਰ ਲੈਂਦੇ ਆਪਣੇ ਸਰੋਤਿਆਂ ਦੇ ਨਾਲ ਕ੍ਰੇਨਬੋਰਨ ਈਸਟ ਦੇ ਵਿਚ ਮੈਲਬਨ ਦੇ ਵਿਚ ਇਕ ਐਕਸੀਡੈਂਟ ਹੋਇਆ ਜੀ ਕਾਰ ਵੱਜੀ ਹੈ ਤੇ ਉਸ ਦੇ ਵਿਚ ਦੋ ਦੀ ਮੌਤ ਹੋਈ ਹੈ ਅਜੇ ਇਸ ਦਾ ਪੂਰਾ ਖੁਲਾਸਾ ਨਹੀਂ ਹੋਇਆ ਕਿਉਂਕਿ ਰਾਤੀ ਹੀ ਤੜਕੇ ਹੀ ਜਿਹੜਾ ਐਕਸੀਡੈਂਟ ਹੋਇਆ ਹੈ ਤੇ ਉਧਰ ਇਕ ਹੋਰ ਜਿਹੜੀ ਦੁਨੀਆਂ ਦੀ ਖ਼ਬਰ ਆਪਾਂ ਸਾਂਝੀ ਕਰਦੇ ਹਾਂ ਕਿ ਅਮਰੀਕਾ ਨੇ ਵੈਨੇਜ਼ੁਏਲਾ ਦੇ ਉੱਤੇ ਆਪਣੀਆਂ ਸੈਂਕਸ਼ਨਸ ਲਾਈਆਂ ਨੇ ਨਵੀਆਂ ਸੈਂਕਸ਼ਨਸ ਲਾਈਆਂ ਨੇ ਤੇ ਇਹੀ ਸੈਂਕਸ਼ਨ ਨਾਰਥ ਕੋਰੀਆ ਤੇ ਵੀ ਲਾਗੂ ਹੋਈਆਂ ਨੇ ਜਿਸ ਦੇ ਵਿਚ ਪੰਜਾਂ ਦੇਸ਼ਾਂ ਨੇ ਹੀ ਉਨ੍ਹਾਂ ਦਾ ਸਾਥ ਦਿੱਤਾ ਹੈ ਤੇ ਇਨ੍ਹਾਂ ਸੈਂਕਸ਼ਨਸ ਤੋਂ ਬਾਅਦ ਸੈਂਕਸ਼ਨਸ ਦੇ ਦੌਰਾਨ ਨਾਰਥ ਕੋਰੀਆ ਨੇ ਇਕ ਹੋਰ ਟੈਸਟ ਕੀਤਾ ਸੀ ਮਿਜ਼ਾਈਲ ਦਾ ਔਰ ਇਸ ਮਿਜ਼ਾਈਲ ਦੀ ਜਿਹੜੀ ਰੇਂਜ ਹੈ ਹੁਣ ਅਮਰੀਕਾ ਤੱਕ ਹੋ ਗਈ ਹੈ ਨਾਰਥ ਕੋਰੀਆ ਕੋਲ ਤੇ ਕੈਨੇਡਾ ਨੇ ਵੀ ਇਸ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦਾ ਦੇਸ਼ ਵੀ ਉਸ ਮਿਜ਼ਾਈਲ ਦੇ ਘੇਰੇ ਦੇ ਵਿਚ ਆਉਂਦਾ ਹੈ ਸੋ ਇਸ ਤੋਂ ਬਾਅਦ ਡੋਨਲਡ ਟਰੰਪ ਤੇ ਨਾਰਥ ਕੋਰੀਆ ਆਪਸ ਦੇ ਵਿਚ ਗਾਲਮਗਾਲੀ ਹੋ ਗਏ ਨੇ ਮਤਲਬ ਗੱਲੋਂ ਗੱਲੀ ਜਿਹੜੀਆਂ ਇਕ ਦੂਜੇ ਨੂੰ ਧਮਕੀਆਂ ਦੇ ਰਹੇ ਨੇ ਤੇ ਹੁਣ ਇਸ ਤੋਂ ਬਾਅਦ ਕੀ ਹੋਣਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਟਰੰਪ ਨੇ ਕਿਹਾ ਹੈ ਕਿ ਉਹ ਸਾਡਾ ਜਿਹੜਾ ਸਬਰ ਹੈ ਨਾਰਥ ਕੋਰੀਆ ਉਸ ਦਾ ਟੈਸਟ ਨਾ ਲਵੇ ਤੇ ਵਿਨਾਸ਼ ਤੋਂ ਬਚ ਜਾਵੇ ਇਹ ਉਨ੍ਹਾਂ ਨੇ ਮਤਲਬ ਬਿਆਨ ਦਿੱਤਾ ਹੈ ਤੇ ਉਧਰ ਨਾਰਥ ਕੋਰੀਆ ਵਾਲਿਆਂ ਨੇ ਕਿਹਾ ਆ ਜਿਹੜੇ ਉਨ੍ਹਾਂ ਦੇ ਕਿਮ ਜੋਂਗ ਹੈ ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਕੋਲ ਇੰਨੀ ਕਪੈਸਿਟੀ ਹੈ ਹੁਣ ਕਿ ਅਸੀਂ ਅਮਰੀਕਾ ਨੂੰ ਵੀ ਦੇਖ ਲਵਾਂਗੇ ਉਹ ਕਹਿੰਦੇ ਜਾ ਪਰੇ ਕੰਮ ਕਰ ਪੰਜਾਬੀ ਜਿੱਦਾਂ ਕਿ ਪੰਜਾਬੀ ਦੇ ਵਿਚ ਇਹ ਕਿਹਾ ਹਨਾ ਤੇ ਹਾਂਜੀ ਇਹ ਸੀ ਖ਼ਬਰ ਤੇ ਇਧਰ ਆਸਟ੍ਰੇਲੀਆ ਦੇ ਵਿਚ ਪੋਲੀਟਿਕਸ ਦੇ ਵਿਚ ਗੇ ਮੈਰਿਜ ਤੇ ਡਿਬੇਟ ਚੱਲ ਰਿਹਾ ਤੇ ਮੇਰੇ ਹਿਸਾਬ ਨਾਲ ਇਹ ਬੇਲੋੜਾ ਡਿਬੇਟ ਹੈ ਤੇ ਇਸ ਡਿਬੇਟ ਦੀ ਬਜਾਏ ਦੇਸ਼ ਦੀ ਤਰੱਕੀ ਜਾਂ ਹੋਰ ਜਿਹੜੇ ਇੰਪੋਰਟੈਂਟ ਖਾਸ ਮੁੱਦੇ ਨੇ ਉਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਤੇ ਹੁਣ ਦੋਨੋਂ ਪਾਰਟੀਆਂ ਜਿਹੜੀਆਂ ਨੇ ਇਹ ਡਿਬੇਟ ਦੇ ਵਿਚ ਹਿੱਸਾ ਲੈ ਰਹੀਆਂ ਨੇ ਆਪਣਾ ਜਿਹੜਾ ਕੀਮਤੀ ਸਰਮਾਇਆ ਉਹ ਇਹਦੇ ਵਿਚ ਝੋਂਕ ਰਹੀਆਂ ਨੇ ਹਾਲਾਂਕਿ ਇਸ ਦੇ ਉੱਤੇ ਜਿਹੜੀ ਵੋਟ ਪਾਉਣ ਦਾ ਵਾਅਦਾ ਕੀਤਾ ਸੀ ਮੈਲਕਮ ਟਰਨਬਲ ਸਰਕਾਰ ਨੇ ਜਿਸ ਨੂੰ ਸੈਨੇਟ ਨੇ ਪਾਸ ਨਹੀਂ ਕੀਤਾ ਤੇ ਵਿਰੋਧੀ ਧਿਰ ਜਿਹੜੇ ਨੇ ਜਾਂ ਗੇ ਐਕਟੀਵਿਸਟ ਨੇ ਉਹ ਇਹ ਕਹਿ ਰਹੇ ਨੇ ਕਿ ਪਾਰਲੀਮੈਂਟ ਦੇ ਵਿਚ ਇਹ ਬਿੱਲ ਪਾਸ ਕੀਤਾ ਜਾਵੇ ਪਰ ਜਿਹੜੇ ਕੋਅਲੀਸ਼ਨ ਸਰਕਾਰ ਹੈ ਉਹ ਕਹਿੰਦੀ ਹੈ ਵੀ ਲੋਕਾਂ ਨੂੰ ਪੁੱਛ ਲੈਣਾ ਚਾਹੀਦਾ ਕਿ ਉਹ ਕੀ ਚਾਹੁੰਦੇ ਨੇ ਵੈਸੇ ਮੇਰਾ ਆਪਣਾ ਵਿਚਾਰ ਹੈ ਕਿ ਲੋਕਾਂ ਨੂੰ ਹੀ ਪੁੱਛ ਲੈਣਾ ਚਾਹੀਦਾ ਕਿ ਉਹ ਲੋਕ ਕੀ ਚਾਹੁੰਦੇ ਨੇ ਆਸਟ੍ਰੇਲੀਆ ਦੇ ਜੱਸੂ ਜੀ ਇਸ ਤੋਂ ਪਹਿਲਾਂ ਨਾ ਰਿਪਬਲਿਕ ਦਾ ਵੀ ਇਸ ਤਰ੍ਹਾਂ ਰੌਲਾ ਪਿਆ ਸੀ ਕਿ ਕੁਈਨ ਨੂੰ ਹੈੱਡ ਆਫ਼ ਦਾ ਸਟੇਟ ਲਾਉਣਾ ਹੈ ਆਪਾਂ ਹਨਾ ਇਹ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਵੀ ਜੌਨ ਹਾਵਰਡ ਨੇ ਰੈਫਰੈਂਡਮ ਕਰਾਤਾ ਸੀ ਕਿ ਦੇਖੋ ਅਸੀਂ ਨਹੀਂ ਡਿਸਾਈਡ ਕਰ ਸਕਦੇ ਮਤਲਬ ਜਿੰਨੇ ਕੁ ਵੀ ਬੰਦੇ ਆ ਉੱਥੇ 150-200 ਐਮ ਪੀ ਹੈਗੇ ਆ ਅਸੀਂ ਨਹੀਂ ਡਿਸਾਈਡ ਕਰ ਸਕਦੇ ਇਸ ਤਰ੍ਹਾਂ ਕਰਦੇ ਆ ਕਿ ਲੋਕਾਂ ਨੂੰ ਪੁੱਛ ਲੈਂਦੇ ਆਸਟ੍ਰੇਲੀਆ ਦੇ ਨੇ ਉਹ ਕੀ ਚਾਹੁੰਦੇ ਨੇ ਜਿਹੜਾ ਕਿ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲ ਹੈ ਹਨਾ ਜੇ ਲੋਕ ਫਤਵਾ ਜਿਹੜਾ ਵੀ ਆ ਉਹ ਮਨਜ਼ੂਰ ਹੋਣਾ ਚਾਹੀਦਾ ਫਿਰ ਇਹਦੇ ਵਿਚ ਮਾੜੀ ਕਿਹੜੀ ਗੱਲ ਹੈ ਤੇ ਉਹ ਲੋਕਾਂ ਨੇ ਉਦੋਂ ਬੜਾ 60-62% ਲੋਕਾਂ ਨੇ ਇਹ ਵੋਟ ਪਾਈ ਸੀ ਹੱਕ ਚ ਕਿ ਅਸੀਂ ਰਾਣੀ ਨੂੰ ਆਪਣਾ ਹੈੱਡ ਆਫ਼ ਸਟੇਟ ਰੱਖਣਾ ਚਾਹੁੰਦੇ ਆ ਹੁਣ ਇਹੀ ਮਸਲਾ ਫੇਰ ਹੈ ਕਿ ਅਗਰ ਗੇ ਜਿਹੜੇ ਮੈਰਿਜ ਹੈ ਉਸ ਨੂੰ ਤੁਸੀਂ ਉਹਦਾ ਲਾਅ ਬਣਾਉਣਾ ਉਹਨੂੰ ਮਤਲਬ ਬਿੱਲ ਪੇਸ਼ ਕਰਨਾ ਜਾਂ ਉਹਨੂੰ ਉਹ ਚ ਹਾਮੀ ਭਰਨੀ ਆ ਤਾਂ ਲੋਕਾਂ ਨੂੰ ਇਹ ਜਿਹੜਾ ਆ ਹੱਕ ਮਿਲਣਾ ਚਾਹੀਦਾ ਕਿ ਉਹਨਾਂ ਦੀ ਕੀ ਸੇ ਆ ਦੇਖੋ ਅਖੀਰ ਦੇ ਵਿਚ ਇਹਦੇ ਬਾਰੇ ਮੈਂ ਥੋੜਾ ਜਿਹਾ ਹੋਰ ਗੱਲ ਕਰਨਾ ਚਾਹਵਾਂਗਾ ਦੱਸੋ ਜੀ ਕਿ ਜਿਹੜਾ ਵਿਆਹ ਆ ਉਹ ਕੋਈ ਜ਼ਰੂਰੀ ਥੋੜੋ ਆ ਵਿਆਹ ਕਰਾਉਣਾ ਪਹਿਲਾਂ ਤਾਂ ਮਤਲਬ ਅੱਜ ਦੇ ਜ਼ਮਾਨੇ ਵਿਚ ਤਾਂ ਕੋਈ ਜ਼ਰੂਰੀ ਨਹੀਂ ਮਤਲਬ ਜਿਹੜੇ ਪਾਰਟਨਰ ਹੈ ਆਪਣੀ ਮਰਜ਼ੀ ਨਾਲ ਰਹਿ ਸਕਦੇ ਕੋਈ ਰੋਕ ਟੋਕ ਨਹੀਂ ਹਨਾ ਠੀਕ ਹੈ ਨਾ ਤੇ ਜਿਹੜਾ ਵਿਆਹ ਦਾ ਜਿਹੜਾ ਪਾਵਨ ਕਹਿ ਲਓ ਕਿ ਬੰਧਨ ਹੈ ਇਹ ਧਾਰਮਿਕ ਰਸਮਾਂ ਦੇ ਨਾਲ ਕੀਤਾ ਜਾਂਦਾ ਸਮਾਜ ਦੇ ਵਿਚ ਹੁਣ ਜਿਹੜਾ ਧਰਮ ਇਹ ਕਹਿੰਦਾ ਆ ਕਿ ਜਿਹੜਾ ਵਿਆਹ ਆ ਉਹ ਮਤਲਬ ਮੇਲ ਤੇ ਫੀਮੇਲ ਦੇ ਵਿਚਾਲੇ ਹੁੰਦਾ ਹੈ, ਜਿਹੜਾ ਨੈਚੁਰਲ ਪ੍ਰੋਸੈਸ ਹੈ, ਠੀਕ ਹੈ ਨਾ।
ਹਾਂਜੀ।
ਸੋ ਉਸ ਪ੍ਰੋਸੈਸ ਨੂੰ ਮਾਨਤਾ ਦਿੱਤੀ ਗਈ ਆ, ਉਸ ਨੂੰ ਮਤਲਬ ਉਸ ਤੇ ਖੁਸ਼ੀ ਵੀ ਹੁੰਦੀ ਹੈ, ਮਤਲਬ ਉਸ ਤੇ ਗੁਰਬਾਣੀ ਵੀ ਲਿਖੀ ਗਈ ਆ, ਉਸ ਤੇ ਸਾਰੇ ਧਰਮ ਉਸ ਨੂੰ ਮੰਨਦੇ ਨੇ। ਹੁਣ ਜਿਹੜੇ ਗੇ ਜਾਂ ਲੈਸਬੀਅਨ ਜੋ ਵੀ ਇਹਨਾਂ ਦੀ ਯੂਨੀਅਨ ਬਣੀ ਹੋਈ ਹੈ ਤੇ ਉਹ ਕਹਿ ਰਹੇ ਨੇ ਸਾਨੂੰ ਵੀ ਇਹਦਾ ਹੱਕ ਦਿਓ, ਸਾਨੂੰ ਵੀ ਵਿਆਹ ਕਰਾਉਣ ਦੀ ਲੋੜ ਹੈ। ਹੁਣ ਸਮਾਜ ਗੱਲ ਹੁਣ ਆਪਾਂ ਸਮਾਜ ਦੀ ਕਰਦੇ ਆ ਕਿ ਜਦੋਂ ਇਹ ਮਨਜ਼ੂਰ ਹੋ ਜਾਣਾ ਹੈ ਤੇ ਸਮਾਜ ਦੇ ਵਿੱਚ ਉਹਨਾਂ ਨੇ ਰਹਿਣਾ ਆ, ਠੀਕ ਹੈ ਨਾ। ਸੋ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਇਹਦਾ ਫੈਸਲਾ ਆ ਇਹ ਸਮਾਜ ਨੂੰ ਹੀ ਕਰਨ ਦੇਣਾ ਚਾਹੀਦਾ ਕਿ ਉਹ ਇਹ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਨੇ। ਜੇ ਚਾਹੁੰਦੇ ਨੇ ਤਾਂ ਵੈਲ ਐਂਡ ਗੁੱਡ ਹੈ, ਜੇ ਨਹੀਂ ਚਾਹੁੰਦੇ ਤਾਂ ਵੀ ਇਹਦਾ ਫੈਸਲਾ ਜਿਹੜਾ ਉਹ ਮੰਨਣਾ ਚਾਹੀਦਾ। ਖੈਰ ਇਹ ਮੇਰੇ ਆਪਣੇ ਵਿਚਾਰ ਸੀ, ਜ਼ਰੂਰੀ ਨਹੀਂ ਕਿ ਤੁਸੀਂ ਇਹਦੇ ਨਾਲ ਸਹਿਮਤ ਹੋਣਾ ਸਾਰਿਆਂ ਨੇ, ਤੇ ਤੁਸੀਂ ਆਪ ਵੀ ਹੋਰ ਵੀ ਘੋਖ ਕਰਕੇ ਆਪਣੇ ਵਿਚਾਰ ਬਣਾ ਸਕਦੇ ਹੋ ਆਪਣੇ ਰਿਸਰਚ ਦੇ ਮੁਤਾਬਕ। ਸੋ ਇਹ ਸੀ ਖਬਰਾਂ ਜੀ ਆਸਟ੍ਰੇਲੀਆ ਦੀਆਂ ਤੇ ਦੁਨੀਆ ਦੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਤਾਂ ਉਸ ਤੋਂ ਬਾਅਦ ਹੁਣ ਆਪਾਂ ਇੱਕ ਗੀਤ ਹੋਰ ਸੁਣ ਲਈਏ ਜੀ।
ਹਾਂਜੀ
ਹਾਂਜੀ। ਤੇ ਅਗਲਾ ਗੀਤ ਹੈ ਜੀ ਹਰਿੰਦਰ ਸੰਧੂ ਦਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ, ਅੱਜ ਪਾਣੀ ਗੰਧਲਾ ਹੋ ਗਿਆ।
ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਦਾ ਪਾਣੀ ਹਵਾ ਤੇ ਸੋਚ ਸਭ ਕੁਝ ਗੰਧਲਾ ਹੋ ਚੁੱਕਿਆ। ਪੰਜਾਬ ਦੇ ਕੁਝ ਪਿੰਡਾਂ ਤੇ ਪੰਛੀ ਜਾਤ ਮਾਰਦਿਆਂ ਸੇਖੋ ਜੰਡ ਵਾਲੇ ਨੇ ਕੀ ਲਿਖਿਆ ਹਰਿੰਦਰ ਸੰਧੂ ਦੇ ਸਾਥੀਆਂ ਦੀ ਜ਼ਬਾਨੋਂ ਹੈ, ਕਿਉਂ ਸੁਣੋ ਬਈ। ਭੈਣ ਨਾਰਾ ਮੁਟਿਆਰਾ ਗੱਗਰੇ ਤੇ ਸਲਵਾਰਾ ਜਿਵੇਂ ਮੂਨਾ ਦੀਆਂ ਡਾਰਾ ਖੁਸ਼ ਹੋਣ ਤੱਕ ਕੇ ਜਾਂਦੀਆਂ ਸੀ ਸਿਰਾਂ ਉੱਤੇ ਘੜੇ ਚੱਕ ਕੇ ਖਰੜ ਮਰਿੰਡੇ ਦਾ
ਹਰਮਲ ਧੂਆਂ ਛੱਡਦਾ ਬਠਿੰਡੇ ਦਾ,
ਹਰਮਲ ਧੂਆਂ ਛੱਡਦਾ ਬਠਿੰਡੇ ਦਾ, ਹਰਮਲ ਧੂਆਂ ਛੱਡਦਾ ਬਠਿੰਡੇ ਦਾ।
ਗਿੱਟੂ ਮਾਣ ਤੇ ਮਰਾੜ, ਬੱਲੂ ਵਾਲਾ ਤੇ ਬਲਾੜ, ਕੀ ਹਟਾਣ ਤੇ ਉਤਾਣ, ਲੋਕ ਪੱਕੇ ਹਿੰਟਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ, ਬਿਮਾਰੀ ਸੱਤਣੀ,
ਕੂਲਰਾ ਤੇ ਏਸੀ ਨੇ ਬਿਮਾਰੀ ਸੱਤਣੀ, ਕੂਲਰਾ ਤੇ ਏਸੀ ਨੇ ਬਿਮਾਰੀ ਸੱਤਣੀ।
ਹੋਰਾਂ ਵਾਲੀ ਘੁੰਮਿਆ ਟੀਮਾਂ ਵਾਲੀ ਡੋਡ ਕਾਰਾ ਕੋਟੀ ਸਿੱਖਾਂ ਲੋਹਾਰਾਂ ਤੇ ਪੰਡੋਰੀ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ,
ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ।
ਰੱਤੀ ਰੋੜੀ ਕੰਮੇ ਆਣਾ ਦਾਮ ਕੋਟ ਤੇ ਸਧਾਣਾ ਪੂੜਾ ਗੁੱਜਰ ਪਾਣਾ ਲੱਕੜ ਵਾਲਾ ਖੂਨਣਾ, ਨਾਨੀਆਂ ਜਨਾਨੀਆਂ ਹੋ ਗਈਆਂ ਸੁਮਣਾ,
ਨਾਨੀਆਂ ਜਨਾਨੀਆਂ ਹੋ ਗਈਆਂ ਸੁਮਣਾ, ਨਾਨੀਆਂ ਜਨਾਨੀਆਂ ਹੋ ਗਈਆਂ ਸੁਮਣਾ।
ਮੈਨੂੰ ਆਣਾ ਪੀਲੇ ਵਾਲਾ ਧੰਨਾ ਸ਼ੀਦ ਤੇ ਬੰਡਾਲਾ, ਅੱਜ ਨਾਲਾ ਸਮਰ ਵਾਲਾ ਹਾਲ ਮੰਡ ਵਾਲੇ ਦਾ, ਖੋਲ ਕੇ ਸੁਣਾਉਂਦਾ ਸੇਖੋ ਜੰਡ ਵਾਲੇ ਦਾ,
ਖੋਲ ਕੇ ਸੁਣਾਉਂਦਾ ਸੇਖੋ ਜੰਡ ਵਾਲੇ ਦਾ, ਖੋਲ ਕੇ ਸੁਣਾਉਂਦਾ ਸੇਖੋ ਜੰਡ ਵਾਲੇ ਦਾ।
12,000 ਤੋਂ ਵੀ ਉੱਤੇ ਪਿੰਡ ਸਾਰੇ ਪਏ ਸੁੱਤੇ, ਜਾ ਕੇ ਆਉਣੀ ਕਿਹੜੀ ਰੁੱਤੇ, ਖੇੜੇ ਛੱਡੋ ਹਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ,
ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅੰਦਰ ਪਿੰਡਾਂ ਦੇ।
ਜੀ, ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ। ਤੇ ਜੱਸੀ ਗਰੇਵਾਲ ਹੁਣਾਂ ਨੇ ਵੀ ਸ਼ੇਅਰ ਭੇਜਿਆ ਸੀ ਕਿ ਜਜ਼ਬਾਤਾਂ ਦੀ ਸਮੀਖਿਆ ਹੁਣ ਖੇਲ ਹੋ ਗਈ, ਕੱਲ ਸੀ ਜ਼ਮੀਰ ਅੱਜ ਜੇਲ੍ਹ ਹੋ ਗਈ। ਤੇ ਉਨ੍ਹਾਂ ਨੇ ਕਟਾਕਸ਼ ਕੱਸਿਆ ਗਰੇਵਾਲ ਦੇ ਗੀਤ ਤੋਂ ਬਾਅਦ ਮਨਕੀਰਤ ਔਲਖ ਦਾ ਗੀਤ ਜਿਹੜਾ ਹੈ ਉਸ ਦੇ ਉੱਤੇ। ਸੋ ਜੱਸੂ ਜੀ, ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਤੇ ਉਨ੍ਹਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ, ਪਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਸਾਡੇ ਨਾਲ ਜੱਸੂ ਮਾਨ ਬ੍ਰਿਸਬਨ ਤੋਂ ਅੱਜ ਪ੍ਰੋਗਰਾਮ ਦੇ ਵਿਚ ਜੁਆਇਨ ਕੀਤਾ ਉਨ੍ਹਾਂ ਨੇ ਤੇ ਉਨ੍ਹਾਂ ਦਾ ਅਸੀਂ ਸਵਾਗਤ ਕਰਦੇ ਆ ਤੇ ਜੀ ਆਇਆਂ ਕਹਿੰਦੇ ਆ। ਤੇ ਜੱਸੂ ਜੀ, ਪ੍ਰੋਗਰਾਮ ਰੇਡੀਓ ਦੇ ਵਿਚ ਤੁਸੀਂ ਪਹਿਲਾਂ ਵੀ ਰੇਡੀਓ ਪ੍ਰੋਗਰਾਮ ਕੀਤੇ ਨੇ, ਸੁਣੇ ਨੇ, ਕੀ ਆ ਤੁਹਾਡਾ ਤਜਰਬਾ ਰੇਡੀਓ ਬਾਰੇ?
ਪਹਿਲਾਂ ਤਾਂ ਮੈਂ ਉਹੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਭਾਜੀ। ਤੇ ਜਿਹੜਾ ਮੇਰਾ ਤਜਰਬਾ ਰਿਹਾ ਹੁਣ ਤੱਕ ਦਾ, ਮੈਂ ਹਜੇ ਸ਼ੁਰੂ ਹੀ ਕੀਤਾ, ਥੋੜਾ ਟਾਈਮ ਹੀ ਹੋਇਆ ਮੈਨੂੰ ਜੁਆਇਨ ਕੀਤੇ ਰੇਡੀਓ ਨੂੰ। ਤੇ ਮੇਰਾ ਤਜਰਬਾ ਇਹ ਰਿਹਾ ਭਾਜੀ ਕਿ ਨਹੀਂ, ਜਦੋਂ ਮੈਂ ਜਰਨਲਿਜ਼ਮ ਕਰਦੀ ਹੁੰਦੀ ਸੀ ਆਪਣੀ ਗ੍ਰੈਜੂਏਸ਼ਨ ਦੇ ਟਾਈਮ, ਉਦੋਂ ਸੁਣਦੇ ਹੁੰਦੇ ਸੀ ਕਿ ਇੱਕ ਮਤਲਬ ਪ੍ਰੋਪਰ ਉਹਦਾ ਫਾਰਮੈਟ ਹੁੰਦਾ ਕਿ ਤੁਸੀਂ ਰੇਡੀਓ ਤੇ ਕੀ ਬੋਲਣਾ ਆ, ਕਿਵੇਂ ਬੋਲਣਾ ਆ, ਤੇ ਕਿੰਨੀ ਕੁ ਗੱਲ ਕਰਨੀ ਆ, ਕਿੰਨੇ ਲਹਿਜੇ ਚ ਰਹਿ ਕੇ ਇਹਦਾ ਕੀ ਹਿਸਾਬ ਕਿਤਾਬ ਆ। ਪਰ ਹੁਣ ਆਪਾਂ ਜਿਹੜਾ ਰੇਡੀਓ ਕਰਦੇ ਆ ਨਾ, ਉਹ ਬੰਦਿਸ਼ਾਂ ਵਾਲਾ ਨੀ ਲੱਗਦਾ ਮੈਨੂੰ, ਉਹ ਖੁੱਲਾ ਆਪਣੇਪਨ ਵਾਲਾ ਲੱਗਦਾ। ਤੇ ਮੈਨੂੰ ਲੱਗਦਾ ਜਿਹੜੀ ਆਪਾਂ ਨੂੰ ਸੁਣਨ ਵਾਲੇ ਨੇ ਉਹ ਵੀ ਜਿਆਦਾ ਇੰਜੋਏ ਕਰਦੇ ਆ ਤੇ ਖੂਬ ਉਹਨੂੰ ਮਾਣਦੇ ਆ।
ਹਾਂਜੀ, ਇਹ ਵੈਸੇ ਗੱਲ ਸਹੀ ਆ ਕਿਉਂਕਿ ਬਹੁਤ ਸਾਰੇ ਸਰੋਤੇ ਦੇਸ਼ਾਂ ਵਿਦੇਸ਼ਾਂ ਤੋਂ ਜੁੜਦੇ ਨੇ ਸਾਡੇ ਨਾਲ। ਇੱਕ ਫਰੀਡਮ ਟਾਈਪ ਰੇਡੀਓ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਤੁਸੀਂ, ਅਸੀਂ ਵੀ ਸੁਣਦੇ ਹੁੰਦੇ ਸੀ ਰੇਡੀਓ ਪਹਿਲਾਂ, ਤੇ ਅਕਸਰ ਜਿਹੜਾ ਤੁਸੀਂ, ਤੁਹਾਨੂੰ ਯਾਦ ਹੋਏਗਾ ਕਿ ਠੰਡੂ ਰਾਮ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਹਨਾ, ਤੇ ਉਹ ਠੰਡੂ ਰਾਮ ਦੇ ਜਿਹੜੇ ਪ੍ਰੋਗਰਾਮ ਹੈ ਉਹਦੇ ਵਿਚ ਮਤਲਬ ਉਹ ਆਮ ਗੱਲਾਂ ਕਰਦੇ ਹੁੰਦੇ ਸੀ ਆਪਸ ਦੇ ਵਿਚ, ਪਿੰਡਾਂ ਵਾਲੀਆਂ ਗੱਲਾਂ, ਬੜਾ ਚੰਗਾ ਲੱਗਦਾ ਹੁੰਦਾ ਸੀ ਲੋਕਾਂ ਨੂੰ, ਬੜਾ ਪਾਪੂਲਰ ਹੁੰਦਾ ਸੀ। ਪਰ ਕਈ ਪ੍ਰੋਗਰਾਮ ਤੁਸੀਂ ਦੇਖੇ ਹੋਣੇ ਆ ਟੀਵੀ ਤੇ ਵੀ, ਜਾਂ ਉਹ ਵਨ ਸਾਈਡਿਡ ਲੈਕਚਰ ਟਾਈਪ ਪ੍ਰੋਗਰਾਮ ਹੁੰਦੇ ਨੇ ਹਨਾ, ਤੁਸੀਂ ਦੇਖਿਆ ਹੋਣਾ, ਤੁਹਾਡਾ ਤਜਰਬਾ ਰਿਹਾ ਆ, ਤੁਸੀਂ ਮੇਰਾ ਖਿਆਲ ਪੜ੍ਹੇ ਵੀ ਹੋ, ਯੂਨੀਵਰਸਿਟੀਆਂ ਚ ਲੈਕਚਰ ਵੀ ਸੁਣੇ ਹੋ, ਮਤਲਬ ਤੁਹਾਡਾ ਕੀ ਤਜਰਬਾ ਰਿਹਾ ਲੈਕਚਰ ਸੁਣਨਾ, ਜਾਂ ਕਿਸ ਤਰ੍ਹਾਂ ਉਹ ਇੰਗੇਜਮੈਂਟ ਕਿੱਦਾਂ ਤੁਹਾਨੂੰ, ਤੁਹਾਡਾ ਕੀ ਤਜਰਬਾ ਇਹਦੇ ਬਾਰੇ?
ਹਾਂਜੀ, ਮੈਂ ਉਹੀ ਕਹਿਣਾ ਚਾਹੁੰਦੀ ਆ ਭਾਜੀ ਕਿ ਇਹ ਚੀਜ਼ ਦੀ ਖੁਸ਼ੀ ਹੁੰਦੀ ਆ ਕਿ ਜਿਹੜਾ ਆਪਾਂ ਪ੍ਰੋਗਰਾਮ ਕਰਦੇ ਆ, ਤੁਸੀਂ ਕਰ ਰਹੇ ਹੋ, ਗੁਰਸੇਵਕ ਭਾਜੀ ਹੁਣੀ, ਦਲਜੀਤ ਭਾਜੀ ਹੁਣੀ ਕਰਦੇ ਨੇ, ਆਪਾਂ ਸਾਰੇ ਇਹ ਜਿਹੜਾ ਪ੍ਰੋਗਰਾਮ ਆ ਇਹ ਫਰੀਡਮ ਜੀ ਵਾਲਾ ਆ, ਆਮ ਗੱਲਾਂ ਆਪਣੀ ਨੋਰਮਲ ਦੀ ਲਾਈਫ ਦੀਆਂ, ਕਿਉਂਕਿ ਲੋਕਾਂ ਨੂੰ ਵੀ ਸੁਣਨੀਆਂ ਉਹ ਚੀਜ਼ ਲੱਗਦੀ ਆ ਕਿ ਜੋ ਐਕਚੁਅਲ ਚ ਹੋ ਰਿਹਾ, ਨਾ ਕਿ ਉਹਨਾਂ ਨੂੰ ਲੈਕਚਰ ਸੁਣਨਾ, ਕਿਉਂਕਿ ਲੈਕਚਰ ਕਿਉਂਕਿ ਇੱਕ ਟਾਈਪ ਜਿਹਾ ਹੁੰਦਾ ਹੈ ਕਿ ਬਸ ਤੁਸੀਂ ਉਹਨੂੰ ਸੁਣਦੇ ਜਾਓ ਤੇ ਬੋਰ ਹੁੰਦੇ ਜਾਓ, ਕਿਉਂਕਿ ਕਾਲਜ ਯੂਨੀਵਰਸਿਟੀਆਂ ਚ ਵੀ ਜਦੋਂ ਲੈਕਚਰ ਚੱਲਦੇ ਹੁੰਦੇ ਸੀ ਮੋਸਟ ਆਫ ਦਾ ਸਟੂਡੈਂਟ ਕੀ ਹੁੰਦੇ ਸੀ, ਬੋਰ ਹੁੰਦੇ ਸੀਗੇ ਤੇ ਭਾਜੀ ਕਈ ਤਾਂ ਬੇਚਾਰੇ ਏਦਾਂ ਦੇ ਹੁੰਦੇ ਸੀ ਮੇਰੇ ਵਰਗੇ ਬੈਕ ਬੈਂਚ ਤੇ ਬੈਠ ਕੇ ਸੌਣ ਵਾਲੇ ਕਿ ਇੰਨਾ ਕੁ ਬੋਰ ਲੱਗਦਾ ਹੁੰਦਾ ਸੀ, ਪਰ ਜਿਹੜੇ ਟੀਚਰ ਨਾ ਸਾਨੂੰ ਨਾਲ ਜੋੜ ਕੇ ਉਹ ਰੀਅਲ ਲਾਈਫ ਬਣਾ ਕੇ ਸਟੋਰੀ ਸਾਨੂੰ ਪੜ੍ਹਾਉਂਦੇ ਸੀਗੇ ਤੇ ਉਹਨਾਂ ਨੂੰ ਸੁਣਨਾ ਸਾਨੂੰ ਵੀ ਪਸੰਦ ਆਉਂਦਾ ਸੀ, ਅਸੀਂ ਬੜੇ ਐਕਟਿਵ ਹੋ ਕੇ ਸੁਣਦੇ ਹੁੰਦੇ ਸੀ ਉਹਨਾਂ ਨੂੰ, ਤੇ ਜਿਹੜੇ ਵਨ ਸਾਈਡਡ ਸਟੋਰੀ ਵਾਂਗ ਬਸ ਇੱਕ ਲਾਈਨ ਤੋਂ ਸ਼ੁਰੂ ਹੋ ਕੇ ਪਤਾ ਨੀ ਕਿੱਥੇ ਜਾ ਕੇ ਉਹਨਾਂ ਨੇ ਖਤਮ ਕਰਨਾ ਕਿ ਇੱਕੋ ਲਹਿਜੇ ਜਿਹ ਚ ਬੋਲੀ ਜਾਣਾ ਤੇ ਉਹ ਬੋਰ ਲੱਗਦਾ ਹੁੰਦਾ ਸੀ, ਤੇ ਉਹੀ ਇਹ ਆ ਮੈਨੂੰ ਲੱਗਦਾ ਆਪਾਂ ਨੂੰ ਸੁਣਨ ਵਾਲੇ ਵੀ ਇਹੀ ਚਾਹੁੰਦੇ ਆ ਤੇ ਇਹੀ ਪਸੰਦ ਕਰਦੇ ਆ ਕਿ ਉਹਨਾਂ ਨੂੰ ਨਾਲ ਜੋੜ ਕੇ ਆਮ ਗੱਲਾਂ ਆਮ ਜਿਹੀਆਂ ਹੋਣ ਤੇ ਉਹ
ਸਾਡੇ ਸਰੋਤੇ ਇਹ ਸਮਝਦੇ ਆ ਕਿ ਲੈਕਚਰ ਦੇ ਰਿਹਾ ਸਾਨੂੰ, ਸੋ ਮੈਂ ਕੋਸ਼ਿਸ਼ ਅਸੀਂ ਕੋਸ਼ਿਸ਼ ਮੈਂ ਆਪਣੇ ਮਨ ਦੇ ਵਿਚ ਕੋਸ਼ਿਸ਼ ਕਰ ਦਿੰਦਾ ਕਿ ਉਹ ਲੈਕਚਰਬਾਜ਼ੀ ਨਾ ਹੋਵੇ, ਕਿਉਂਕਿ ਦੇਖੋ ਤਕਰੀਬਨ ਗਿਆਨ ਅੱਜ ਕੱਲ ਸਾਰਿਆਂ ਨੂੰ ਹੀ ਹੈ ਕਿਉਂਕਿ ਸੰਚਾਰ ਸਾਧਨ ਜਿਹੜੇ ਬਹੁਤ ਵੱਧ ਚੁੱਕੇ ਨੇ ਤੇ ਕਿਤਾਬਾਂ ਨੇ ਆਨਲਾਈਨ ਨੇ ਸਾਰਿਆਂ ਦੇ ਹੱਥ ਦੇ ਵਿੱਚ ਫੋਨ ਨੇ ਉਹਦੇ ਵਿੱਚ ਕੁਝ ਵੀ ਪੜ੍ਹ ਦੇਖ ਸਕਦੇ ਆ, ਅਸਲ ਦੇ ਵਿੱਚ ਜਿਹੜਾ ਇੱਕ ਗੱਲਬਾਤ ਕਰਨ ਦਾ ਲਹਿਜਾ ਉਹੀ ਜ਼ਿਆਦਾ ਮਾਇਨਾ ਰੱਖਦਾ। ਹੁਣ ਦੇਖੋ ਸਾਡੇ ਸਰੋਤਿਆਂ ਦੇ ਸੁਨੇਹੇ ਆ ਰਹੇ ਨੇ, ਹਨਾ, ਅਸੀਂ ਉਹਨਾਂ ਦੇ ਸੁਨੇਹੇ ਪਿਆਰ ਸਤਿਕਾਰ ਦੇ ਨਾਲ ਪੜ੍ਹਦੇ ਆ, ਉਹਨਾਂ ਨੂੰ ਜੀ ਆਇਆਂ ਕਹਿੰਦੇ ਆ, ਉਹਨਾਂ ਦੀ ਸ਼ਮੂਲੀਅਤ ਹੁੰਦੀ ਆ ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਸਾਨੂੰ ਵੀ ਚੰਗਾ ਲੱਗਦਾ ਕਿ ਚਲੋ ਸਾਡੇ ਨਾਲ ਉਹ ਸਾਂਝ ਪਾ ਰਹੇ ਨੇ, ਤੇ ਇਹ ਜਦੋਂ ਮਤਲਬ ਇੱਕ ਸਰੋਤ ਮਤਲਬ ਹੁਣ ਆਪਣੇ ਆ ਕੁਲਦੀਪ ਕੌਰ ਹੀ ਹੈ ਨਾ ਸਾਡੇ ਨਾਲ ਸੁਨੇਹਾ ਭੇਜ ਰਹੇ ਨੇ, ਸਾਨੂੰ ਚੰਗਾ ਲੱਗਦਾ ਉਹਨਾਂ ਨੂੰ ਵੀ ਚੰਗਾ ਲੱਗਦਾ ਤੇ ਜਿਹੜੇ ਹੋਰ ਸਰੋਤੇ ਆ ਉਹਨਾਂ ਨੂੰ ਵੀ ਚੰਗਾ ਲੱਗਦਾ। ਹੁਣ ਤੁਸੀਂ ਦੇਖੋ ਕੁਲਵਿੰਦਰ ਹੁਣੀ ਗ੍ਰਿਫਤ ਵਾਲੇ ਪੱਕੇ ਹੋਏ ਨੇ, ਠੀਕ ਹੈ, ਪੀ ਆਰ ਆਈ ਹੈ ਉਹਨਾਂ ਦੀ, ਤੇ ਉਹਨਾਂ ਨੂੰ ਉਹਨਾਂ ਦੇ ਹੀ ਹਮਨਾਮ ਹੀ ਹੈ ਜਿਹੜੇ ਕਿ ਮੈਨੂੰ ਲੱਗਦਾ ਜਾਣਦੇ ਵੀ ਨੀ ਗੋਲਡ ਕੋਸਟ ਤੋਂ, ਕੁਲਵਿੰਦਰ ਸਿੰਘ ਧਾਲੀਵਾਲ, ਠੀਕ ਹੈ, ਉਹ ਪਤਾ ਕੀ ਕਰ ਰਹੇ ਨੇ, ਕਹਿੰਦੇ ਅਮਨਦੀਪ ਵੀਰ ਜੀ ਹਮਨਾਮੀਏ ਨੂੰ ਪੱਕੇ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਇਹ ਜਿਹੜਾ ਸੰਪਰਕ ਹੈ, ਇਹ ਸਾਡਾ ਜਿਹੜਾ ਸੰਪਰਕ ਹੈ, ਇਹ ਮੇਰਾ ਤੇ ਕੁਲਵਿੰਦਰ ਸਿੰਘ ਗ੍ਰਿਫਤ ਵਾਲਿਆਂ ਦਾ ਸੰਪਰਕ ਨਹੀਂ ਰਿਹਾ, ਇਹ ਹੁਣ ਕੁਲਵਿੰਦਰ ਸਿੰਘ ਗ੍ਰਿਫਤ ਵਾਲਿਆਂ ਦਾ ਤੇ ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲਿਆਂ ਦਾ ਸਿੱਧਾ ਸੰਪਰਕ ਹੋ ਗਿਆ ਰੇਡੀਓ ਦੇ ਜ਼ਰੀਏ।
ਬਿਲਕੁਲ।
ਸੋ ਇਹ ਜਿਹੜਾ ਇਫੈਕਟ ਹੈ ਮੈਨੂੰ ਲੱਗਦਾ ਕਿ ਅਸੀਂ ਸਫਲ ਰਹੇ ਹਾਂ ਇਸ ਕੋਸ਼ਿਸ਼ ਦੇ ਵਿਚ। ਹੋਰ ਬਹੁਤ ਸਾਰੇ ਸਰੋਤੇ ਨੇ ਜਿਹੜੇ ਰੇਡੀਓ ਦੇ ਜ਼ਰੀਏ ਇਕ ਦੂਜੇ ਨੂੰ ਮਿਲੇ ਆ, ਰੇਡੀਓ ਦੇ ਨਾਲ ਸਾਂਝਾਂ ਪਈਆਂ ਨੇ। ਆਈ ਥਿੰਕ ਦੈਟਸ ਵਟ ਵੀ ਨੀਡ ਟੂ ਡੂ, ਹਨਾ, ਇਹਨੂੰ ਆਪਾਂ ਨੂੰ ਹੋਰ ਡਿਵੈਲਪ ਕਰਨਾ ਚਾਹੀਦਾ। ਤੇ ਦੇਖੋ ਸੁਨੇਹੇ ਹੋਰ ਵੀ ਬਹੁਤ ਆਏ ਨੇ ਸਾਡੇ ਨਾਲ ਸਾਂਝੇ ਕੀਤੇ ਨੇ, ਪਾਲਾ ਬੈਂਸ, ਰਾਜ ਮਹਿੰਦਰ ਹੁਣੀ, ਇੰਦਰਪਾਲ, ਦਲਜੀਤ ਸਿੰਘ ਮਹਿਤਾ ਚੌਂਕ ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ, ਤੇ ਜਗਤਾਰ ਗਿੱਲ ਭਾਜੀ ਵੀ ਆ ਗਏ ਨੇ, ਗੁਰਪ੍ਰੀਤ ਸਿੰਘ ਪਰਥ ਵਾਲੇ, ਰਵਿੰਦਰ ਰਵੀ ਮਲੇਸ਼ੀਆ ਤੋਂ। ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ ਤੇ ਉਹਨਾਂ ਦਾ ਸਵਾਗਤ ਹੈ। ਮੈਸੇਜ ਆਪਾਂ ਪੜਾਂਗੇ, ਇੰਡੀਆ ਦੀਆਂ ਖ਼ਬਰਾਂ ਤੇ ਵੀ ਝਾਤੀ ਮਾਰਨੀ ਆ। ਗੁਰਸੇਵਕ ਸਿੰਘ ਹੁਣੀ ਥੋੜੀ ਦੇਰ ਬਾਅਦ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਜਗਤਾਰ ਗਿੱਲ ਹੁਣਾਂ ਦਾ ਇੱਕ ਮੈਸੇਜ ਪੜ੍ਹਦੇ ਆ ਜੀ, ਤੇ ਹਾਂਗਕਾਂਗ ਤੋਂ ਭਾਜੀ ਨੇ, ਉਨ੍ਹਾਂ ਦਾ ਇੱਕ ਪਹਿਲਾਂ ਤਾਂ ਵਿਚਾਰ ਹੈ ਕਿ ਹੰਕਾਰ ਵਕਤੀ ਤੌਰ ਤੁਹਾਡੀ ਹਉਮੈ ਨੂੰ ਪੱਠੇ ਪਾ ਸਕਦਾ, ਪਰ ਸਕੂਨ ਤੁਹਾਨੂੰ ਮਾਫ਼ ਕਰਨ ਚ ਹੀ ਮਿਲਣਾ ਹੈ। ਸ਼ੁਭ ਸਵੇਰ ਦੋਸਤੋ, ਤੁਹਾਡੇ ਇਨ੍ਹਾਂ ਦਾ ਵਿਚਾਰ ਹੈ, ਬਹੁਤ ਬਹੁਤ ਧੰਨਵਾਦ ਜੀ। ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਇਮੀਗ੍ਰੇਸ਼ਨ ਨੇ ਸਿਟੀਜ਼ਨਸ਼ਿਪ ਦੇ ਮਾਮਲੇ ਤੇ ਹਾਥੀ ਬੈਕ ਕਰਨਾ ਸ਼ੁਰੂ ਕਰ ਦਿੱਤਾ ਹੈ, ਹੁਣ ਪਹਿਲੇ ਪੂਛ ਨਿਕਲੇਗੀ ਜਾਣੀ ਕਿ ਪੀ ਆਰ ਫਿਰ ਹਾਥੀ ਸਿਟੀਜ਼ਨਸ਼ਿਪ। ਬਿਲਕੁਲ ਬਿਲਕੁਲ ਹਾਂਜੀ ਬਿਲਕੁਲ। ਤੇ ਮੈਂ ਇੱਥੇ ਥੋੜਾ ਜਿਹਾ ਆਪਣੀ ਪ੍ਰਤੀਕਿਰਿਆ ਦੇ ਦੇਵਾਂ ਕਿ ਇਸ ਦੀ ਹਜੇ ਮੁਖਾਲਫਤ ਹੋ ਰਹੀ ਹੈ ਬਹੁਤ, ਆਉਣ ਵਾਲੀਆਂ ਇਲੈਕਸ਼ਨਾਂ ਕਾਫੀ ਕੁਝ ਨਿਰਧਾਰਿਤ ਕਰੇਗੀ। ਸੋ ਜਿਹੜੇ 6 ਬੈਂਡ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤੇ ਉਹ ਮੈਨੂੰ ਲੱਗਦਾ ਉੱਤੇ ਸਰਕਾਰ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ। ਤੇ ਜਗਤਾਰ ਭਾਜੀ ਹੁਣੀ ਕਿਹਾ ਕਿ ਪੀ ਆਰ ਦੇ ਮਾਮਲੇ ਤੇ ਖੁਸ਼ੀ, ਪੀ ਆਰ ਹੋਣ ਦੀ ਘੱਟ ਹੁੰਦੀ ਹੈ ਪਰ ਭਾਰਤ ਦੇ ਉਸ ਸਿਸਟਮ ਚ ਵਾਪਸ ਨਾ ਜਾਣ ਦੀ ਜ਼ਿਆਦਾ ਹੁੰਦੀ ਹੈ। ਇਹ ਵੀ ਠੀਕ ਹੈ, ਇਹ ਵੀ ਠੀਕ ਹੈ। ਤੇ ਬਾਕੀ ਇੱਕ ਹੋਰ ਉਹਨੇ ਪ੍ਰਤੀਕਿਰਿਆ ਦਿੱਤੀ, ਕਹਿੰਦੇ ਵਿਆਹ ਦੇ ਮਾਮਲੇ ਦੇ ਵਿਚ ਜਿਉਂ ਜਿਉਂ ਮਨੁੱਖ ਨੇ ਕੁਦਰਤ ਦੇ ਨਿਯਮਾਂ ਨੂੰ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਹੈ ਤਾਂ ਦੁਨੀਆਂ ਦਾ ਵਿਨਾਸ਼ ਹੀ ਹੋਇਆ ਹੈ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੁਦਰਤ ਸਭ ਤੋਂ ਮਹਾਨ ਅਧਿਆਪਕ ਹੈ, ਅਣਕੁਦਰਤੀ ਵਰਤੀਰੇ ਬਿਮਾਰੀਆਂ ਆਜ਼ਾਦ ਕਰਦੇ ਨੇ। ਤੇ ਦੂਜੇ ਪਾਸੇ ਉਹਨਾਂ ਨੇ ਚੰਡੀਗੜ੍ਹ ਸ਼ਹਿਰ ਦੀ ਘਟਨਾ, ਵਿਗੜੇ ਕਾਕੇ ਹੋਏ ਪੇਸ਼ ਪੁਲਿਸ ਅੱਗੇ, ਕੀ ਹੈ ਪੁਲਿਸ ਦਾ ਰੋਲ, ਤੁਹਾਡੀ ਆ ਕੇ ਇਸ ਦੇ ਵਰਤਾਰੇ ਬਾਰੇ ਕਿਵੇਂ ਦੇਖਦੀ ਹੈ, ਇਹ ਆਪਾਂ ਜੀ 9 ਵਜੇ ਤੋਂ ਬਾਅਦ ਇਹ ਅੱਖ ਖੋਲਾਂਗੇ, ਤੀਜੀ ਅੱਖ ਹੁਣ ਹਜੇ ਦੋਨਾਂ ਨੂੰ ਹਜੇ ਆਪਾਂ ਕੰਮ ਕਰਾਉਣਾ, ਤੀਜੀ ਅੱਖ ਬਾਅਦ ਚੋਂ ਜ਼ਰੂਰ ਗੱਲ ਕਰਨੀ ਹੈ ਇੱਥੇ। ਤੇ ਖਬਰ ਇਹ ਹੈ ਜੱਸੂ ਮਾਨ ਜੀ ਕਿ ਵਿਕਾਸ ਫੜਿਆ ਗਿਆ, ਕਹਿੰਦੇ ਚੰਡੀਗੜ੍ਹ ਚ ਵਿਕਾਸ ਫੜਿਆ ਗਿਆ। ਤੇ ਮੈਂ ਤਾਂ ਹਾਂਜੀ ਮੈਂ ਤਾਂ ਜਦੋਂ ਨਾ ਫੋਟੋ ਆਪਣੇ ਦੇਖੀ ਇਹ ਖਬਰ, ਮੈਂ ਕਿਹਾ ਕਰੇ ਉਹ ਮੋਦੀ ਵਾਲਾ ਵਿਕਾਸ ਫੜਿਆ ਗਿਆ, ਕਹਿੰਦਾ ਨੀ ਸੀ ਵਿਕਾਸ ਹੋਗਾ ਸਬਕਾ, ਵਿਕਾਸ ਆਨੇ ਵਾਲਾ ਹੈ, ਤੇ ਉਹ ਮੋਦੀ ਵਾਲਾ ਦੇਖ ਲੋ, ਮੋਦੀ ਵਾਲਾ ਵਿਕਾਸ ਚੰਡੀਗੜ੍ਹ ਚ ਫੜ ਹੋ ਗਿਆ। ਕਿਆ ਬਾਤ ਤੇ ਬਾਕੀ ਕਹਿੰਦੇ ਨੇ ਕਿ ਜੱਸੂ ਜੀ ਜੀਆਂ ਨੂੰ, ਤੇ ਅਮਨਦੀਪ ਸਿੰਘ ਸਿੱਧੂ ਹੋਰਾਂ ਦਾ ਪ੍ਰੋਗਰਾਮ ਸਤਸੰਗ ਲੱਗਦਾ ਕਦੇ ਕਦੇ, ਉਹੀ ਤਾਂ ਗੱਲ ਹੈ ਨਾ। ਮੈਂ ਮੈਨੂੰ ਤੁਸੀਂ ਠੀਕ ਕਰ ਦਿਆ ਕਰੋ ਜੀ, ਥੋੜਾ ਜਿਹਾ ਕਹਿ ਦਿਆ ਕਰੋ ਵੀ ਹੁਣ ਮਾਤ ਲੋਕ ਦੇ ਵਿੱਚ ਆ ਜਾਓ ਮੁੜ ਕੇ, ਮੈਨੂੰ ਮੈਂ ਖਿੱਚਿਆ ਚਲਾ ਜਾਂਦਾ ਉੱਪਰ ਨੂੰ। ਤੇ ਲਓ ਆਪਾਂ ਜੱਸੂ ਜੀ ਤੁਹਾਡਾ ਸਵਾਗਤ ਅਸੀਂ ਕਰਤਾ ਪ੍ਰੋਗਰਾਮ ਦੇ ਵਿੱਚ, ਹੁਣ ਵੀਰਵਾਰ ਵਾਲੇ ਦਿਨ ਹਾਂਜੀ ਗੁਰਸੇਵਕ ਹੋਣਾ ਨਾਲ ਤੁਸੀਂ ਪ੍ਰੋਗਰਾਮ ਕਰਿਆ ਕਰੋਗੇ, ਤੇ ਤੁਸੀਂ ਜਾਣਾ ਵੀ ਆ 9 ਵਜੇ ਤੱਕ ਤੁਸੀਂ ਸਾਂਝ ਪਾਉਣੀ ਸੀ, ਤੇ ਜਾਂਦੇ ਜਾਂਦੇ ਇਹ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਪ੍ਰੋਗਰਾਮ ਦੇ ਵਿੱਚ ਆਉਣਾ।
ਬਹੁਤ ਬਹੁਤ ਵਧੀਆ ਲੱਗਾ ਭਾਜੀ, ਮਤਲਬ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਨਵੇਂ ਲੋਕਾਂ ਨੂੰ ਜੁੜਨ ਦੇ ਮੌਕੇ ਮਿਲਦੇ ਆ, ਵਧੀਆ ਲੱਗਦਾ ਵਾ। ਇੱਕ ਤਰ੍ਹਾਂ ਦੀ ਅਲੱਗ ਜਿਹੀ ਖੁਸ਼ੀ ਆ ਕਿ ਲਾਈਫ ਚ ਬਸ ਕੰਮਾਂ ਕਾਰਾਂ ਤੇ ਨੱਠੇ ਜਾਓ, ਭੱਜੇ ਜਾਓ, ਘਰ ਆ ਜਾਓ, ਵੀਕ ਡੇਜ਼ ਲੰਘ ਗਿਆ, ਵੀਕਐਂਡ ਲੰਘ ਗਿਆ, ਕੁਛ ਪਤਾ ਨੀ ਲੱਗਦਾ, ਪਰ ਜਦੋਂ ਕੁਛ ਅਸੀਂ ਆਪਾਂ ਏਦਾਂ ਦਾ ਕਰਦੇ ਆ ਫਿਰ ਪਤਾ ਲੱਗਦਾ ਕਿ ਲਾਈਫ ਚ ਕੁਛ ਕਰ ਰਹੇ ਆ। ਨਹੀਂ ਤਾਂ ਸਵੇਰ ਨੂੰ ਕੰਮ ਤੇ ਚੱਲ ਜਾਓ, ਸ਼ਾਮ ਨੂੰ ਕੰਮ ਤੋਂ ਆ ਜਾਓ, ਬਸ ਆਹੀ ਕੁਛ ਆ, ਕਾਲਜ ਚੱਲ ਜਾਓ, ਪੜ੍ਹ ਲਓ, ਬਸ ਠੀਕ ਆ।
ਬਿਲਕੁਲ ਜੀ ਬਿਲਕੁਲ,
ਬਹੁਤ ਬਹੁਤ ਧੰਨਵਾਦ,
ਬਹੁਤ ਬਹੁਤ ਸ਼ੁਕਰੀਆ ਜੱਸੂ ਜੀ, ਗੁੱਡ ਲੱਕ, ਥੈਂਕ ਯੂ। ਤੇ ਜੱਸੂ ਮਾਨ ਜਿਨ੍ਹਾਂ ਦਾ ਪਹਿਲਾ ਪ੍ਰੋਗਰਾਮ ਤੁਸੀਂ ਸੁਣਿਆ, ਵੈਸੇ ਐਤਵਾਰ ਵਾਲੇ ਦਿਨ ਪਿਛਲੇ ਕਈ 2-3 ਐਤਵਾਰ ਤੁਸੀਂ 4EV ਤੋਂ ਸੁਣ ਸਕਦੇ ਹੋ ਜਿਹੜੇ ਅਸੀਂ ਬ੍ਰੌਡਕਾਸਟ ਕਰਦੇ ਆ ਪ੍ਰੋਗਰਾਮ। ਤੇ ਦੋਸਤੋ ਪ੍ਰੋਗਰਾਮ ਦੇ ਵਿਚ ਹੁਣ ਇਕ ਬ੍ਰੇਕ ਟਾਈਮ ਹੋ ਗਿਆ, ਬ੍ਰੇਕ ਟਾਈਮ ਤੋਂ ਬਾਅਦ ਪ੍ਰੋਗਰਾਮ ਜਾਰੀ ਰਹੇਗਾ, ਗੁਰਸੇਵਕ ਹੁਣੀ ਮੇਰੇ ਨਾਲ ਜੁੜਨਗੇ, ਤੇ ਆਓ ਪ੍ਰੋਗਰਾਮ ਦੇ ਵਿਚ ਇਕ ਬ੍ਰੇਕ ਲਈਏ।
ਟ੍ਰੇਡਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੀ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ, ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Your Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 04-33-552-127।
ਜੀ ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ। ਮਾਫੀ ਚਾਹੁੰਦੇ ਹਾਂ ਕਿ ਥੋੜੀ ਦੇਰ ਆਵਾਜ਼ ਦੇ ਵਿੱਚ ਰੁਕਾਵਟ ਆਈ ਸੀ ਤੇ ਇਸ ਲਈ ਮਾਫੀ ਦੇ ਹੱਕਦਾਰ ਹਾਂ, ਪਰ ਇਹ ਟੈਕਨੀਕਲ ਪਰੇਸ਼ਾਨੀ ਕਦੇ ਕਦੇ ਆ ਜਾਂਦੀ ਹੈ ਜੀ। ਸੋ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਸਵਾਗਤ। 9 ਵੱਜ ਚੁੱਕੇ ਨੇ ਘੜੀ ਦੇ ਉੱਤੇ, ਦਿਨ ਵੀਰਵਾਰ ਹੈ 10 ਅਗਸਤ 2017 ਤੇ ਕਿਸ ਤਰ੍ਹਾਂ ਚੱਲ ਰਿਹਾ ਜੀ ਤੁਹਾਡਾ ਦਿਨ? ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਮੈਸੇਜ ਵੀ ਲੈਣੇ ਆ, ਗੱਲਾਂ ਵੀ ਕਰਨੀਆਂ ਤੇ ਸਵਾਲ ਜਵਾਬ ਵੀ ਕਰਨੇ ਆ ਤੇ ਨਾਲ ਦੀ ਨਾਲ ਪਹਿਲਾਂ ਹੁਣ ਇਧਰ ਹਰਪ੍ਰੀਤ ਹੋਣਾ ਦਾ ਮੈਸੇਜ ਆਇਆ ਸੀ ਡਾਰਵਿਨ ਤੋਂ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਜਸੂ ਮਾਨ ਉਨ੍ਹਾਂ ਦਾ ਸਵਾਗਤ ਕੀਤਾ ਤੇ ਕਹਿੰਦੇ ਤੁਹਾਡੀ ਬੁੱਕ ਕਦੋਂ ਆ ਰਹੀ ਹੈ ਜੀ। ਬੁੱਕ ਜੀ ਕਹਿ ਲੋ ਕਿ 50-60% ਲਿਖ ਹੋ ਚੁੱਕੀ ਆ ਤੇ ਮੈਂ ਆਪਣਾ ਸਮਾਂ ਲੈ ਰਿਹਾ ਤੇ ਸਹਿਜੇ ਸਹਿਜੇ ਉਸ ਨੂੰ ਸ਼ਿਕਤ ਕਰ ਰਿਹਾ, ਠੀਕ ਕਰ ਰਿਹਾ ਤੇ ਹੌਲੀ ਹੌਲੀ ਮੈਨੂੰ ਲੱਗਦਾ 6-7 ਮਹੀਨੇ ਲੱਗ ਜਾਣਗੇ ਹਜੇ। ਗੁਰਪ੍ਰੀਤ ਸਿੰਘ ਪਰਥ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ ਕਹਿੰਦੇ ਕਿ ਵੈਨ ਆਈ ਮੇਕ ਅ ਮਿਸਟੇਕ ਆਈ ਨੋ ਇਟ, ਆਈ ਫੀਲ ਇਟ, ਆਈ ਟੀਅਰ ਮਾਈ ਸੈਲਫ ਅਪਾਰਟ, ਆਈ ਲੂਜ਼ ਸਲੀਪ, ਆਈ ਡੋਂਟ ਸਟੋਪ ਥਿੰਕਿੰਗ ਅਬਾਊਟ ਇਟ, ਸੋ ਵੈਨ ਆਈ ਸੇ ਆਈ ਐਮ ਸੋਰੀ ਨੋ ਦੈਟ ਆਈ ਮੀਨ ਇਟ, ਆਈ ਐਮ ਮਾਈ ਓਨ ਟਫੈਸਟ ਕ੍ਰਿਟਿਕ। ਬਹੁਤ ਵਧੀਆ ਵਿਚਾਰ ਹੈ ਜੀ। ਰਵਿੰਦਰ ਰਵੀ ਹੁਣੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਅਮਨ ਧਾਲੀਵਾਲ ਸਿਡਨੀ ਵਾਲੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਕਿ ਸਿੱਧੂ ਸਾਹਿਬ ਜੀ ਆਪ ਜੀ ਦੇ ਲੈਕਚਰ ਵਿਚ ਵੀ ਬਹੁਤ ਗਿਆਨ ਹੈ। ਠੀਕ ਹੈ ਠੀਕ ਹੈ, ਬਹੁਤਾ ਜ਼ਿਆਦਾ ਵੀ ਨਾ ਲੈ ਲਿਓ ਗਿਆਨ। ਤੇ ਜਸਵਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਦੋ ਵਿਚਾਰ ਸਾਂਝੇ ਕੀਤੇ ਨੇ ਨਰਿੰਦਰ ਕਪੂਰ ਦੇ। ਕਹਿੰਦੇ ਕਿ ਹੁਣ ਤਾਂ ਕਿਤਾਬਾਂ ਹੀ ਸਾੜੀਆਂ ਜਾਂਦੀਆਂ ਨੇ, ਕੁਝ ਸਮਾਂ ਪਹਿਲਾਂ ਲੇਖਕ ਵੀ ਸਾੜ ਦਿੱਤੇ ਜਾਂਦੇ ਸਨ। ਵਧੀਆ ਗੱਲ ਹੈ, ਵਧੀਆ ਵਿਚਾਰ ਹੈ। ਤੇ ਇੱਕ ਹੋਰ ਹੈ ਕਿ ਕਹਿੰਦੇ ਸੱਚ ਬੋਲਣਾ ਹੋਇਆ ਤਾਂ ਸਾਵਧਾਨੀ ਨਾਲ ਬੋਲਿਓ, ਕਿਉਂਕਿ ਸੱਚ ਬੋਲਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਸਾਵਧਾਨੀ ਨੇ ਕਰਨਾ, ਨਾ ਕਿ ਸੱਚ ਬੋਲਣ ਨੇ। ਠੀਕ ਹੈ ਜੀ, ਬਹੁਤ ਵਧੀਆ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਤੋਂ ਜੁੜੇ ਨੇ, ਕਹਿੰਦੇ ਅਮਨਦੀਪ ਜੀ ਤੁਹਾਡੀ ਆਵਾਜ਼ ਬੜੀ ਵਧੀਆ ਲੱਗਦੀ ਹੈ, ਬਟ ਸੋਰੀ ਆਈ ਕਾਂਟ ਮੀਟ ਯੂ। ਹਾਂਜੀ, ਆਪਾਂ ਤੇ ਮਿਲ ਨਹੀਂ ਹੋਇਆ, ਅਸੀਂ ਆਏ ਵੀ ਸੀ ਤੇ ਕਹਿੰਦੇ ਦੁਬਾਰਾ ਫੇਰ ਆਇਓ ਮਿਲਾਂਗੇ। ਤੇ ਓਨਟਾਰੀਓ ਚ ਰਹਿੰਦੇ ਜੀ ਕਹਿੰਦੇ ਹੁਣ। ਅੱਛਾ, ਓਨਟਾਰੀਓ ਤੁਸੀਂ ਦੇਸ਼ ਉਧਰ ਹੈ, ਠੀਕ ਹੈ ਜੀ, ਕਿੰਗਸਟਨ ਓਨਟਾਰੀਓ। ਤੇ ਐਂਡ ਕਹਿੰਦੇ ਨੇ ਕਿ ਇੱਕ ਗੱਲ ਦੱਸਿਓ ਕਿ ਨਾਰਥ ਕੋਰੀਆ ਤੇ ਅਮਰੀਕਾ ਲੜਨਗੇ? ਬਿਲਕੁਲ ਨਹੀਂ ਲੜਨਗੇ, ਜੇ ਲੜਨਾ ਹੁੰਦਾ ਤਾਂ ਕਦੋਂ ਦੇ ਲੜ ਪੈਣਾ, ਕਿਉਂਕਿ ਹੁਣ ਨਾਰਥ ਕੋਰੀਆ ਕੋਲ ਵੀ ਮਿਜ਼ਾਈਲਾਂ ਨੇ, ਉਨ੍ਹਾਂ ਕੋਲ ਵੀ ਨਿਊਕਲੀਅਰ ਹੈ, ਔਰ ਉਨ੍ਹਾਂ ਕੋਲ ਚਾਈਨਾ ਇੱਕ ਪਾਸੇ ਆ ਤੇ ਰਸ਼ੀਆ ਇੱਕ ਪਾਸੇ ਆ, ਸੋ ਉਹ ਹੁਣ ਬਹੁਤ ਕੜਿੱਕੀ ਚ ਫਸੇ ਹੋਏ ਨੇ। ਹਾਲਾਂਕਿ ਸਾਊਥ ਕੋਰੀਆ ਜਿਹੜਾ ਉਨ੍ਹਾਂ ਦੇ ਕਬਜ਼ੇ ਅਧੀਨ ਹੈ, ਉਨ੍ਹਾਂ ਦਾ ਹੀ ਇੱਕ ਤਰ੍ਹਾਂ ਨਾਲ ਕਾਲੋਨੀ ਰੱਖ ਲਓ, ਉਨ੍ਹਾਂ ਦੇ ਕਹੇ ਤੇ ਅਮਰੀਕਾ ਦੇ ਕਹੇ ਤੇ ਸਾਊਥ ਕੋਰੀਆ ਚੱਲਦਾ ਹੈ। ਤੇ ਇਹ ਲੜਾਈ ਵੈਸੇ ਲੜ ਚੁੱਕੇ ਨੇ ਨਾਰਥ ਕੋਰੀਆ ਸਾਊਥ ਕੋਰੀਆ ਦੀ, ਤੇ ਉਥੇ ਫਿਰ ਇਹ ਵੱਧਦੇ ਚਲੇ ਜਾ ਰਹੇ ਸੀ ਤੇ ਇਨ੍ਹਾਂ ਨੂੰ ਠੱਲ ਪਾਈ ਸੀ ਤਾਂ ਨਾਰਥ ਕੋਰੀਆ ਬਣਿਆ ਸੀ ਅਮਰੀਕਾ ਵਾਲਿਆਂ ਨੂੰ। ਤੇ ਕੁਲਵਿੰਦਰ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਜੀ, ਤੇ ਉਹਨਾਂ ਨੇ ਵੀ ਧੰਨਵਾਦ ਕੀਤਾ ਤੇ ਕਹਿੰਦੇ ਨੇ ਕਿ ਹਾਂਜੀ ਠੀਕ ਹੈ ਜੀ। ਪਾਲਾ ਕੋਬਰਮ ਕਹਿੰਦੇ ਨੇ ਕਿ ਪ੍ਰੋਗਰਾਮ ਵਧੀਆ ਚੱਲਦਾ ਭਾਜੀ, ਜੱਸੂ ਮਾਨ ਦਾ ਪ੍ਰੋਗਰਾਮ ਸੰਡੇ ਵੀ ਸੁਣਿਆ ਸੀ, ਪ੍ਰੋਗਰਾਮ ਵਧੀਆ ਸੀ। ਹਾਂਜੀ ਸੰਡੇ ਦੇ ਪ੍ਰੋਗਰਾਮ ਵੀ ਇਹ ਕਰਦੇ ਹੁੰਦੇ ਨੇ ਜਿਹੜਾ ਸ਼ਾਮ ਨੂੰ ਚੱਲਦਾ ਹੈ 4EB ਦਾ। ਗੌਰਵ ਸ਼ਰਮਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਹਰਪਨ ਪਰਿਵਾਰ ਵਿਚ ਤੁਹਾਡਾ ਬਹੁਤ ਸਵਾਗਤ ਹੈ ਜੀ, ਅੱਜ ਗੁਰਸੇਵ ਭਾਜੀ ਕਿੱਥੇ ਰਹਿ ਗਏ। ਹਾਂਜੀ ਕੰਮ ਦੇ ਕਾਰਨ ਉਹ ਥੋੜਾ ਜਿਹਾ ਟਾਈਡ ਅਪ ਹੋਏ ਪਏ ਨੇ, ਸੋ ਇਸ ਕਰਕੇ ਜਿੱਦਾਂ ਹੀ ਉਹ ਆਉਂਦੇ ਨੇ ਅਸੀਂ ਪ੍ਰੋਗਰਾਮ ਦੇ ਵਿਚ ਉਨ੍ਹਾਂ ਨੂੰ ਜ਼ਰੂਰ ਲੈ ਕੇ ਆਵਾਂਗੇ। ਜਗਤਾਰ ਗਿੱਲ ਭਾਜੀ ਤੁਹਾਡਾ ਨੰਬਰ ਮੈਂ ਤੁਹਾਨੂੰ ਇੱਥੇ ਵੀ ਭੇਜ ਦਿੰਦਾ ਤੇ ਵਟਸਐਪ ਤੇ ਵੀ ਭੇਜ ਦਿੰਦਾ ਤੇ ਬਾਕੀ ਕੁਲਦੀਪ ਕੌਰ ਕਹਿ ਰਹੇ ਨੇ ਸੇਵਾ ਵਿਖੇ ਸਤਿਕਾਰਯੋਗ ਭੂਤ ਮਹਿਕਮਾ ਗੁੱਤਾ ਕੱਟਣ ਵਾਲੀਆਂ ਚੁੜੇਲਾਂ ਜੀ, ਜਰਾ ਅੰਮ੍ਰਿਤ ਮਾਨ ਚੀਮੇ ਦੀ ਦਾੜੀ ਅਤੇ ਜੈਦੀ ਬੈਂਸ ਦੇ ਸਿਰ ਤੇ ਵੀ ਕਿਰਪਾ ਕਰੋ ਜੀ, ਤੁਹਾਡੇ ਧੰਨਵਾਦੀ ਹੋਵਾਂਗੇ। ਠੀਕ ਹੈ, ਠੀਕ ਹੈ ਜੀ, ਬਹੁਤ ਵਧੀਆ ਵਿਚਾਰ ਹੈ ਜੀ ਕੁਲਦੀਪ ਜੀ। ਤੇ ਮਨਦੀਪ ਸਿੰਘ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿਚ ਜੁੜੇ ਨੇ ਤੇ ਬਚਿੱਤਰ ਮੌੜ ਸਾਡੇ ਨਾਲ ਜੁਆਇਨ ਕਰ ਗਏ ਨੇ ਫਿਰੋਜ਼ਪੁਰ ਤੋਂ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਗਿਆ ਕਿ ਕਿਸੇ ਨੇ ਮੈਨੂੰ ਪੁੱਛਿਆ ਬਦਲਣਾ ਕਿਸ ਨੂੰ ਕਹਿੰਦੇ ਨੇ, ਮੈਂ ਸੋਚ ਵਿਚ ਪੈ ਗਿਆ ਕਿ ਮਿਸਾਲ ਕਿਸ ਦੀ ਦੇਵਾਂ, ਮੌਸਮ ਜਾਂ ਆਪਣਿਆਂ ਦੀ। ਠੀਕ ਹੈ ਜੀ। ਜਗਿੰਦਰ ਸੋਹੀ ਭਾਜੀ ਵੀ ਫਤਿਹ ਦੀ ਸਾਂਝ ਬੁਲਾ ਰਹੇ ਨੇ ਸਿਡਨੀ ਤੋਂ, ਤੇ ਉਹ ਵੀ ਫੋਟੋਆਂ ਸਾਂਝੀਆਂ ਕਰ ਰਹੇ ਨੇ। ਆ ਮੈਨੂੰ ਗਿਆਨੀ ਸੰਤੋਖ ਸਿੰਘ ਜੀ ਲੱਗ ਰਹੇ ਨੇ, ਇਹ ਤਾਂ ਹਜੇ ਤਾਜ਼ਾ ਤਾਜ਼ਾ ਆਪਰੇਸ਼ਨ ਕਰਕੇ ਆਏ ਨੇ ਤੇ ਇਹ ਸੈਮੀਨਾਰਾਂ ਚ ਵੀ ਚਲੇ ਗਏ, ਇਹ ਪੁਰਾਣੀ ਫੋਟੋ ਲੱਗਦੀ ਮੈਨੂੰ। ਜਗਵੀਰ ਹੁਣੀ ਕੇਨਸ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਲਓ ਜੀ ਪ੍ਰੋਗਰਾਮ ਅੱਗੇ ਵਧਾਉਣੇ ਆ ਤੇ ਖਬਰਾਂ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਵਿਚਾਰ ਵੀ ਕਰਨੇ ਆ। ਮੈਂ ਕੋਸ਼ਿਸ਼ ਕਰਦਾ ਗੁਰਸੇਵਕ ਹੋਣਾ ਨੂੰ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰਾਵਾਂਗੇ, ਪਰ ਉਧਰ ਚੰਡੀਗੜ੍ਹ ਚ ਕਹਿੰਦੇ ਵਿਕਾਸ ਫੜਿਆ ਗਿਆ, ਗ੍ਰਿਫ਼ਤਾਰ ਹੋ ਗਿਆ। ਚਲੋ ਆਪਾਂ ਤੁਹਾਨੂੰ ਇੱਕ ਗੀਤ ਸੁਣਾਉਣੇ ਫਿਰ, ਜੱਸੀ ਸਿੱਧੂ ਦਾ ਰਾਂਝਾ। ਵਿਕਾਸ ਬਰਾਲਾ ਗ੍ਰਿਫ਼ਤਾਰ। ਵਿਕਾਸ ਤੇ ਆਸ਼ੀਸ਼ ਵਿਰੁੱਧ ਅਗਵਾਹ ਦੇ ਯਤਨ ਦਾ ਮਾਮਲਾ ਦਰਜ ਹੋ ਗਿਆ ਜੀ ਚੰਡੀਗੜ੍ਹ ਦੇ ਵਿਚ। ਤੇ ਪ੍ਰੋਗਰਾਮ ਦੇ ਵਿਚ ਆਪ ਸਭ ਦਾ ਸਵਾਗਤ ਹੈ ਤੇ ਖ਼ਬਰਾਂ ਸ਼ੁਰੂ ਕਰਦੇ ਹਾਂ ਜੀ ਪੰਜਾਬ ਦੀਆਂ। ਤੇ ਪੰਜਾਬ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੇ ਵਿਚ ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਜਿਹੜੀ ਹੈ ਸੁਰਖੀਆਂ ਬਣੀ ਹੋਈ ਹੈ ਵਿਕਾਸ ਦੀ। ਤੇ ਵਿਕਾਸ ਦੀ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਬੀਜੇਪੀ ਦੇ ਇਕ ਮਿਨਿਸਟਰ MLA ਦੇ ਮੁੰਡੇ ਨੇ। ਤੇ ਖ਼ਬਰ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾਉਂਦੇ ਹਾਂ ਕਿ ਹਰਿਆਣਾ ਦੇ IAS ਆਫਿਸਰ ਦੇ ਮੁੰਡੇ ਨੇ ਤੇ ਮਾਫ਼ ਕਰਨਾ ਮੈਂ ਸੋਰੀ ਰੀਅਲੀ ਕਨਫਿਊਜ਼ ਹੋ ਗਿਆ। ਹਰਿਆਣਾ ਦੇ IAS ਅਧਿਕਾਰੀ VS ਕੰਡੂ ਦੀ ਧੀ ਵਰਣਿਕਾ ਕੁੰਡੂ ਨਾਲ ਛੇੜਛਾੜ ਦੇ ਮਾਮਲੇ ਵਿਚ ਆਖਿਰਕਾਰ 5 ਦਿਨਾਂ ਬਾਅਦ ਬੁੱਧਵਾਰ ਨੂੰ ਹਰਿਆਣਾ ਭਾਜਪਾ ਦੇ ਪ੍ਰਧਾਨ ਨੇ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਤੇ ਉਸ ਦੇ ਦੋਸਤ ਆਸ਼ੀਸ਼ ਕੁਮਾਰ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮਾਮਲੇ ਚ ਦੋਵਾਂ ਵਿਰੁੱਧ ਅਗਵਾਹ ਦੀ ਕੋਸ਼ਿਸ਼ ਤੇ ਧਾਰਾਵਾਂ ਵੀ ਜੋੜ ਦਿੱਤੀਆਂ ਹਨ। ਤੇ ਹੁਣ ਥਾਣੇ ਦੇ ਵਿਚ 2.25 ਘੰਟੇ ਦੋਵਾਂ ਦੀ ਪੁੱਛਗਿੱਛ ਕੀਤੀ ਗਈ ਤੇ ਮੰਗਲਵਾਰ ਨੂੰ ਪੁਲਿਸ ਨੇ ਦੋਵਾਂ ਨੂੰ ਜਾਰੀ ਕੀਤਾ ਸੀ ਸਮਨ। ਤੇ ਉਧਰ ਉਨ੍ਹਾਂ ਦੇ ਪਿਤਾ ਜੀ ਬਰਾਲਾ ਹੁਣਾਂ ਨੇ ਜਿਹੜੇ ਕਿ ਸੂਬਾ ਪ੍ਰਧਾਨ ਨੇ ਭਾਜਪਾ ਦੇ, ਉਨ੍ਹਾਂ ਨੇ ਕਿਹਾ ਕਿ ਮੇਰਾ ਪੁੱਤਰ ਦੋਸ਼ੀ ਹੈ ਤਾਂ ਕਰੋ ਸਖ਼ਤ ਕਾਰਵਾਈ। ਤੇ ਦੋ ਟੁੱਕ ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਜੇ ਮੇਰਾ ਪੁੱਤਰ ਦੋਸ਼ੀ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ IAS VS ਭੰਡੂ ਦੀ ਧੀ ਵਰਣਿਕਾ ਦੀ ਗੱਡੀ ਰੋਕਣ ਅਤੇ ਬਦਨੀਅਤੀ ਨਾਲ ਉਸ ਨੂੰ ਅਗਵਾਹ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਤੇ ਸਿਆਸੀ ਦਬਾਅ ਬਣਾਉਣ ਦੇ ਦੋਸ਼ ਸਿਰੇ ਤੋਂ ਨਕਾਰ ਦਿੱਤੇ ਹਨ। ਤੇ ਹਰਿਆਣਾ ਹਾਊਸਿੰਗ ਬੋਰਡ ਦੇ ਚੇਅਰਮੈਨ ਜਵਾਹਰ ਯਾਦਵ ਦੀ ਸੈਕਟਰ 7 ਸਥਿਤ ਰਹਿਸ਼ ਚ ਤੇ ਸਿਰਫ 5 ਮਿੰਟ ਲਈ ਮੀਡੀਆ ਨਾਲ ਮਿਲੇ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਸਾਡੇ ਤੇ ਸਿਆਸੀ ਦਬਾਅ ਬਣਾਉਣ ਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਬੇਬੁਨਿਆਦ ਨੇ ਤੇ ਪ੍ਰਸ਼ਾਸਨ ਨਿਰਪੱਖ ਤਰੀਕੇ ਨਾਲ ਜਾਂਚ ਕਰ ਰਿਹਾ ਹੈ। ਸੋ ਉਧਰ ਇਕ ਹੋਰ ਖ਼ਬਰ ਇਹ ਹੈ ਇਸ ਮਾਮਲੇ ਵਿਚ ਕਿ ਮੁਲਾਜ਼ਮਾਂ ਨੂੰ VIP ਟਰੀਟਮੈਂਟ ਮਿਲੀ ਹੈ ਜੀ। ਮੁਲਾਜ਼ਮ ਵਿਕਾਸ ਤੇ ਆਸ਼ੀਸ਼ ਨੂੰ ਥਾਣੇ ਚ VIP ਟਰੀਟਮੈਂਟ ਦਿੱਤਾ ਗਿਆ। ਉਨ੍ਹਾਂ ਦੀ ਆਓ ਭਗਤ ਦੇ ਵਿਚ ਕੋਈ ਕਸਰ ਨਹੀਂ ਰੱਖੀ। ਜਦੋਂ ਦੋਵੇਂ ਥਾਣੇ ਪਹੁੰਚੇ ਤਾਂ ਆਲਾ ਅਧਿਕਾਰੀਆਂ ਨੇ ਉਨ੍ਹਾਂ ਅੱਗੇ ਖੜੇ ਹੋ ਕੇ ਮੀਡੀਆ ਨੂੰ ਉਨ੍ਹਾਂ ਦੀ ਸ਼ਕਲ ਤੱਕ ਨਾ ਵੇਖਣ ਦਿੱਤੀ। ਦੋਵੇਂ ਮੁਲਜ਼ਮ ਲਗਜ਼ਰੀ SUV ਚ ਆਏ, ਗੱਡੀ ਚ ਕੱਪੜਿਆਂ ਦਾ ਬੈਗ ਤੇ ਅਗਲੀ ਸੀਟ ਤੇ ਪੁਲਿਸ ਅਧਿਕਾਰੀਆਂ ਦੀ ਟੋਪੀ ਰੱਖੀ ਹੋਈ ਸੀ। ਗੱਡੀ ਵਿਚ 6-7 ਲੋਕ ਸਨ। ਦੇਖੋ ਇਹਦੇ ਚ ਤਾਂ ਕੋਈ ਗੱਲ ਨੀ, ਜੇ ਵੱਡੀ ਗੱਡੀ ਚ ਆਏ ਨੇ ਤਾਂ ਵੱਡੇ ਬੰਦੇ ਨੇ, ਵੱਡੀ ਗੱਡੀਆਂ ਚ ਆਣਾ, ਇਹ ਕੱਪੜਿਆਂ ਦੀ ਵੀ ਕੋਈ ਗੱਲ ਨੀ ਬਣਦੀ ਤੇ ਪੁਲਿਸ ਅਧਿਕਾਰੀ ਉਨ੍ਹਾਂ ਲੈ ਕੇ ਆਏ, ਇਹ ਵੀ ਕੋਈ ਗੱਲ ਨੀ ਬਣਦੀ VIP ਟਰੀਟਮੈਂਟ। ਦੂਜੀ ਗੱਲ ਇਹ ਆ ਕਿ ਇਹ ਹਜੇ ਦੋਸ਼ ਨੇ ਤੇ ਦੋਸ਼ ਲੱਗੇ ਨੇ, ਇਹਦੀ ਜਿਹੜੀ ਛਾਣਬੀਣ ਹੋ ਰਹੀ ਆ। ਜੇ ਪੁਲਿਸ ਵਾਲਿਆਂ ਨੇ ਮੀਡੀਆ ਨੂੰ ਇਨ੍ਹਾਂ ਦੀ ਸ਼ਕਲ ਨਹੀਂ ਦੇਖਣ ਦਿੱਤੀ ਤਾਂ ਇਹਦੇ ਵਿਚ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਹਜੇ ਪੁਲਿਸ ਦੋਸ਼ ਤੈਅ ਕਰ ਰਹੀ ਆ, ਤਹਿਕੀਕਾਤ ਕਰ ਰਹੀ ਆ। ਪਰ ਇਨ੍ਹਾਂ ਦੀਆਂ ਸ਼ਕਲਾਂ ਜਿਹੜੀਆਂ ਨੇ ਜਾਂ ਇਨ੍ਹਾਂ ਦੀ ਫੋਟੋਆਂ ਨੇ ਉਹ ਪਹਿਲਾਂ ਹੀ ਸਾਰੀ ਦੁਨੀਆਂ ਦੇਖ ਚੁੱਕੀ ਹੈ। ਸੋ ਇਹ ਵੀ ਕੋਈ ਜ਼ਿਆਦਾ ਗੱਲਬਾਤ ਨਹੀਂ। VIP ਟਰੀਟਮੈਂਟ ਦੀ ਮੈਂ ਇਸ ਤਰ੍ਹਾਂ ਸੋਚ ਰਿਹਾ ਸੀ, ਸ਼ਾਇਦ ਇਨ੍ਹਾਂ ਨੂੰ ਕੋਈ ਵੱਡਾ ਚਾਹ ਪਾਣੀ ਜਾਂ ਸਲੂਟ ਵੱਜੇ ਹੋਣ ਜਾਂ ਮਤਲਬ ਇਸ ਤਰ੍ਹਾਂ ਦੇ ਵੀ। ਪਰ ਜਦੋਂ ਅਸੀਂ ਆਮ ਬੰਦੇ ਦਾ ਦੇਖੀਏ ਕਿ ਆਮ ਬੰਦੇ ਨੂੰ ਥਾਣੇ ਦੇ ਵਿਚ ਕਿਸ ਤਰ੍ਹਾਂ ਲੈ ਕੇ ਆਇਆ, ਕੁੱਟਿਆ ਜਾਂਦਾ, ਘੜੀਸਿਆ ਜਾਂਦਾ, ਪਟਾ ਫੇਰਿਆ ਜਾਂਦਾ ਤੇ ਫੇਰ ਉਹਦੀਆਂ ਫੋਟੋਆਂ ਲਵਾਈਆਂ ਜਾਂਦੀਆਂ ਨੇ, ਤੇ ਉਹ ਉਸ ਤੋਂ ਥੋੜਾ ਲੱਗਦਾ ਹੈ ਕਿ ਹਾਂ ਵਾਕਿਆ ਹੀ ਇਹ VIP ਟਰੀਟਮੈਂਟ ਹੈ, ਕਿ ਇਸ ਤਰ੍ਹਾਂ ਨਾ ਹੋਣਾ ਉਹਨਾਂ ਦੇ ਨਾਲ ਜਿਹੜਾ ਕਿ ਆਮ ਲੋਕਾਂ ਨਾਲ ਹੁੰਦਾ, ਇਹ VIP ਟਰੀਟਮੈਂਟ ਕਹੀ ਜਾ ਸਕਦੀ ਹੈ ਉਹਨਾਂ ਨੂੰ। ਤੇ ਦੂਜੀ ਗੱਲ, ਜਿਹੜਾ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹ ਹੋਣਾ ਚਾਹੀਦਾ, ਕੱਲਾ ਇਹ ਨਹੀਂ ਕਿ ਇੱਕ ਲੜਕਾ ਜਿਹੜਾ ਆ ਉਹ ਲੜਕੀ ਦੇ ਪਿੱਛੇ ਜਾਂਦਾ ਆ, ਉਸ ਦੀ ਗੱਡੀ ਨੂੰ ਫਾਲੋ ਕਰਦਾ, ਹੌਰਨ ਵਜਾਉਂਦਾ, ਰੋਕਣ ਦੀ ਕੋਸ਼ਿਸ਼ ਕਰਦਾ ਘੇਰ ਕੇ, ਇਸ ਤਰ੍ਹਾਂ ਨਹੀਂ, ਇਹ ਕਈ ਵਾਰੀ ਉਲਟ ਵੀ ਹੋ ਜਾਂਦਾ ਹੈ। ਹੁਣ ਤੁਹਾਨੂੰ ਚੰਡੀਗੜ੍ਹ ਦੀ ਗੱਲ ਦੱਸਦੇ ਆ ਕਿ ਪਿੱਛੇ ਦੇ ਇੱਕ ਬੜੇ ਹੋਣਹਾਰ ਨੌਜਵਾਨ, ਸ਼ਾਇਦ ਉਹਨਾਂ ਦਾ ਸਿੱਪੀ ਸਿੱਧੂ ਸੀ ਉਹਨਾਂ ਦਾ ਨਾਮ, ਉਹਨਾਂ ਦਾ ਕਤਲ ਕੀਤਾ ਗਿਆ, ਸ਼ਰੇਆਮ ਗੋਲੀ ਮਾਰੀ ਗਈ ਚੰਡੀਗੜ੍ਹ ਦੇ ਵਿਚ। ਔਰ ਗੋਲੀ ਕਿਹਨੇ ਮਰਵਾਈ ਹੈ? ਇੱਕ ਲੜਕੀ ਨੇ। ਲੜਕੀ ਕੌਣ ਹੈ? ਉਸਦੇ ਮਾਤਾ ਪਿਤਾ ਦੋਨੋਂ ਹੀ ਜੱਜ ਨੇ। ਸੋ ਲੜਕੀ ਨੇ ਉਸ ਹੋਣਹਾਰ ਨੌਜਵਾਨ ਨੂੰ ਗੋਲੀ ਮਰਵਾਈ ਹੈ, ਸਬੂਤ ਇਸ ਦੇ ਪੁਖਤਾ ਪੇਸ਼ ਨੇ ਔਰ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸੋ ਬਹੁਤਾ ਸਾਨੂੰ ਇਮੋਸ਼ਨਲ ਹੋਣ ਦੀ ਲੋੜ ਨਹੀਂ ਕਿ ਲੜਕੇ ਲੜਕੀਆਂ ਨੂੰ ਖਰਾਬ ਕਰ ਰਹੇ ਨੇ। ਚੰਡੀਗੜ੍ਹ ਚੰਡੀਗੜ੍ਹ ਹੀ ਆ ਜੀ, ਚੰਡੀਗੜ੍ਹ ਕੀ ਦੁਨੀਆਂ ਦੁਨੀਆਂ ਹੀ ਆ ਜੀ, ਦੋਨੋਂ ਪਾਸੇ ਹੀ ਆ। ਹੁਣ ਪਿੱਛੇ ਜਿਹਾ ਇੱਕ ਮਾਮਲਾ ਹੋਇਆ ਸੀ ਜੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤੇ ਆ ਕਿ ਗ੍ਰਿਫਤਾਰੀ ਨਹੀਂ ਕਰ ਸਕਦੇ ਦਾਜ ਦਹੇਜ ਦੇ ਮਾਮਲੇ ਦੇ ਵਿਚ, ਕਿਉਂਕਿ ਇਸ ਕਾਨੂੰਨ ਨੂੰ ਇੰਨਾ ਕੁ ਇਹਦੀਆਂ ਧੱਜੀਆਂ ਉਡਾਈਆਂ ਗਈਆਂ ਔਰਤਾਂ ਵੱਲੋਂ ਕਿ ਹੁਣ ਇਹ ਬੱਸੋਂ ਬਾਹਰ ਹੋ ਗਿਆ ਕੰਮ, ਤੇ ਹੁਣ ਕਾਨੂੰਨ ਬਦਲਦੇ ਜਾ ਰਹੇ ਨੇ। ਸੋ ਇੱਦਾਂ ਰੱਖ ਲਓ ਕਿ ਕਈ ਵਾਰੀ ਅਸੀਂ ਇਮੋਸ਼ਨਲ ਹੋ ਜਾਈਦਾ। ਮੈਂ ਇਹ ਨਹੀਂ ਕਹਿ ਰਿਹਾ ਇਸ ਮਾਮਲੇ ਦੇ ਵਿਚ ਇਹ ਮੁੰਡਾ ਠੀਕ ਹੈ, ਕੁੜੀ ਗਲਤ ਹੈ, ਪਰ ਫੇਰ ਵੀ ਕੋਸ਼ਿਸ਼ ਇਹ ਰੱਖੀਏ ਸਮਾਜ ਦੇ ਵਿਚ ਕਿ ਅਸੀਂ ਇਨ੍ਹਾਂ ਜਿਹੜੀਆਂ ਹਾਲਾਤਾਂ ਨੂੰ ਹੈ, ਜਿਹੜੇ ਕੁਦਰਤ ਨੇ ਕਾਨੂੰਨ ਨਿਯਮ ਬਣਾਏ ਹੋਏ ਨੇ, ਉਨ੍ਹਾਂ ਨੂੰ ਮੱਦੇਨਜ਼ਰ ਜ਼ਰੂਰ ਰੱਖੀਏ। ਦੁਨੀਆਂ ਬਹੁਤ ਟਫ ਹੈ, ਲਾਈਫ ਇਜ਼ ਮੈਂਟ ਟੂ ਬੀ ਹਾਰਡ, ਦੁਨੀਆਂ ਬਹੁਤ ਟਫ ਹੈ, ਆਊਟ ਦੇਅਰ ਇਟਸ ਵਾਈਲਡ। ਇਹ ਜਿਹੜੀ ਘਰ ਦੀ ਆਪਣੀ ਆਪਣਾ ਘਰ ਹੈ ਨਾ, ਸੁਰੱਖਿਅਤ ਹੈ, ਇਹ ਸੁਰੱਖਿਅਤ ਰੱਖਣਾ ਪੈਂਦਾ ਚਾਰ ਦੀਵਾਰੀਆਂ ਕਰਕੇ। ਚਾਰ ਦੀਵਾਰੀਆਂ ਕਿਉਂ ਬਣਾਈਆਂ ਜਾਂਦੀਆਂ ਨੇ? ਸੁਰੱਖਿਅਤ ਰੱਖਣ ਵਾਸਤੇ, ਨਹੀਂ ਤਾਂ ਲੋੜ ਹੀ ਨਹੀਂ ਇਹਨਾਂ ਦੀ। ਸੋ ਇਸ ਕਰਕੇ ਜਿਹੜੀ ਆਪਣੀ ਸੁਰੱਖਿਆ ਆਪਣੇ ਹੱਥ ਚ, ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ, ਸਮਾਜ ਦੇ ਵਿਚ ਸਾਨੂੰ ਰਹਿਣਾ ਹੈ ਤਾਂ ਆਪਣੀ ਪੈਰਵਾਈ ਜ਼ਰੂਰ ਕਰਨੀ ਪੈਣੀ ਹੈ ਦੋਨਾਂ ਧਿਰਾਂ ਨੂੰ। ਤੇ ਜਦੋਂ ਆਪਾਂ ਕਿਤੇ ਵੀ ਊਣਕਤਾਈ ਕਰਦੇ ਹਾਂ ਤਾਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਉਹ ਵਾਪਰਦੀਆਂ ਨੇ। ਬਾਕੀ ਚਾਹੇ ਮਿਨਿਸਟਰ ਦਾ ਮੁੰਡਾ ਹੈ ਚਾਹੇ ਕੋਈ ਹੈ, ਇਸ ਦੀ ਪੂਰੀ ਤਹਿਕੀਕਾਤ ਹੋਣੀ ਚਾਹੀਦੀ, ਮੇਰੇ ਆਪਣੇ ਵਿਚਾਰ ਨੇ। ਤੇ ਚਾਹੇ ਉਹ ਬੀਜੇਪੀ ਦੇ ਹੁਣ ਪ੍ਰਧਾਨ ਦਾ ਮੁੰਡਾ ਹੈ, ਚਲੋ ਵਧੀਆ ਗੱਲ ਹੈ ਕਿ ਇਨ੍ਹਾਂ ਦੇ ਪਿਤਾ ਜੀ ਨੇ ਬਿਆਨ ਦਿੱਤਾ ਕਿ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਇਹ ਕਾਰਵਾਈ ਕੀ ਹੁੰਦੀ ਆ, ਇਹ ਮੇਰਾ ਅੰਦਾਜ਼ਾ ਇਹ ਹੈ ਕਿ ਇਸ ਨੂੰ ਬਹੁਤ ਲੰਬਾ ਪਾ ਦਿੱਤਾ ਜਾਏਗਾ। ਇਹ ਦੋ ਕੁ ਹਫ਼ਤਿਆਂ ਦੇ ਵਿਚ ਵਿਚ ਇਹਦੀਆਂ ਖ਼ਬਰਾਂ ਲੱਗਣੀਆਂ ਬੰਦ ਹੋ ਜਾਣਗੀਆਂ, ਇਸ ਦੀ ਤਰੀਕ ਤੇ ਤਰੀਕ ਪੈਂਦੀ ਜਾਏਗੀ ਤੇ ਜਦ ਤੱਕ ਸਾਰੇ ਹੰਬ ਜਾਣਗੇ, ਤੇ ਇਹ ਖ਼ਬਰ ਜਿਹੜੀ ਹੈ ਫਿਰ 6-7 ਮਹੀਨੇ ਜਾਂ ਸਾਲ ਬਾਅਦ ਕਿਤੇ ਮਿਡਲ ਵਾਲੇ ਪੰਨੇ ਦੇ ਉੱਤੇ ਲੱਗੇਗੀ, ਪਰ ਹੁਣ ਇਹ ਫਰੰਟ ਪੇਜ ਤੇ ਲੱਗੀ ਹੋਈ। ਸੋ ਇਸ ਨੂੰ ਠੰਡਾ ਕੀਤਾ ਜਾਵੇਗਾ ਹੌਲੀ ਹੌਲੀ, ਮੇਰੀ ਆਪਣੀ ਰਾਏ ਆ। ਤੇ ਠੀਕ ਹੈ, ਦੇਖਦੇ ਹਾਂ ਕਿ ਪੁਲਿਸ ਕੀ ਕਰਦੀ ਆ। ਤੇ ਨਾਲ ਸੁਨੇਹੇ ਵੀ ਸਾਡੇ ਚੱਲਦੇ ਰਹਿਣੇ ਆ, ਖ਼ਬਰਾਂ ਵੀ ਚੱਲਦੀਆਂ ਰਹਿਣੀਆਂ, ਗੀਤ ਸੰਗੀਤ ਵੀ ਚੱਲਦਾ ਰਹਿਣਾ। ਤੇ ਸੰਦੀਪ ਰਾਏ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ ਬਾਬੇ ਹੋ, ਠੀਕ ਹੈ ਜੀ, ਤੁਸੀਂ ਸਾਨੂੰ ਬਾਬੇ ਬਣਾ ਦਿੱਤਾ। ਤੇ ਸੰਦੀਪ ਰਾਜ ਜੀ ਸਵਾਗਤ ਹੈ ਪ੍ਰੋਗਰਾਮ ਚ। ਜਗਿੰਦਰ ਸੋਈ ਭਾਜੀ ਕਹਿੰਦੇ ਨੇ, ਹਾਂਜੀ ਅੰਕਲ ਸੰਤੋਖ ਸਿੰਘ ਜੀ ਲਾਸਟ ਸੰਡੇ ਫਸਟ ਟਾਈਮ ਕੇਮ ਆਊਟ ਆਫਟਰ ਆਪਰੇਸ਼ਨ। ਮੈਂ ਤਾਂ ਕਹਿੰਦੇ ਧੰਦ ਆਇਆ ਸਾਡਾ ਤਾਇਆ, ਬਾਈਪਾਸ ਕਰਾ ਗਿਆ ਤੇ ਉਹ ਸੈਮੀਨਾਰ ਦੇ ਵਿਚ ਗਿਆ ਹੋਇਆ, ਕਮਾਲ ਹੋ ਗਈ ਜੀ। ਤੇ ਇਹਨੂੰ ਕਹਿੰਦੇ ਆ ਜੀ ਚੜ੍ਹਦੀ ਕਲਾ, ਤੇ ਫੋਟੋ ਭੇਜੀ ਆ ਜੀ। ਤੇ ਵੈਸੇ ਮੈਂ ਦੱਸਦਾ ਕਿ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦਾ ਪਿੱਛੇ 24 ਤਰੀਕ ਨੂੰ ਬਾਈਪਾਸ ਹੋਇਆ ਸੀ। ਹੁਣ ਇਹ ਦੇਖ ਲਓ ਕਿ ਪਿਛਲੇ ਸੰਡੇ ਉਹ ਸੈਮੀਨਾਰ ਦੇ ਵਿਚ ਲੈਕਚਰ ਦੇ ਰਹੇ ਨੇ, ਸਿਰਾ ਹੀ ਆ ਬਈ, ਕਿਆ ਬਾਤ ਆ, ਤੇ ਬਹੁਤ ਨਾਈਸ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਤੁਹਾਨੂੰ ਹੁਣ ਇੱਕ ਮੈਂ ਹੋਰ ਗੀਤ ਸੁਣਾਉਣਾ। ਗੀਤ ਨਹੀਂ ਹੈਗਾ ਜੀ, ਇਹ ਬੋਲੀਆਂ ਆ। ਤੇ ਮੈਨੂੰ ਨਾ ਅਸਲ ਦੇ ਵਿਚ ਇੱਕ ਗਰੁੱਪ ਹੈ ਜੇ ਕੇ, ਇਹਨਾਂ ਦਾ ਤੁਸੀਂ ਜ਼ਿਆਦਾ ਦੇਖਿਆ ਹੋਣਾ, ਜਿਹੜਾ ਅਮੈਰੀਕਾ ਦਾ ਜਿਹੜਾ ਭੰਗੜਾ ਬਰੂਇਨ ਹੈ ਜਾਂ ਜਿਹੜੇ ਉਹਨਾਂ ਦੇ ਭੰਗੜੇ ਦੇ ਚੱਲਦੇ ਹੁੰਦੇ ਨੇ ਮੁਕਾਬਲੇ, ਉਹਨਾਂ ਦੇ ਵਿਚ ਇਹ ਬੋਲੀਆਂ ਕ੍ਰੀਏਟ ਕਰਦੇ ਨੇ, ਬੋਲੀਆਂ ਪਾਉਂਦੇ ਨੇ, ਮਿਕਸ ਕਰਦੇ ਨੇ। ਤੇ ਮੈਨੂੰ ਬੜਾ ਚੰਗਾ ਲੱਗਦਾ, ਬੜਾ ਮਾਡਰਨ ਮਿਊਜ਼ਿਕ ਯੂਥ ਵਾਲਾ ਇਹ ਮਿਊਜ਼ਿਕ ਵਰਤਦੇ ਨੇ। ਸੋ ਚਲੋ ਮੈਂ ਤੁਹਾਨੂੰ ਉਹ ਮਾਈਟੀ ਜਿਹੜੀਆਂ ਬੋਲੀਆਂ ਮਿਕਸ ਉਹ ਸੁਣਾਉਣਾ, ਜਿੱਥੇ ਅਮਰੀਕਾ ਕੈਨੇਡਾ ਦੇ ਨੌਜਵਾਨ ਮੁਟਿਆਰਾਂ ਭੰਗੜਾ ਪਾਉਂਦੇ ਨੇ।
Chaos.
I'm
ਜੇ ਕੇ ਬੋਲੀਆਂ ਸੁਣ ਰਹੇ ਸੀ ਜੀ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਤੇ ਇਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਵਿਆਸ ਦਰਿਆ ਚ ਵਧਿਆ ਪਾਣੀ ਦਾ ਪੱਧਰ, ਲੋਕਾਂ ਨੇ ਕੀਤੀ ਹਿਜਰਤ ਸ਼ੁਰੂ। ਸੋ ਇਹ ਖ਼ਬਰ ਪੰਜਾਬ ਤੋਂ ਹੈ ਕਿ ਮੀਹਾਂ ਦੇ ਜ਼ਿਆਦਾ ਪੈਣ ਕਰਕੇ ਨਹਿਰਾਂ ਦਾ ਜਿਹੜਾ ਸਤਰ ਹੈ ਉਹ ਵਧਣਾ ਸ਼ੁਰੂ ਹੋ ਗਿਆ ਹੈ। ਤੇ ਇਕ ਖ਼ਬਰ ਆ ਰਹੀ ਹੈ ਕਿ ਬਰਸਾਤ ਕਾਰਨ ਟੁੱਟਾ 25 ਪਿੰਡਾਂ ਦਾ ਆਪਸੀ ਸੰਪਰਕ। ਇਹ ਖ਼ਬਰ ਪਠਾਨਕੋਟ ਦੀ ਹੈ ਤੇ ਉਥੇ ਪਿੰਡ ਨਿਚਲਾ ਰਾਣੀਪੁਰ ਦੀ ਕਰੀਬ 70 ਫੁੱਟ ਸੜਕ ਨੂੰ ਮੀਂਹ ਦੇ ਪਾਣੀਆਂ ਨੇ ਤਬਾਹ ਕਰਕੇ ਰੱਖ ਦਿੱਤਾ ਹੈ ਤੇ ਇਸ ਦੇ ਨਾਲ 25 ਪਿੰਡਾਂ ਦਾ ਜਿਹੜਾ ਸੰਪਰਕ ਹੈ ਉਹ ਟੁੱਟ ਗਿਆ ਹੈ। ਤੇ ਉਧਰ ਭਾਖੜਾ ਡੈਮ ਦਾ ਪੱਧਰ ਵੀ ਉੱਚਾ ਹੋ ਰਿਹਾ ਪਾਣੀ ਦਾ ਤੇ ਉਸ ਦਾ ਜਿਹੜਾ ਪੱਧਰ ਹੈ ਹੁਣ ਇਸ ਵੇਲੇ 1649 ਫੁੱਟ ਤੱਕ ਪਹੁੰਚ ਗਿਆ ਹੈ। ਤੇ ਇਹ ਸੀ ਖ਼ਬਰ ਜੀ ਮੀਂਹ ਦੇ ਨਾਲ ਸੰਬੰਧਿਤ ਜਿਹੜੀ ਪੰਜਾਬ ਤੋਂ ਆ ਰਹੀ ਹੈ। ਤੇ ਹੁਣ ਇਕ ਹੋਰ ਖ਼ਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈਗੀ ਹੈ ਜੀ ਤਲਵੰਡੀ ਭਗਵਾਂ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਇਹ ਫਰੰਟ ਪੇਜ ਤੇ ਖ਼ਬਰ ਲੱਗੀ ਹੈ ਔਰ ਖ਼ਬਰ ਤੁਹਾਨੂੰ ਪੜ੍ਹ ਕੇ ਮੈਂ ਸੁਣਾ ਦਿੰਦਾ ਕਿ ਪਿੰਡ ਤਲਵੰਡੀ ਭਗਵਾਂ ਵਿਖੇ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਇਕ ਨੌਜਵਾਨ ਨੇ ਨੰਗੇ ਸਿਰ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੱਤੇ। ਸੀਸੀਟੀਵੀ ਕੈਮਰੇ ਦੀ ਸਹਾਇਤਾ ਨਾਲ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਤਾਂ ਕਰ ਲਿਆ ਪਰ ਮੌਕੇ ਤੇ ਇਕੱਠੀ ਹੋਈ ਸਿੱਖ ਸੰਗਤ ਨੇ ਮੁਲਜ਼ਮ ਨੂੰ ਖੁਦ ਸਬਕ ਸਿਖਾਉਣ ਦੇ ਲਈ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ। ਹਮਲੇ 'ਚ ਥਾਣੇ ਦੇ ਇੰਚਾਰਜ ਸਮੇਤ 4 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ। ਗੁਰਦੁਆਰੇ ਦੇ ਗ੍ਰੰਥੀ ਭਵਿੰਦਰ ਸਿੰਘ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਪਾਠ ਕਰਨ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਰੁਮਾਲੇ ਖਿਲਰੇ ਪਏ ਸਨ ਤੇ ਅੰਗ ਫਟੇ ਹੋਏ ਸਨ। ਇਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਪਿੰਡ ਤਲਵੰਡੀ ਭਗਵਾਂ ਵਾਸੀ ਰਹਿਮਤ ਮਸੀਹ ਦਾ 16 ਵਰਿਆਂ ਦਾ ਪੁੱਤਰ ਰਣਜੀਤ ਮਸੀਹ ਰਾਤ ਨੂੰ ਕਰੀਬ 11 ਵਜੇ ਨੰਗੇ ਸਿਰ ਗੁਰਦੁਆਰੇ ਚ ਦਾਖਲ ਹੋਇਆ ਸੀ। ਮੁਲਜ਼ਮ ਦੀ ਪਛਾਣ ਹੋਣ ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਲੈ ਕੇ ਜਦੋਂ ਪੁਲਿਸ ਜਾਣ ਲੱਗੀ ਤਾਂ ਸੰਗਤ ਨੇ ਪੁਲਿਸ ਨੂੰ ਘੇਰ ਲਿਆ ਤੇ ਮੁਲਜ਼ਮ ਨੂੰ ਸੰਗਤ ਹਵਾਲੇ ਕਰਨ ਦੀ ਗੱਲ ਕਹਿਣ ਲੱਗੇ ਪਰ ਪੁਲਿਸ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਸੰਗਤ ਤੇ ਪੁਲਿਸ ਵਿਚਾਲੇ ਝੜਪ ਸ਼ੁਰੂ ਹੋ ਗਈ। ਸੰਗਤ ਨੇ ਇੰਸਪੈਕਟਰ ਵਿਪਨ ਕੁਮਾਰ, ASI ਪ੍ਰਗਟ ਸਿੰਘ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਔਰ ਪਰ ਪੁਲਿਸ ਨੇ ਦਸਿਆ ਹੈ ਕਿ ਉਨ੍ਹਾਂ ਨੇ ਮੁਲਜ਼ਮਾਂ ਜਿਹੜੇ ਕਿ ਰਣਜੀਤ ਮਸੀਹ ਦੇ ਖਿਲਾਫ਼ ਬੇਅਦਬੀ ਦੇ ਦੋਸ਼ ਤਹਿਤ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ। ਤੇ ਦੇਖੋ ਇਸ ਖ਼ਬਰ ਦੇ ਨਾਲ ਆਪਾਂ ਪੰਜਾਬ ਦੇ ਵਿਚ ਪਹਿਲਾਂ ਇਹੋ ਜਿਹੀ ਘਟਨਾ ਵਾਪਰੀ ਸੀ, ਬੜਾ ਤਣਾਅਪੂਰਨ ਮਾਹੌਲ ਰਿਹਾ ਸਾਰੀ ਦੁਨੀਆ ਦੇ ਵਿਚ, ਬੜਾ ਦਿਲ ਨੂੰ ਦੁੱਖ ਲੱਗਿਆ। ਤੇ ਉਸ ਤੋਂ ਬਾਅਦ ਇਕ ਮਸਲਾ ਇਹ ਜਿਹੜਾ ਇਹਦਾ ਹੱਲ ਨਿਕਲਿਆ, ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਇਸ ਨੂੰ ਕਿੱਦਾਂ ਪ੍ਰੋਟੈਕਟ ਕਰ ਸਕਦੇ ਹਾਂ, ਕਿੱਦਾਂ ਰੋਕ ਸਕਦੇ ਹਾਂ। ਉਨ੍ਹਾਂ ਦੇ ਵਿਚ ਸੀਸੀਟੀਵੀ ਕੈਮਰੇ ਜਿਹੜੇ ਸੀ ਉਹ ਪਹਿਲੀ ਪ੍ਰਾਇਓਰਿਟੀ ਸੀ। ਪਹਿਲਾਂ ਇਸ ਤਰ੍ਹਾਂ ਸੀ ਕਿ ਕੋਈ ਕੈਮਰਾ ਨਹੀਂ ਸੀ, ਕੋਈ ਜਿਹੜੇ ਇਲਤੀ ਸੀ ਇਲਤ ਕਰਕੇ ਉਹ ਭਾਈਚਾਰੇ ਦੇ ਵਿਚ ਭਾਈਚਾਰੇ ਨੂੰ ਦਫਾੜ ਕਰਨ ਦੀ ਨੀਤੀ ਦੇ ਨਾਲ ਕੰਮ ਕਰਦੇ ਸੀ, ਫਾੜ ਜਾਂਦੇ ਸੀ, ਨਾ ਕਿਸੇ ਦਾ ਲੱਗ ਜਾਂਦਾ ਸੀ ਤੇ ਉਥੇ ਜਿਹੜੀ ਚੁੰਝ ਚਰਚਾ ਬਣ ਜਾਂਦੀ ਸੀ, ਕੋਈ ਕਿਸੇ ਦਾ ਨਾਂ ਲਈ ਜਾਂਦਾ ਸੀ, ਕੋਈ ਕਿਸੇ ਦਾ ਨਾਂ। ਬਹੁਤ ਵਧੀਆ ਕੀਤਾ ਕਿ ਗੁਰਦੁਆਰਾ ਸਾਹਿਬ ਜਿੰਨੇ ਵੀ ਕਮੇਟੀਆਂ ਨੇ ਉਨ੍ਹਾਂ ਨੇ ਜਿਨ੍ਹਾਂ ਨੇ ਸੀਸੀਟੀਵੀ ਕੈਮਰੇ ਲਵਾਏ ਨੇ ਉਨ੍ਹਾਂ ਦੇ ਵਿਚ ਦੇਖੋ ਕਿ ਹੁਣ ਕੁਝ ਘੰਟਿਆਂ ਦੇ ਵਿਚ ਹੀ ਮੁਲਜ਼ਮ ਜਿਹੜੇ ਫੜੇ ਜਾਂਦੇ ਨੇ ਕਿ ਕਿਹਨੇ ਕਿਹਨੇ ਕੀ ਕੀਤਾ ਹੈ। ਇਕ ਬਹੁਤ ਵਧੀਆ ਗੱਲ ਹੈ। ਹੁਣ ਇਹ ਨਹੀਂ ਰੋਕ ਸਕਦੇ ਤੁਸੀਂ, ਆਸਟ੍ਰੇਲੀਆ ਦੇ ਵਿਚ ਜਾਂ ਵਿਦੇਸ਼ਾਂ ਦੇ ਵਿਚ ਹਰ ਥਾਂ ਸੀਸੀਟੀਵੀ ਕੈਮਰੇ ਲੱਗੇ ਨੇ, ਦੁਕਾਨਾਂ ਤੇ ਲੱਗੇ ਹੋਏ ਨੇ, ਵੱਡੀਆਂ ਵੱਡੀਆਂ ਬੈਂਕਾਂ ਚ ਲੱਗੇ ਹੋਏ ਨੇ। ਜਿਨ੍ਹਾਂ ਨੇ ਬੈਂਕ ਲੁੱਟਣੀ ਹੁੰਦੀ ਆ, ਕੋਈ ਉਨ੍ਹਾਂ ਨੇ ਬਿਜ਼ਨਸ ਲੁੱਟਣਾ ਹੁੰਦਾ ਆ, ਉਹ ਇਨ੍ਹਾਂ ਦੀ ਪਰਵਾਹ ਕੀਤੇ ਬਿਨਾਂ ਇਹ ਕਰਦੇ ਨੇ। ਉਹ ਫਿਤਰਤ ਹੈ ਉਨ੍ਹਾਂ ਦੀ, ਉਹਨੇ ਕਰਨਾ ਹੀ ਕਰਨਾ, ਚਾਹੇ ਉਥੇ ਕੈਮਰੇ ਲੱਗੇ ਹੋਣ ਚਾਹੇ ਨਾ ਲੱਗੇ ਹੋਣ। ਹੁਣ ਜਦੋਂ ਨਹੀਂ ਲੱਗੇ ਤਾਂ ਫੇਰ ਜਿਹੜੀ ਸ਼ੱਕ ਦੀ ਸੂਈ ਆ ਫਿਰ ਉਹ ਕਿਸੇ ਦੇ ਵੀ ਹੋ ਸਕਦੀ ਆ, ਫੇਰ ਜਿਹੜੀ ਆ ਚੁਗਲੀ ਦਾ ਜਿਹੜਾ ਸਿਲਸਿਲਾ ਜਾਰੀ ਰੱਖਦਾ ਕਦੇ ਕਿਸੇ ਦੇ ਕਦੇ ਕਿਸੇ ਦੇ। ਵਧੀਆ ਕੀਤਾ ਕਿ ਸਾਡੇ ਗੁਰੂ ਘਰਾਂ ਦੇ ਜਿਹੜੀਆਂ ਕਮੇਟੀਆਂ ਨੇ ਉਨ੍ਹਾਂ ਨੇ ਕੈਮਰੇ ਲਵਾ ਤੇ ਤਾਂ ਕਿ ਕੋਈ ਨਿਰਦੋਸ਼ ਨਾ ਫੜ ਹੋ ਜਾਵੇ, ਤੇ ਹੁਣ ਦੋਸ਼ੀ ਜਿਹੜੇ ਫੜ ਹੁੰਦੇ ਨੇ। ਪਰ ਇਹ ਕਿਉਂ ਕਰਦੇ ਨੇ, ਅਸਲ ਦੇ ਵਿਚ ਕੀ ਕਾਰਨ ਹੈ, ਕੀ ਇਨ੍ਹਾਂ ਦਾ ਮਕਸਦ ਕੀ ਹੈ? ਮਕਸਦ ਦੋਸਤੋ ਜਿਸ ਤਰ੍ਹਾਂ ਮੈਂ ਸਮਝਦਾ ਨਾ ਕਿ ਕੋਈ ਵੀ ਧਰਮ, ਇਹ ਪਹਿਲੀ ਗੱਲ ਤਾਂ ਇਹ ਚੀਜ਼ ਸਿਖਾਉਂਦਾ ਹੀ ਨਹੀਂ ਕਿ ਕਿਸੇ ਦੂਸਰੇ ਧਰਮ ਨੂੰ ਤੁਸੀਂ ਮਾੜਾ ਦਿਖਾਓ। ਅਕਸਰ ਸਿੱਖ ਧਰਮ ਉੱਤੇ ਇਲਜ਼ਾਮ ਕਈ ਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਿੱਖ ਧਰਮ ਦੇ ਵਿਚ ਜੀ ਉਨ੍ਹਾਂ ਨੂੰ ਵੀ ਨਿੰਦਿਆ ਗਿਆ, ਉਨ੍ਹਾਂ ਨੂੰ ਵੀ ਨਿੰਦਿਆ ਗਿਆ। ਨਹੀਂ, ਉਹਨਾਂ ਕਿਸੇ ਵੀ ਧਰਮ ਨੂੰ ਨਿੰਦਿਆ ਨਹੀਂ ਗਿਆ, ਉਹਨਾਂ ਦੇ ਜਿਹੜੇ ਪਖੰਡੀ ਸੀ ਉਹਨਾਂ ਨੂੰ ਨਿੰਦਿਆ ਗਿਆ। ਕਦੇ ਇਸ ਤਰ੍ਹਾਂ ਨਹੀਂ ਸੁਣਿਆ ਅਸੀਂ ਵੀ ਗੁਰੂ ਸਾਹਿਬ ਨੇ ਵੇਦ ਪਾੜ ਦਿੱਤੇ ਜਾਂ ਵੇਦਾਂ ਨੂੰ ਜਲਾ ਦਿੱਤਾ ਜਾਂ ਰੋੜ ਦਿੱਤੇ, ਇਸ ਤਰ੍ਹਾਂ ਕਦੇ ਨਹੀਂ ਸੁਣਿਆ ਤੇ ਨਾ ਹੀ ਇਸ ਤਰ੍ਹਾਂ ਹੋਇਆ। ਉਹਨਾਂ ਨੇ ਜਿਹੜਾ ਪਖੰਡਵਾਦ ਹੈ ਉਸ ਦਾ ਜ਼ਰੂਰ ਖੰਡਨ ਕੀਤਾ। ਸੋ ਜਿਹੜੀ ਵਿਚਾਰਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਵਿਚਾਰ ਦੇ ਵਿੱਚ ਦੱਸੋ ਕੀ ਊਣਕਤਾਈਆਂ ਨੇ। ਅਸੀਂ ਆਪ ਆਪਣੇ ਧਰਮ ਨੂੰ ਪੜਚੋਲਦੇ ਹਾਂ ਕਰਦੇ ਹਾਂ, ਪਰ ਜੇ ਅਸੀਂ ਜਾ ਕੇ ਦੂਸਰੇ ਧਰਮ ਦੇ ਕਿਤਾਬਾਂ ਪਾੜ ਦਈਏ, ਉਹਨਾਂ ਦੀਆਂ ਬੇਅਦਬੀ ਕਰੀਏ, ਜਾ ਕੇ ਚਰਚ ਦੇ ਵਿੱਚ ਜੀਸਸ ਕ੍ਰਾਈਸਟ ਦੀ ਜਿਹੜੀ ਮੂਰਤੀ ਹੈ ਜਾਂ ਕ੍ਰੋਸ ਹੈ ਉਹਨੂੰ ਆਪਾਂ ਤੋੜ ਦਈਏ, ਇਹ ਕੋਈ ਚੰਗੀ ਗੱਲ ਨਹੀਂ ਹੈਗੀ। ਇਹ ਜਿਹੜੇ ਨੇ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਜਿਨ੍ਹਾਂ ਨੇ ਜਾਂ ਤਾਂ ਹਜੇ ਨਵਾਂ ਨਵਾਂ ਧਰਮ ਅਪਣਾਇਆ ਹੁੰਦਾ ਆ ਜਾਂ ਉਹਨੇ ਨਵਾਂ ਨਵਾਂ ਧਰਮ ਛੱਡਿਆ ਹੁੰਦਾ ਹੈ, ਉਹ ਜਾਂ ਤਾਜ਼ੇ ਤਾਜ਼ੇ ਨਾਸਤਕ ਬਣੇ ਹੁੰਦੇ ਨੇ ਜਾਂ ਉਹਨਾਂ ਨੇ ਧਰਮ ਬਦਲਿਆ ਹੁੰਦਾ। ਸੋ ਇਹ ਜਿਹੜੇ ਘਟਨਾਵਾਂ ਨੇ ਇਹ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਲਈ ਵੀ ਕੀਤੀਆਂ ਜਾਂਦੀਆਂ ਨੇ ਕਿ ਦੇਖ ਲਓ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਨਹੀਂ ਬਚਾ ਸਕਦਾ। ਪਰ ਇਹਦੇ ਨਾਲ ਕੀ ਹੁੰਦਾ ਆ, ਇਹ ਉਲਟ ਅਸਰ ਹੁੰਦਾ ਆ। ਗੁਰੂ ਗ੍ਰੰਥ ਸਾਹਿਬ ਦੀ ਜਦ ਆਪਾਂ ਗੱਲ ਕਰਦੇ ਨਾ ਉਸ ਦੇ ਵਿੱਚ ਜਿਹੜਾ ਗਿਆਨ ਹੈ, ਪੱਤਰੇ ਪਾੜਨ ਨਾਲ ਕੋਈ ਗਿਆਨ ਮਿਟ ਨਹੀਂ ਜਾਣਾ। ਉਹ ਤਾਂ ਗੁਰੂ ਗ੍ਰੰਥ ਸਾਹਿਬ ਹੁਣ ਪੱਤਰਿਆਂ ਤੋਂ ਬਾਹਰ ਨਿਕਲ ਕੇ ਡਿਜੀਟਲ ਹੋ ਚੁੱਕੇ ਨੇ, ਗਿਆਨ ਤਾਂ ਡਿਜੀਟਲ ਹੋ ਚੁੱਕਾ ਹੈ। ਸੋ ਗਿਆਨ ਕਿੱਦਾਂ ਉੱਥੇ ਕਿੱਦਾਂ ਰੋਕੋਗੇ? ਤੁਹਾਨੂੰ ਫੋਨ ਦੇ ਉੱਤੇ ਗੁਰਬਾਣੀ ਪੜ੍ਹਨ ਤੋਂ ਕੌਣ ਰੋਕ ਸਕਦਾ? ਕਿਸੇ ਨੂੰ ਫੋਨ ਦੇ ਉੱਤੇ ਬਾਈਬਲ ਜਾਂ ਵੇਦ ਪੜ੍ਹਨ ਤੋਂ ਕੌਣ ਰੋਕ ਸਕਦਾ? ਕੋਈ ਵੀ ਨਹੀਂ ਰੋਕ ਸਕਦਾ, ਚਾਹੇ ਜਿੰਨੇ ਮਰਜ਼ੀ ਪਾੜੀ ਜਾਓ ਤੁਸੀਂ। ਸੋ ਇਹ ਜਿਹੜੀ ਹੈ ਨਾ ਇਹ ਬੜੀਆਂ ਮਤਲਬ ਘਟੀਆ ਤੌਰ ਦੀ ਜਿਹੜੀ ਮਾਨਸਿਕਤਾ, ਜਿਹੜੇ ਵੀ ਇਹਨਾਂ ਤੋਂ ਕਰਾਉਂਦੇ ਨੇ, ਇਹਨਾਂ ਨੂੰ ਪ੍ਰੋਗਰਾਮ ਕਰਦੇ ਨੇ ਇਹਨਾਂ ਲੋਕਾਂ ਨੂੰ, ਉਹਨਾਂ ਲੋਕਾਂ ਨੂੰ ਚਾਹੀਦਾ ਕਿ ਸਮੇਂ ਦੇ ਹਾਣੀ ਹੋਣ ਤੇ ਪਛਾਣਨ ਕਿ ਮਤਲਬ ਸਮਾਂ ਕਿੱਧਰ ਨੂੰ ਜਾ ਰਿਹਾ। ਖੈਰ ਇਹ ਮੇਰੇ ਆਪਣੇ ਵਿਚਾਰ ਸਨ ਇਸ ਖ਼ਬਰ ਦੇ ਬਾਰੇ, ਪਰ ਹੈਗੀ ਇਹ ਬੜੀ ਮਾੜੀ ਗੱਲ ਹੈ। ਤੇ ਚਲੋ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤੇ ਮੇਰੇ ਨਾਲ ਇੱਧਰ ਪਰਸਨਲ ਈਮੇਲ ਤੇ ਜਤਿੰਦਰ ਕੁਮਾਰ ਵੀ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਨਾਈਸ ਪ੍ਰੋਗਰਾਮ ਚੱਲ ਰਿਹਾ। ਜਤਿੰਦਰ ਸ਼ਰਮਾ ਸੋਰੀ ਇੰਗਲੈਂਡ ਨਾਰਥਹੈਂਪਟਨ ਤੋਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸੁਖਜੀਤ ਸਿੰਘ ਸ਼ੈਪਟਨ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਤੇ ਬਾਕੀ ਕਹਿੰਦੇ ਬਾਕੀ ਪਾਲੇ ਬਾਈ ਨੂੰ ਵੀ ਸਤਿ ਸ੍ਰੀ ਅਕਾਲ ਕਿਹੋ ਜੀ। ਦੇਖੋ ਤੁਸੀਂ ਆਪਸ ਚ ਹੱਥੇ ਬੁਲਾ ਲਿਆ ਕਰੋ ਨਾ ਸਤਿ ਸ੍ਰੀ ਅਕਾਲ, ਇਧਰੋਂ ਵੀ ਅਸੀਂ ਬੁਲਾਈ ਜਾਣੀ ਆ, ਕੋਈ ਚੱਕਰ ਨਹੀਂ, ਪਰ ਆਪਸ ਚ ਜ਼ਰੂਰ ਤੁਸੀਂ ਮਤਲਬ ਸੰਪਰਕ ਕਰਿਆ ਕਰੋ। ਅਰਸ਼ ਮੱਲੀ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਭਾਜੀ ਆਹ ਦੇਖ ਲਓ, ਪੜ੍ਹਿਆ ਲਿਖਿਆ ਨਾਲ ਠੱਗੀ ਮਾਰਨ ਨੂੰ ਫਿਰਦਾ ਇੱਕ ਬੰਦਾ, ਤੇ ਉਹਨੇ ਮੈਸੇਜ ਪਾਇਆ, ਬੰਦੇ ਨੇ ਮੈਸੇਜ ਦੀ ਕਾਪੀ ਭੇਜੀ, ਯੂਅਰ ਸੈੱਲ ਨੰਬਰ ਹੈਜ਼ 1.3 million $। ਕਿਆ ਬਾਤ ਹੈ, ਠੀਕ ਹੈ ਫਿਰ ਲੈ ਕਹਿ ਦੋ ਭੇਜ ਦੋ ਫਿਰ ਮੈਸੇਜ, ਕੱਲ੍ਹ ਕਰੀ ਜਾਂਦਾ। ਤੇ ਗੌਰਵ ਸ਼ਰਮਾ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਚੀਅਰਸ ਫਾਰ ਗੁੱਡ ਹੈਲਥ ਫਾਰ ਆਲ, ਨਾਈਸ ਪ੍ਰੋਗਰਾਮ, ਕੀਪ ਇਟ ਅਪ, ਬਹੁਤ ਬਹੁਤ ਧੰਨਵਾਦ ਜੀ। ਤੇ ਰਾਜ ਮਹਿੰਦਰ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਨੇ ਕਿ ਭਾਜੀ ਮੇਰੇ ਇਲਾਕੇ ਦੀ ਖ਼ਬਰ ਹੈ ਜੀ, ਗੁਰਦੁਆਰਾ ਮਨਸਾ ਪੂਰਨ ਸਾਹਿਬ ਦੀ। ਹਾਂਜੀ ਜੀ, ਦੇਖੋ ਮਾੜੀ ਖ਼ਬਰ ਹੈ। ਤੇ ਉਧਰ ਗੌਰਵ ਸ਼ਰਮਾ ਨੇ ਨਾ ਇੱਕ ਜਗਜੀਤ ਸਿੰਘ ਨਰਵਾਣਾ ਦੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਚਲੋ ਤੁਹਾਨੂੰ ਹੁਣ ਮੈਂ ਉਹ ਸੁਣਾਉਣਾ। ਇੱਕ ਨਾ ਹੋਰ ਸਵਾਲ ਵੀ ਤੁਹਾਨੂੰ ਕਰਨਾ ਹੈ। ਸਵਾਲ ਇਹ ਹੈ ਕਿ ਇੱਕ ਫਿਜ਼ਿਕਸ ਦੀ ਕਲਾਸ ਚੱਲ ਰਹੀ ਸੀ, ਟੀਚਰ ਨੇ ਕੁਐਸਚਨ ਪੁੱਛਿਆ, ਫਿਜ਼ਿਕਸ ਦਾ ਕੁਐਸਚਨ ਹੈ ਜੀ, ਆਂਸਰ ਕੱਢ ਕੇ ਰੱਖਿਓ। ਕਹਿੰਦੇ ਕੌਣ ਸਾ ਲਿਕੁਇਡ ਹੈ ਤੇ ਸੋਲਿਡ ਹੈ, ਮਿਕਸ ਕਰਨੇ ਸੇ ਗੈਸ ਬਣਤੀ ਹੈ। ਕਿ ਲਿਕੁਇਡ ਹੈ, ਇੱਕ ਲਿਕੁਇਡ ਹੈ, ਇੱਕ ਸੋਲਿਡ ਹੈ, ਉਹਨਾਂ ਨੂੰ ਮਿਕਸ ਕਰ ਦੋ ਤਾਂ ਗੈਸ ਬਣ ਜਾਂਦੀ ਹੈ। ਸੋ ਇਸ ਦਾ ਆਂਸਰ ਤੁਸੀਂ ਦੇ ਦਿਓ ਤੇ ਨਹੀਂ ਤਾਂ ਮੈਂ ਤੁਹਾਨੂੰ ਬਾਅਦ ਚੋਂ ਪ੍ਰੋਗਰਾਮ ਦੇ ਵਿੱਚੋਂ ਦਵਾਂਗਾ। ਤੇ ਲਓ ਜੀ, ਕਹਿੰਦੇ ਭੂਤ ਜੀ ਦੀ ਦੁਖੀ ਆਤਮਾ, ਕੱਲ ਰਾਤੀ ਪ੍ਰੇਤ ਨਾਲ ਹੋਈ ਗੱਲਬਾਤ ਜੀ, ਰੋ ਰੋ ਸੁਣਾਏ ਮੈਨੂੰ ਅੱਜ ਕੱਲ ਦੇ ਹਾਲਾਤ ਜੀ, ਲੁੱਚੀ ਘੁੱਗੀ ਮਿੱਤਰੋ ਬਦਨਾਮ, ਐਵੇਂ ਕਾਂ ਹੈ ਵਾਲ ਕੱਟੇ ਬੰਦਾ ਲੱਗੇ ਭੂਤ ਜੀ ਦਾ ਨਾਮ। ਕਿਆ ਬਾਤ ਹੈ, ਠੀਕ ਹੈ ਜੀ, ਠੀਕ। ਕਹਿੰਦੇ ਕੱਲ ਰਾਤੀ ਪ੍ਰੇਤ ਨਾਲ ਹੋਈ ਗੱਲਬਾਤ ਜੀ, ਰੋ ਰੋ ਸੁਣਾਏ ਮੈਨੂੰ ਅੱਜ ਕੱਲ ਦੇ ਹਾਲਾਤ ਜੀ, ਲੁੱਚੀ ਘੁੱਗੀ ਮਿੱਤਰੋ ਬਦਨਾਮ, ਐਵੇਂ ਕਾਂ ਹੈ ਵਾਲ ਕੱਟੇ ਬੰਦਾ ਲੱਗੇ ਭੂਤ ਜੀ ਦਾ ਨਾਂ ਹੈ। ਰੱਖਣੀ ਸੀ ਪੋਨੀ ਉਹ ਬਹਾਨੇ ਜੇ ਬਣਾਊਗੀ, ਰੱਖਣੀ ਸੀ ਪੋਨੀ ਉਹ ਬਹਾਨੇ ਜੇ ਬਣਾਊਗੀ, ਆਪੇ ਕੱਟੂ ਗੁੱਤ ਨਾਮ ਭੂਤ ਜੀ ਦਾ ਲਾਊਗੀ। ਇੱਕ ਨਹੀਂ ਦੋ ਨਹੀਂ ਇਹ ਕਹਾਣੀ ਥਾਂ ਥਾਂ ਹੈ, ਗੁੱਤ ਕੱਟੇ ਕੋਈ ਲੱਗੇ ਭੂਤ ਜੀ ਦਾ ਨਾਂ ਹੈ, ਠੀਕ ਹੈ। ਜਿਹੜੀਆਂ ਗੁੱਤਾਂ ਕੱਟ ਹੋ ਰਹੀਆਂ ਨੇ ਉੱਤੇ ਕਵਿਤਾ ਹੈ ਜੀ। ਹੁਣ ਤੀਜੇ ਅੰਤਰੇ ਚ ਕਹਿੰਦੇ ਨੇ ਕਿ ਕਿਤੇ ਹੋਣੀ ਸੱਸ ਕਿਤੇ ਨੂੰਹ ਰਾਣੀ ਭੂਤ ਹੋਣੀ ਹੈ, ਜੇਠ ਜਾਂ ਜੇਠਾਣੀ ਨਹੀਂ ਤਾਂ ਦਰਾਣੀ ਭੂਤ ਹੋਣੀ ਹੈ। ਹੁਣ ਕਹਿੰਦੇ ਉਹ ਭੂਤਨੀ ਕੌਣ ਹੈ, ਭੂਤ ਕੌਣ ਹੈ? ਕਿਤੇ ਹੋਣੀ ਸੱਸ, ਕਿਤੇ ਨੂੰਹ ਰਾਣੀ ਭੂਤ ਹੋਣੀ ਹੈ ਜਿਹੜਾ ਬਾਲ ਕੱਟਦੀ ਹੈ। ਜੇਠ ਜਾਂ ਜੇਠਾਣੀ ਨਹੀਂ ਦਰਾਣੀ ਭੂਤ ਹੋਣੀ ਹੈ, ਤੱਕਿਆ ਨਾ ਚਿਹਰਾ ਕੱਲੀ ਦਿਸਦੀ ਕਿਉਂ ਛਾਂ ਹੈ, ਗੁੱਤ ਕੱਟੇ ਕੋਈ ਲੱਗੇ ਭੂਤ ਜੀ ਦਾ ਨਾਂ ਹੈ। ਆਦਮੀ ਦੀ ਜਾਤ ਨਾ ਪਛਾਣੇ ਜਾਤ ਆਪਣੀ, ਲੜਨ ਗੁੱਤੋ ਗੁੱਤ ਹੀ ਜਦੋਂ ਪਿਤਾ ਪੁੱਤਰ ਦੀ ਪਤਨੀ। ਕਹਿੰਦੇ ਕਿ ਆਦਮੀ ਦੀ ਜਾਤ ਨਾ ਪਛਾਣੇ ਜਾਤ ਆਪਣੀ, ਲੜਨ ਗੁੱਤੋ ਗੁੱਤੀ ਜਦੋਂ ਪਿਤਾ ਪੁੱਤਰ ਦੀ ਪਤਨੀ। ਕੌਣ ਸਮਝਾਵੇ ਹੁੰਦੀ, ਸੱਸ ਵੀ ਤਾਂ ਮਾਂ ਆ, ਗੁੱਤ ਕੱਟੇ ਕੋਈ ਲੱਗੇ ਭੂਤ ਜੀ ਦਾ ਨਾਂ ਆ। ਘਟ ਗਏ ਪਿਆਰ, ਘਰ ਘਰ ਚ ਕਲੇਸ਼ ਹੈ, ਮਨੁੱਖ ਨੇ ਹੀ ਧਾਰ ਲਿਆ ਪ੍ਰੇਤਾਂ ਵਾਲਾ ਵੇਸ਼ ਹੈ। ਬਹੁਤ ਸੋਹਣਾ ਵਿਚਾਰ ਹੈ ਜੀ, ਜਗਜੀਤ ਸਿੰਘ ਨਰੂਆਣਾ ਨੇ ਲਿਖੀ ਹੈ ਕਵਿਤਾ ਜੀ। ਕਹਿੰਦੇ ਘਟ ਗਏ ਪਿਆਰ, ਘਰ ਘਰ ਚ ਕਲੇਸ਼ ਹੈ, ਮਨੁੱਖ ਨੇ ਹੀ ਧਾਰ ਲਿਆ ਪ੍ਰੇਤਾਂ ਵਾਲਾ ਵੇਸ਼ ਹੈ। ਲੱਭਦੇ ਸਿਆਣਿਆਂ ਤੋਂ ਸ਼ਾਂਤੀ ਦਾ ਉਪਾਅ ਹੈ, ਗੁੱਤ ਕੱਟੇ ਕੋਈ ਲੱਗੇ ਭੂਤ ਜੀ ਦਾ ਨਾਂ ਆ। ਬਹੁਤ ਸੋਹਣੀ ਜੀ, ਸੋ ਨਾਈਸ। ਸੋ ਇਹ ਕਵਿਤਾ ਸਾਂਝੀ ਕੀਤੀ ਗੌਰਵ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਕੁਲਵਿੰਦਰ ਜੀ ਹਾਂਜੀ ਕਹਿੰਦੇ ਨੇ ਕਿ ਗੋਲਡ ਕੋਸਟ, ਹਾਂਜੀ ਭਾਜੀ ਕਹਿੰਦੇ ਕੁਲਵਿੰਦਰ ਹੁਣਾਂ ਦਾ ਨੰਬਰ ਭੇਜ ਦਿਓ ਜੀ, ਗੋਲਡ ਕੋਸਟ ਵਾਲਿਆਂ ਦਾ। ਕੁਲਵਿੰਦਰ ਸਿੰਘ ਗ੍ਰਿਫਤ ਵਾਲੇ ਕਹਿ ਰਹੇ ਨੇ, ਬਿਲਕੁਲ ਭੇਜਦੇ ਆ ਪ੍ਰੋਗਰਾਮ ਤੋਂ ਬਾਅਦ। ਰਣਜੋਤ ਸਿੰਘ ਫਤਿਹ ਬੁਲਾ ਰਹੇ ਨੇ ਜੀ, ਕਹਿੰਦੇ ਲਿਕੁਇਡ, ਹਾਂਜੀ ਲਿਕੁਇਡ। ਕਹਿੰਦੇ ਮੈਂ ਕੁਐਸਚਨ ਪੁੱਛਿਆ ਸੀ ਵੀ ਇੱਕ ਸੋਲਿਡ ਹੈ ਤੇ ਇੱਕ ਲਿਕੁਇਡ ਹੈ ਜਿਹੜਾ ਗੈਸ ਬਣਾਉਂਦਾ, ਕਹਿੰਦੇ ਪਰੌਂਠੇ ਤੇ ਲੱਸੀ। ਤੁਹਾਡਾ ਠੀਕ ਹੈ, ਠੀਕ ਹੈ, ਮਤਲਬ ਵਧੀਆ ਆਨਸਰ, ਇਹ ਵੀ ਹੋ ਸਕਦਾ। ਫਿਜਿਕਸ ਦਾ ਕੁਐਸਚਨ ਹੈ ਵੈਸੇ, ਕਹਿੰਦੇ ਇੱਕ ਲਿਕੁਇਡ ਤੇ ਸੋਲਿਡ ਦੱਸਣਾ ਜਿਹੜਾ ਰਲ ਕੇ ਗੈਸ ਬਣਾਉਂਦਾ। ਤੇ ਦਲਜੀਤ ਸਿੰਘ ਮਹਿਤਾ ਜੋ ਕਹਿੰਦੇ ਕਿ ਮੈਨੂੰ ਇਹ ਕਵਿਤਾ ਭੇਜ ਦਿਓ ਜੀ, ਬਿਲਕੁਲ ਭੇਜਾਂਗੇ ਤੁਹਾਨੂੰ। ਤੇ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਆਂ। ਤੇ ਲਓ ਜੀ ਤੁਹਾਨੂੰ ਫਿਰ ਆਨਸਰ ਵੀ ਹੁਣ ਦੇ ਦਿੰਦੇ ਆ ਕਿ ਵੈਸੇ ਇਹ ਚੁਟਕਲਾ ਮੈਨੂੰ ਭੇਜਿਆ ਸੀ ਮੇਰੇ ਮਿੱਤਰ ਨੇ। ਕਹਿੰਦੇ ਸਾਰੀ ਫਿਜ਼ਿਕਸ ਦੀ ਕਲਾਸ ਹਿੱਲ ਗਈ ਜਦੋਂ ਸਟੂਡੈਂਟ ਨੇ ਆਨਸਰ ਦਿੱਤਾ ਮੈਡਮ ਨੂੰ। ਕੁਐਸਚਨ ਕੀ ਸੀ? ਕਹਿੰਦੇ ਕੌਣ ਸਾ ਲਿਕੁਇਡ ਔਰ ਸੋਲਿਡ ਮਿਕਸ ਕਰਨੇ ਫਿਰ ਗੈਸ ਬਣਦੀ ਹੈ? ਤੇ ਸਟੂਡੈਂਟ ਕਹਿੰਦਾ ਕੜੀ ਚਾਵਲ। ਲਓ ਜੀ ਤੁਹਾਨੂੰ ਹੁਣ ਭੋਟੂ ਜ਼ਿਆਦਾ ਤੇ ਕਾਕੇ ਜ਼ਿਆਦਾ ਇੱਕ ਗੀਤ ਸੁਣਾਉਂਦੇ ਆ, ਕੜੀ ਚੌਲ ਤੇ ਕੜੀ, ਕਾਫੀ ਪਹਿਲਾਂ ਆਇਆ ਸੀ ਤੇ ਕਾਮੇਡੀ ਗੀਤ ਹੈ।
ਛਾ ਡੰਗਰ ਹੈ ਹਾਏ ਪੱਠੇ ਖਾ ਕੇ ਚੁੱਪ ਕਰ ਜੂ, ਕਾਕੇ ਛਾ ਡੰਗਰ ਹੈ ਹਾਏ ਪੱਠੇ ਖਾ ਕੇ ਚੁੱਪ ਕਰ ਜੂ, ਜੇ ਨਾ ਮਿਲੀ ਘਰ ਤੂੜੀ ਖਾਣ ਨੂੰ ਖੇਤਾਂ ਦੇ ਵਿੱਚ ਇਹ ਚਰ ਜੂ, ਕਾਕੇ ਛਾ ਡੰਗਰ ਹੈ ਹਾਏ ਪੱਠੇ ਖਾ ਕੇ ਚੁੱਪ ਕਰ ਜੂ।
ਬਈ ਭੋਟੀ ਛਾ ਇਹ ਕੀ ਬੜੇ ਔਰੇ ਦੇ ਗੀਤ ਗਾਉਂਦੇ ਆ?
ਉਹ ਭਰਾਵਾ ਮੈਂ ਨੀ ਗਾਉਂਦਾ, ਅੱਜ ਕੱਲ ਸਾਰਿਆਂ ਤੇ ਗੀਤਾਂ ਦਾ ਬੜਾ ਫਤੂਰ ਚੜਿਆ ਹੋਇਆ।
ਅੱਛਾ,
ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਮੇਰੇ ਇੱਕ ਯਾਰ ਦੋਸਤ ਨੇ ਕੜੀ ਚੌਲ ਬਣਾਏ,
ਫੇਰ
ਕੜੀ ਚੌਲ ਬਣਾ ਕੇ ਰੱਖ ਲਏ ਤੇ ਖਾਣ ਲੱਗਾ, ਪਤਾ ਕੀ ਕਹਿੰਦਾ?
ਚੌਲ ਤੇ ਕੜੀ ਮੈਂ ਖਾਵਾਂ, ਚੌਲ ਤੇ ਕੜੀ ਹੱਥਾਂ ਨਾਲ ਬਣਾਈ ਮੈਂ, ਸਵਾਦ ਹੈ ਬੜੀ। ਚੌਲ ਤੇ ਕੜੀ ਮੈਂ ਖਾਵਾਂ, ਚੌਲ ਤੇ ਕੜੀ ਹੱਥਾਂ ਨਾਲ ਬਣਾਈ ਮੈਂ, ਸਵਾਦ ਹੈ ਬੜੀ। ਚੌਲ ਤੇ ਕੜੀ ਮੈਂ ਖਾਵਾਂ, ਚੌਲ ਤੇ ਕੜੀ ਹੱਥਾਂ ਨਾਲ ਬਣਾਈ ਮੈਂ, ਸਵਾਦ ਹੈ ਬੜੀ। ਮੈਨੂੰ ਮੁੱਦਤਾਂ ਤੋਂ ਲੱਗੀ ਹੋਈ ਭੁੱਖ, ਖਾ ਕੇ ਰੱਜਣੇ ਨੂੰ ਜੀ ਕਰਦੇ। ਚੌਲ ਤੇ ਕੜੀ ਖਾ ਕੇ ਬਾਂਦਰ ਵਾਂਗੂ ਟੱਪਣੇ ਨੂੰ, ਚੌਲ ਤੇ ਕੜੀ ਖਾ ਕੇ ਬਾਂਦਰ ਵਾਂਗੂ ਟੱਪਣੇ ਨੂੰ ਜੀ ਕਰਦੇ। ਚੌਲ ਤੇ ਕੜੀ ਖਾ ਕੇ ਬਾਂਦਰ ਵਾਂਗੂ ਟੱਪਣੇ ਨੂੰ ਜੀ ਕਰਦੇ।
ਕਾਕੇ ਗੀਤਕਾਰਾਂ ਦਾ ਵੀ ਜਵਾਬ ਨੀ
ਨਾ, ਕੀ ਗੱਲ ਹੋ ਗਈ?
ਸਾਡੇ ਪਿੰਡ ਦਾ ਇੱਕ ਮੁੰਡਾ ਗੀਤ ਲੱਗਾ ਲਿਖਣ।
ਅੱਛਾ,
ਦੋ ਕੁ ਗਾਣੇ ਲਿਖ ਕੇ ਮੇਰੇ ਕੋ ਆ ਗਿਆ।
ਫੇਰ
ਮੈਨੂੰ ਪਤਾ ਕੀ ਕਹਿੰਦਾ?
ਕੀ
ਕਹਿੰਦਾ? ਭੋਟੂ ਸ਼ਾਹ ਜੀ ਮੈਂ ਗਾਣਾ ਲਿਖਿਆ। ਮੈਂ ਕਿਹਾ ਕਿਹੜਾ? ਕਹਿੰਦਾ ਮੈਂ ਗੀਤ ਲਿਖਿਆ, ਕੁੜੀ ਨਿਕਲੀ ਅਤਲ ਬਲੇਲਾ ਲਾ ਕੇ, ਸ਼ੈਂਪੂ ਪਾਊਡਰ ਲਾ ਕੇ, ਗਲ ਵਿੱਚ ਪਰਸ ਜੈਕ ਪਾ ਕੇ, ਕੁੜੀ ਦੀ ਤੋਰ ਨਰਾਲੀ ਆ। ਮੈਂ ਕਿਹਾ ਫੇਰ ਮੁੰਡਾ ਕਹਿੰਦਾ ਹੁਣ 10 ਰੁਪਏ ਲੈ ਲਾ, ਤੇਰਾ ਪਰਸ ਕਿਉਂ ਖਾਲੀ ਆ? ਕਹਿੰਦਾ ਮੈਂ ਇੱਕ ਗੀਤ ਹੋਰ ਲਿਖਿਆ। ਮੈਂ ਕਿਹਾ ਦੱਸ ਦੀ ਕਿਹੜਾ? ਕਹਿੰਦਾ ਮੈਂ ਗੀਤ ਲਿਖਿਆ, ਕੁੜੀ ਮੁੰਡੇ ਨੂੰ ਕਹਿੰਦੀ ਹੈ, ਆਪਾਂ ਪਿੰਡ ਵਿੱਚ ਤਾਂ ਮਿਲ ਸਕਦੇ ਨੀ, ਤੂੰ ਖੇਤਾਂ ਦੇ ਵਿੱਚ ਆ ਸੱਜਣਾ। ਮੈਂ ਕਿਹਾ ਅੱਗੇ ਤੂੰ ਇਹ ਲਿਖਿਆ ਹੋਣਾ, ਮੈਂ ਪੱਠਿਆਂ ਦੀ ਪੰਡ ਬਣ ਜੂੰਗੀ, ਤੂੰ ਝੋਟਾ ਬਣ ਕੇ ਖਾ ਸੱਜਣਾ।
ਭੋਟੂ ਸ਼ਾਹ ਜੀ ਮੁਬਾਰਕਾਂ।
ਮੈਂ ਕਾਹਦੀਆਂ ਬਈ?
ਉਹ ਨਵੀਂ ਗੱਡੀ ਲਈ ਫਿਰਦੇ ਹੋ, ਹੱਥ ਦੇ ਵਿੱਚ ਮੋਬਾਈਲ ਫੜਿਆ,
ਲੈ ਵੀ ਕਾਕੇ ਗੱਡੀ ਦੀਆਂ ਮੁਬਾਰਕਾਂ ਤਾਂ ਠੀਕ ਹੈ ਪਰ ਮੋਬਾਈਲ ਦੀਆਂ ਮੁਬਾਰਕਾਂ ਨਾ ਦੇ ਕਿਉਂਕਿ ਮੋਬਾਈਲ ਤਾਂ ਹੁਣ ਜਣਾ ਖਣਾ ਲਈ ਫਿਰਦਾ
ਬਈ ਉਹ ਤਾਂ ਹੈ
ਆਪਣੇ ਕੇਬਲ ਟੀਵੀ ਵਾਲੇ ਨੀ ਐਸ ਕੁਮਾਰ ਹੁਣੀ ਜਿਹੜੇ ਨਕੋਦਰ ਸ਼ੋਰੂਮ ਖੋਲੀ ਬੈਠੇ ਆ
ਆਹੋ
ਉਹਦਾ ਜਿਹੜਾ ਛੋਟਾ ਭਰਾ ਆ ਮਿੰਟੂ
ਆਹੋ
ਉਹ ਸੁਧਾ ਅਨਪੜ੍ਹ ਆ
ਅੱਛਾ
ਮੈਂ ਉਹਨੂੰ ਕਿਤੇ ਮਿਲਣ ਗਿਆ ਉਹਨੇ ਕੰਨ ਨੂੰ ਮੋਬਾਈਲ ਲਾਇਆ ਮੈਨੂੰ ਪਤਾ ਕੀ ਕਹਿੰਦੇ
ਭੋਟੂ ਸ਼ਾਹ ਯਾਰ ਤੂੰ ਹੁਣ ਆਇਆ ਮੈਂ ਤੈਨੂੰ ਸਵੇਰ ਦਾ ਮੁਗਲੈਲ ਕਰੀ ਜਾਣਾ ਨਾ ਫਿਰ ਤੂੰ ਕੀ ਕਿਹਾ
ਮੈਂ ਕਿਹਾ ਸ਼ੁਕਰ ਹੈ ਭਰਾਵਾ ਤੂੰ ਮੈਨੂੰ ਕਿਤੇ ਗਰੀਸ ਨੀ ਕੀਤੀ ਨੇ ਤਾਂ ਮੈਂ ਰਾਹ ਚ ਤਿਲਕ ਜਾਣਾ ਸੀ
ਜੀ ਇਹ ਕਾਮੇਡੀ ਸੁਣ ਰਹੇ ਸੀ ਜੀ ਸਾਈਕਲ ਮਿੱਤਰਾਂ ਦੀ ਐਲਬਮ 2002 ਦੇ ਵਿਚ ਆਈ ਸੀ ਭੋਟੂ ਸ਼ਾਹ ਦੀ ਤੇ ਚੁਟਕਲੇ ਦੇਖੋ ਆਪਾਂ ਥੋੜੇ ਬਹੁਤ ਸ਼ੇਅਰ ਕਰਦੇ ਆ ਹੱਸਣਾ ਵੀ ਚਾਹੀਦਾ ਤੇ ਨਾਲ ਨਾਲ ਅਸੀਂ ਵਿਚਾਰਾਂ ਵੀ ਸਾਂਝੀਆਂ ਕਰਦੇ ਆ ਸੁਨੇਹੇ ਵੀ ਆਉਂਦੇ ਨੇ ਬਹੁਤ ਸਾਰੇ ਸਰੋਤਿਆਂ ਦੇ ਤੇ ਉਹ ਵੀ ਆਪਾਂ ਸਾਂਝੇ ਕਰਨੇ ਹੁੰਦੇ ਆ ਤੇ ਬਾਕੀ ਕਹਿੰਦੇ ਨੇ ਕਿ ਮੇਰੀ ਸੱਸ ਇੱਕ ਗਾਣਾ ਆਇਆ ਗੁਰਏਕਮ ਦਾ ਹੈ ਜੀ ਮੇਰੀ ਸੱਸ ਉਹ ਲਾ ਦਿਓ ਮੈਂ ਕੋਸ਼ਿਸ਼ ਕਰਦਾ ਜੀ ਇਹ ਜੇ ਗੀਤ ਹੋਇਆ ਤਾਂ ਜ਼ਰੂਰ ਆਪਾਂ ਲਾਵਾਂਗੇ ਔਰ ਦੀਪਜੋਤ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਕਿ ਇਹ ਪੋਇਮ ਜਿਹੜੀ ਆ ਇਹ ਸ਼ੇਅਰ ਕਰ ਦਿਓ ਫਾਰਮ ਰੇਡੀਓ ਦੇ ਪੇਜ ਦੇ ਉੱਤੇ ਜਾਂ ਈਮੇਲ ਦੇ ਜ਼ਰੀਏ ਹਾਂਜੀ ਮੈਂ ਤੁਹਾਨੂੰ ਭੇਜਦਾ ਜੀ ਤੇ ਇਹ ਕਵਿਤਾ ਸ਼ੇਅਰ ਵੀ ਕਰ ਦਿੰਦੇ ਆ ਬਹੁਤ ਸੋਹਣੀ ਕਵਿਤਾ ਮੈਨੂੰ ਲੱਗੀ ਤੇ ਇਸੇ ਕਰਕੇ ਤੁਹਾਨੂੰ ਪੜ੍ਹ ਕੇ ਸੁਣਾਈ ਆ ਜੀ ਸੋ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਪ੍ਰੋਗਰਾਮ ਦੇ ਵਿਚ ਅਗਲਾ ਗੀਤ ਜਿਹੜਾ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਜੀ ਅਮਰਿੰਦਰ ਗਿੱਲ ਦਾ ਕੁੜਤਾ ਸੂਹਾ
ਹੋ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ ਤਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ
ਮੇਰੀ ਚੜ ਕੇ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ ਗੱਲ ਸੁਣ ਲੈ
ਦੀ ਹਿੱਟ ਫਿਲਮ ਅੰਗਰੇਜ਼ ਦੇ ਵਿੱਚੋਂ ਇਹ ਗੀਤ ਸੁਣ ਰਹੇ ਸੀ ਕੁੜਤਾ ਸੀ ਦੇ ਸੂਹਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਤੇ ਨੰਬਰ ਭੇਜ ਦਿੱਤੇ ਆ ਜੀ ਜਿਹੜੇ ਜਿਹੜੇ ਚਾਹੁੰਦੇ ਸੀ ਜਿਨ੍ਹਾਂ ਦੇ ਨੰਬਰ ਪੋਇਮ ਵੀ ਭੇਜ ਦਿੱਤੀ ਆ ਫੇਸਬੁੱਕ ਤੇ ਸ਼ੇਅਰ ਵੀ ਕਰ ਦਿੱਤੀ ਆ ਤੇ ਗੱਲ ਥੋੜੀ ਜਿਹੀ ਆਪਾਂ ਜੱਟ ਦੀ ਵੀ ਕਰਨੀ ਆ ਤੇ ਜੱਟ ਦੀ ਫਿਤਰਤ, ਕਈ ਵਾਰੀ ਕੁਐਸਚਨ ਆ ਜਾਂਦੇ ਨੇ ਜੱਟ ਦੀ ਸਾਦਗੀ ਬਾਰੇ ਜਾਂ ਸਿੱਧੇਪਣ ਬਾਰੇ। ਇਸ ਦੇ ਬਾਰੇ ਜੀ ਮੈਂ ਇੱਕ ਆਰਟੀਕਲ ਲਿਖਿਆ ਜੱਟ, ਮੇਰੇ ਵੈਬਸਾਈਟ ਤੇ ਆ ਜੀ www.amandeepsinghsiddhu.com ਦੇ ਉੱਤੇ। ਮੈਂ ਆਪਣੇ ਪ੍ਰੋਫਾਈਲ ਤੇ ਵੀ ਅੱਜ ਸ਼ੇਅਰ ਕਰਦਾ ਇਸ ਪ੍ਰੋਗਰਾਮ ਤੋਂ ਬਾਅਦ, ਤੇ ਛੋਟਾ ਜਿਹਾ ਆਰਟੀਕਲ ਹੈ ਤੇ ਪੜ੍ਹ ਕੇ ਤੁਹਾਨੂੰ ਬੜੀ ਖੁਸ਼ੀ ਤੇ ਹੈਰਾਨੀ ਹੋਊਗੀ। ਤੇ ਪਰ ਉਸ ਤੋਂ ਪਹਿਲਾਂ ਪਿੰਡਾਂ ਦੀ ਗੱਲ ਕਰੀਏ ਤਾਂ ਜਗਤਾਰ ਭਾਜੀ ਹੁਣਾਂ ਨੇ ਮੈਸੇਜ ਭੇਜਿਆ, ਕਹਿੰਦੇ ਜਰਾ ਹੱਸ ਲਵੋ। ਤੇ ਕਹਿੰਦੇ ਕਿਸੇ ਪਿੰਡ ਦੇ ਵਿੱਚ ਨਵੀਂ ਨਵੀਂ ਪੁਲਿਸ ਚੌਂਕੀ ਬਣੀ ਸੀ, ਨਵਾਂ ਨਵਾਂ ਸਿੱਧਾ ASI ਭਰਤੀ ਹੋਇਆ ਪੜ੍ਹਿਆ ਲਿਖਿਆ ਮੁੰਡਾ ਚੌਂਕੀ ਦਾ ਇੰਚਾਰਜ ਲਾ ਦਿੱਤਾ। ਉਹ ਕੰਮ ਧੰਦੇ ਆਏ ਬਜ਼ੁਰਗਾਂ ਤੇ ਮੋਹਤਵਾਰ ਬੰਦਿਆਂ ਦੀ ਬੜੀ ਇੱਜ਼ਤ ਕਰਿਆ ਕਰੇ, ਪਾਣੀ ਧਾਣੀ ਪੁੱਛਿਆ ਕਰੇ, ਕਦੇ ਕਦਾਈ ਚਾਹ ਵੀ ਪਿਆ ਦਿਆ ਕਰੇ। ਇਸ ਤਰ੍ਹਾਂ ਗਿੱਜੇ ਵਿਹਲੇ ਬੁੜੇ ਰੋਟੀ ਪਾਣੀ ਛੱਕ ਕੇ ਗੱਲਾਂ ਬਾਤਾਂ ਕਰਨ ਦੇ ਲਈ ਚੌਂਕੀ ਦੇ ਬੈਂਚ ਜਾਂ ਮੱਲਿਆ ਕਰਨ ਅਤੇ ਦੁਪਹਿਰਾਂ ਉਥੇ ਹੀ ਗੁਜ਼ਾਰਿਆ ਕਰਨ। ਵਿਚੋਂ ਇਕ ਦੋ ਵਾਰੀ ਚਾਹ ਦਾ ਗੱਫਾ ਵੀ ਮਿਲ ਜਾ ਕਰੇ। ਅਚਾਨਕ ਥਾਣੇਦਾਰ ਦੀ ਬਦਲੀ ਹੋ ਗਈ ਤੇ ਉਹਦੀ ਥਾਂ ਤੇ ਸਿਪਾਹੀ ਤੋਂ ਤਰੱਕੀ ਕਰਕੇ ASI ਬਣਿਆ ਖੂਸੜ ਥਾਣੇਦਾਰ ਆ ਗਿਆ। ਉਹਨੇ ਦੋ ਕੁ ਦਿਨ ਦੇਖਿਆ ਤੇ ਤੀਜੇ ਦਿਨ ਆਪਣੇ ਇਕ ਹਮ ਉਮਰ ਸਿਪਾਹੀ ਨੂੰ ਪੁੱਛਣ ਲੱਗਾ, ਉਹ ਮੱਗਰਾ ਆ ਕਿਵੇਂ ਬੈਠੇ ਆ ਇੱਥੇ? ਤੇ ਮੱਗਰ ਪਹਿਲਾਂ ਹੀ ਅੱਕਿਆ ਪਿਆ ਸੀ। ਪੁੱਛੋ ਨਾ ਸਾਹਿਬ ਬਹਾਦਰ, ਇਹ ਤਾਂ ਪਹਿਲੇ ਸਾਹਿਬ ਦੇ ਗਜਾਏ ਵਏ ਆ, ਉਹ ਤਾਂ ਇਨ੍ਹਾਂ ਨੂੰ ਚਾਹ ਪਾਣੀ ਵੀ ਪਿਆਉਂਦਾ ਸੀ। ਪਿੰਡ ਦੇ ਵਿਹਲੇ ਬੁੜੇ ਇੱਥੇ ਆ ਕੇ ਬਹਿੰਦੇ ਨੇ ਜਿਵੇਂ ਕੁੜੀ ਨੂੰ ਮਿਲਣ ਆਏ ਹੁੰਦੇ ਆ। ਅੱਛਾ, ਮੈਂ ਛਕਾਉਣਾ ਇਨ੍ਹਾਂ ਨੂੰ ਚਾਟਾ। ਥਾਣੇਦਾਰ ਨੇ ਹੁਕਮ ਦੇਣ ਦੀ ਦੇਰ ਸੀ ਕਿ ਪੁਲਿਸ ਵਾਲੇ ਅਲੀ ਅਲੀ ਕਰਕੇ ਪੈ ਗਏ। ਚੌਂਕੀ ਚੋਂ ਨਿਕਲ ਕੇ ਇਕ ਬਜ਼ੁਰਗ ਨੇ ਪਿੱਛੇ ਚਾਦਰਾ ਝਾੜਦਾ ਹੋਏ ਤੇ ਨਾਲ ਤੁਰਦਾ ਹੋਇਆ ਕਹਿੰਦਾ ਬਈ ਆ ਹੋਇਆ ਥਾਣੇਦਾਰਾਂ ਵਾਲੀ ਗੱਲ, ਪਹਿਲੇ ਵਾਲਾ ਤਾਂ ਸਾਲਾ ਜਨਾਨਾ ਜਿਹਾ ਹੀ ਸੀ। ਠੀਕ ਹੈ ਜੀ, ਬਹੁਤ ਸੋਹਣਾ ਤੁਸੀਂ ਬਿਆਨ ਕੀਤਾ ਲਿਖ ਕੇ ਤੇ ਬਹੁਤ ਬਹੁਤ ਧੰਨਵਾਦ। ਤੇ ਗੌਰਵ ਸ਼ਰਮਾ ਹੁਣੀ ਕਹਿੰਦੇ ਨੇ ਕਿ ਭਾਜੀ ਤੁਹਾਡੇ ਸਵਾਲ ਦਾ ਜਵਾਬ ਹੈ ਕੈਲਸ਼ੀਅਮ ਕਾਰਬੋਨੇਟ, ਜਿਸ ਨੂੰ ਅਸੀਂ ਚੂਨਾ ਵੀ ਕਹਿੰਦੇ ਆ। ਹਾਂਜੀ, ਉਹ ਤਾਂ ਦੇਖੋ ਫਿਜ਼ਿਕਸ ਦਾ ਕੁਐਸਚਨ ਤਾਂ ਹੈਗਾ ਹੀ ਆ, ਤੇ ਉਹਦੇ ਵਿੱਚ ਲਿਕੁਇਡ ਮਿਲਾ ਦਿਓ, ਪਾਣੀ ਤਾਂ ਉਹਦੀ ਗੈਸ ਬਣ ਜਾਂਦੀ ਆ। ਤੇ ਇਸ ਦਾ ਆਨਸਰ ਸਾਨੂੰ ਈਮੇਲ ਦੇ ਜ਼ਰੀਏ ਵੀ ਕੁਲਦੀਪ ਸਿੰਘ ਹੁਣਾਂ ਨੇ ਵੀ ਦਿੱਤਾ ਸੀ, ਤੇ ਇਹ ਵੀ ਆਨਸਰ ਸਹੀ ਆ। ਪਾਣੀ ਜਦੋਂ ਕੈਲਸ਼ੀਅਮ ਕਾਰਬਾਈਟ ਦੇ ਨਾਲ ਮਿਲਾ ਦਈਏ ਤਾਂ ਇਸ ਤਰ੍ਹਾਂ ਹੁੰਦਾ ਆ। ਪਰ ਜਿਹੜੇ ਦੋ ਤੱਤ ਨੇ ਜਿਹੜੇ ਆਮ ਰਸੋਈ ਵਿੱਚ ਪਾਏ ਜਾਂਦੇ ਉਹ ਹੈ ਜੀ ਕੜੀ ਚੌਲ ਤੇ ਜਾਂ ਮੂਲੀਆਂ ਵਾਲੇ ਪਰੌਂਠੇ ਦੇ ਨਾਲ ਲੱਸੀ। ਤੇ ਕੋਈ ਗੱਲ ਨੀ ਜੀ, ਆਪਾਂ ਆਪਣਾ ਪ੍ਰੋਗਰਾਮ ਜਾਰੀ ਰੱਖਦੇ ਆ ਤੇ ਗੱਲ ਹੁਣ ਕਰਦੇ ਆ ਜੀ ਆਰਟੀਕਲ ਦੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਪਿੱਛੇ ਜੇ ਇੱਕ ਸਵਾਲ ਆਇਆ ਸੀ ਕਿ ਜੱਟ ਬੜੇ ਸਿੱਧੜੇ ਹੁੰਦੇ ਨੇ ਤੇ ਕਹਿੰਦੇ ਨੇ ਕਿ ਗੰਨਾ ਭੰਨਣ ਨਹੀਂ ਦਿੰਦੇ, ਪਰ ਕਹਿੰਦੇ ਗੁੜ ਦੀ ਪੇਸੀ ਲੈ ਲਓ, ਉਹ ਬੜੀ ਮਤਲਬ ਉਹਨਾਂ ਨੂੰ ਖੁਸ਼ੀ ਹੁੰਦੀ ਕਿ ਇੰਨੇ ਸਿੱਧੇ ਹੁੰਦੇ ਨੇ। ਦੋਸਤੋ, ਇਸ ਦੇ ਵਿੱਚ ਜਦੋਂ ਆਪਾਂ ਇਹਨੂੰ ਘੋਖੀਏ ਨਾ ਤੇ ਇਹਦੇ ਵਿੱਚ ਬੜੇ ਡੂੰਘੇ ਅਰਥ ਨੇ। ਜਰਾ ਇਹ ਆਰਟੀਕਲ ਪੜ੍ਹਿਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਜੱਟ ਇਸ ਤਰ੍ਹਾਂ ਕਰਦਾ ਹੈ। ਉਹ ਸਾਰੇ ਉਸ ਦੇ ਵਿੱਚ ਲੌਜਿਕ ਲਿਖਿਆ ਹੋਇਆ। ਤੇ ਪੰਜਾਬ ਜਾਂ ਆਪਣੇ ਖਿੱਤਾ ਰੱਖ ਲਓ, ਉੱਤਰੀ ਭਾਰਤ ਦੇ ਲੋਕ ਬੜੇ ਮਹਾਨ ਹੋਏ ਨੇ, ਸਿੱਧ ਹੋਏ ਨੇ। ਦੇਖੋ ਗੁਰੂ ਪੀਰ ਕਿੰਨੇ ਪੈਗੰਬਰ ਇਸ ਇਲਾਕੇ ਦੇ ਹੋਏ ਨੇ, ਦੁਨੀਆਂ ਦੇ ਮੁੱਖ ਧਰਮ ਇਸ ਇਲਾਕੇ ਤੋਂ ਉਤਪੰਨ ਹੋਏ ਨੇ। ਔਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਜੋ ਗਿਆਨ ਅਧਿਆਤਮਕ ਉਹਦੇ ਵਿੱਚ ਹੈ ਉਸ ਸਿਖਰ ਹੈ। ਸੋ ਇਹ ਨਹੀਂ ਕਹਿ ਸਕਦੇ ਕਿ ਸਾਡਾ ਇਲਾਕਾ ਜਿਹੜਾ ਅਨਪੜ੍ਹ ਹੈ ਜਾਂ ਉਹ ਹੈ। ਆਪਾਂ ਲੋਕਾਂ ਦੀਆਂ ਗੱਲਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਬਹੁਤ ਮਹਾਨ ਲੋਕ ਸਾਡੇ ਸਿੱਧ ਪੁਰਖ ਸਾਡੇ ਇਲਾਕੇ ਚ ਹੋਏ ਨੇ। ਹੁਣ ਇਹ ਕਹਿੰਦੇ ਨੇ, ਇਸ ਆਰਟੀਕਲ ਦਾ ਨਾਮ ਵੀ ਹੈ ਕਿ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੇ ਅਖੀਰ ਨੂੰ ਇੱਥੇ ਮੁੱਕਦਾ ਤੁਧ ਬਿਨ ਸਿੱਧੀ ਕਿੰਨੇ ਨਾ ਪਾਈ ਹੈ। ਇੱਕ ਮੈਂ ਕਿਤਾਬ ਪੜ੍ਹ ਰਿਹਾ ਸੀ, ਉਸ ਦੇ ਵਿੱਚ ਜ਼ਿਕਰ ਸੀ, ਇਹ ਕਿਤਾਬ ਸ਼ਾਇਦ ਖੁਸ਼ਵੰਤ ਸਿੰਘ ਹੁਣਾਂ ਦੀ ਸੀ, ਹਿਸਟਰੀ ਆਫ ਸਿੱਖਸ। ਤੇ ਉਹਦੇ ਵਿੱਚ ਨਾ ਇੱਕ ਸ਼ਾਇਦ ਜ਼ਿਕਰ ਸੀਗਾ ਕਿ ਸਿਕੰਦਰ ਦੇ ਡਾਇਰੀ ਦੇ ਵਿੱਚ, ਮੈਮੋਅਰ ਦੇ ਵਿੱਚ ਉਹਨਾਂ ਨੇ ਲਿਖਿਆ ਆ, ਜਿਹੜਾ ਕਿ ਮੁੜ ਕੇ ਯੂਨਾਨ ਦੇ ਵਿੱਚ ਪਹੁੰਚੀ, ਕਿ ਪੰਜਾਬ ਦੇ ਵਿੱਚ ਜਦੋਂ ਪਹੁੰਚਿਆ ਤਾਂ ਪੋਰਸ ਨੇ ਉਹਦਾ ਮੁਕਾਬਲਾ ਕੀਤਾ, ਉਹਨੂੰ ਠੱਲ ਪਾਈ, ਤੇ ਇੱਥੇ ਰਹਿ ਕੇ ਉਹਨੇ ਦੇਖਿਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਇੰਨੇ ਇੰਟੈਲੀਜੈਂਟ ਨੇ, ਇੰਨੇ ਵਧੀਆ ਨੇ ਕਿ ਉਹ ਕਹਿੰਦੇ ਕਿ ਘਾਹ ਦੇ ਵਿੱਚੋਂ ਮਿੱਠਾ ਕੱਢ ਲੈਂਦੇ ਆ। ਗੰਨਾ ਘਾਹ ਆ ਜੀ ਇੱਕ, ਤੇ ਉਸਨੇ ਲਿਖਿਆ, ਯੂਰਪ ਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਘਾਹ ਦੇ ਵਿੱਚੋਂ ਲੋਕ ਮਿੱਠਾ ਕੱਢ ਲੈਂਦੇ ਨੇ। ਔਰ ਉਹਦੀ ਵਿਧੀ ਕੀ ਆ? ਉਹ ਪੰਜਾਬ ਦੇ ਲੋਕਾਂ ਨੇ ਉਹਦੀ ਮਾਸਟਰੀ ਕੀਤੀ ਹੋਈ ਸੀ। ਸੋ ਦੋਸਤੋ, ਇੱਕ ਬੜੀਆਂ ਡੂੰਘੀਆਂ ਸੋਚਣ ਵਾਲੀਆਂ ਗੱਲਾਂ ਕਿ ਘਾਹ ਦੇ ਵਿੱਚੋਂ ਮਿੱਠਾ ਕੱਢਣਾ, ਇਹ ਗੋਰਾ ਕਹਿ ਰਿਹਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਸ ਸਿਧਾਂਤ ਦਾ ਕਿ ਘਾਹ ਦੇ ਵਿੱਚੋਂ ਮਿੱਠਾ ਕਿੱਦਾਂ ਕੱਢੀਦਾ। ਜਿਹੜੀ ਮਾਸਟਰੀ ਹੈ ਗੰਨੇ ਦੇ ਵਿੱਚ ਜਾਂ ਸ਼ੂਗਰ ਦੇ ਵਿੱਚ, ਉਹ ਪੰਜਾਬੀਆਂ ਦੀ ਹੈ ਦੁਨੀਆਂ ਦੇ ਵਿੱਚ। ਤੁਸੀਂ ਦੇਖਿਆ ਹੋਊਗਾ ਕਿ ਜਦੋਂ ਗੋਰੇ ਆਏ ਭਾਰਤ ਦੇ ਵਿੱਚ ਤਾਂ ਉਹ ਆਏ ਕਿਸ ਕਰਕੇ, ਐਗਰੀਕਲਚਰ ਕਰਕੇ ਆਏ ਜੀ। ਸ਼੍ਰੀ ਗੁਵੇਰਾ ਆਇਆ, ਉਹ ਭਾਰਤ ਦੀ ਉਹਨੇ ਵਿਜ਼ਿਟ ਕੀਤੀ, ਉਹਦੇ ਬਿਆਨ ਪੜ੍ਹੋ। ਉਹ ਕਿਉਂ ਭਾਰਤ ਆਇਆ ਸੀ? ਉਹ ਇਸ ਕਰਕੇ ਆਇਆ ਸੀ ਕਿ ਉਹ ਪੰਜਾਬੀਆਂ ਦੇ ਨਾਲ ਸਾਂਝ ਬਣਾਉਣੀ ਚਾਹੁੰਦਾ ਸੀ ਕਿ ਜਿਹੜੇ ਜਿਹੜੇ ਕੰਟਰੀ ਉਹ ਵਸਾਉਣਗੇ ਉਹਨਾਂ ਦੇ ਵਿੱਚ ਪੰਜਾਬੀ ਜਿਹੜੇ ਆ ਖੇਤੀਬਾੜੀ ਨੂੰ ਦੀ ਤਕਨੀਕ ਨੂੰ ਲੈ ਕੇ ਜਾਣਗੇ। ਇਸੇ ਹੀ ਪਾਲਿਸੀ ਦੇ ਅਧੀਨ ਗੋਰਿਆਂ ਨੇ ਪੰਜਾਬੀਆਂ ਨੂੰ ਫੀਜੀ ਦੇ ਵਿੱਚ ਲੈ ਕੇ ਗਏ ਪਹਿਲਾਂ। ਇੱਥੇ ਸਾਰਾ ਗੰਨਾ ਜਿਹੜਾ ਆ ਪੰਜਾਬੀਆਂ ਨੇ ਉਗਾਇਆ, ਫਿਰ ਉਹਨਾਂ ਨੂੰ ਨਰੋਬੀ ਲੈ ਕੇ ਗਏ, ਕੀਨੀਆ ਲੈ ਕੇ ਗਏ, ਫਿਰ ਕੁਈਨਜ਼ਲੈਂਡ ਲੈ ਕੇ ਆਏ, ਕੇਨਸ ਇਲਾਕੇ ਦੇ ਵਿੱਚ, ਗ੍ਰਾਫਟਨ ਇਲਾਕੇ ਦੇ ਵਿੱਚ ਲੈ ਕੇ ਆਏ ਸਾਡੇ ਏਰੀਏ 'ਚ। ਸੋ ਇੱਥੇ ਜਿਹੜਾ ਇਹ ਜਿੰਨਾ ਵੀ ਦੁਨੀਆਂ ਦੇ ਉੱਤੇ ਗੰਨੇ ਦੀ ਖੇਤੀ ਡਿਵੈਲਪ ਹੋਈ ਹੈ, ਟੈਕਨੀਕ ਬਾਹਰ ਗਈ ਹੈ, ਉਹ ਸਾਰੀ ਪੰਜਾਬੀਆਂ ਦੀ ਡਿਵੈਲਪ ਕੀਤੀ ਟੈਕਨੀਕ ਹੈ। ਇਸ ਤੋਂ ਕਿੱਦਾਂ ਗੁੜ ਬਣਾਉਣਾ, ਕਿੱਦਾਂ ਖੰਡ ਬਣਾਉਣੀ, ਇਹ ਜਿਹੜੀ ਖੰਡ ਬਣਾਉਣੀ ਵੀ ਆ ਇਹ ਵੀ ਗੋਰਿਆਂ ਨੇ ਨਹੀਂ ਕੱਢੀ। ਇਹ ਖੰਡ ਵੀ ਬਹੁਤ ਪਹਿਲਾਂ ਤੋਂ ਬਣਦੀ ਆ ਰਹੀ ਹੈ ਪੰਜਾਬ ਦੇ ਵਿੱਚ। ਗੁੜ ਬਣਦਾ ਸੀ, ਗੁੜ ਤੋਂ ਗੁੜ ਆਮ ਬੰਦੇ ਬਣਾਉਂਦੇ ਸੀ, ਹਰ ਪਿੰਡ 'ਚ ਬਣਾਉਂਦੇ ਸੀ, ਪਰ ਜਿਹੜੀ ਖੰਡ ਹੈ, ਖੰਡ ਇਲਾਕੇ 'ਚੋਂ ਕੋਈ ਕੋਈ ਬੰਦਾ ਬਣਾਉਂਦਾ ਹੁੰਦਾ ਸੀ। ਮੈਨੂੰ ਯਾਦ ਹੈ ਬਚਪਨ ਦੇ ਵਿੱਚ ਸਾਡੇ ਲਾਗੇ ਪਿੰਡ ਹਿਆਲਾ ਹੁੰਦਾ ਸੀ ਜੀ, ਅਤੇ ਉੱਥੇ ਬਜ਼ੁਰਗ ਜਾਂਦੇ ਹੁੰਦੇ ਸੀ, ਮਿੱਲਾਂ ਤੋਂ ਵੀ ਪਹਿਲਾਂ ਦੀਆਂ ਗੱਲਾਂ ਆ। ਉਹ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਉਹ ਬੰਦਾ ਉੱਥੇ ਖੰਡ ਬਣਾਉਂਦਾ ਹੈ, ਅਤੇ ਉਸ ਖੰਡ ਦੀਆਂ ਫਿਰ ਮਠਿਆਈਆਂ ਬਣਦੀਆਂ ਸੀ। ਸੋ ਕਾਫੀ ਡਿਵੈਲਪ ਟੈਕਨੋਲੋਜੀ ਹੈਗੀ ਆ, ਅਤੇ ਅਸੀਂ ਕਈ ਵਾਰੀ ਬਿਨਾਂ ਸੋਚੇ ਸਮਝੇ ਬਿਆਨ ਦਾਗ ਦੇਈਦੇ ਆ, ਪਰ ਉਹਦੇ ਪਿੱਛੇ ਜਿਹੜੀ ਮਹਾਰਤ ਹੈ ਉਹਦੇ ਪਿੱਛੇ ਲੌਜਿਕ ਭੁੱਲ ਜਾਈਦਾ। ਸੋ ਇਹ ਆਰਟੀਕਲ ਤੁਸੀਂ ਜ਼ਰੂਰ ਪੜ੍ਹਨਾ, ਸਹਿਜੇ ਪੜ੍ਹਨਾ, ਸ਼ੇਅਰ ਕਰਨਾ, ਅਤੇ ਹੋ ਸਕੇ ਤਾਂ ਫੀਡਬੈਕ ਵੀ ਜ਼ਰੂਰ ਦੇਣੀ। ਸੋ ਇਹ ਆਰਟੀਕਲ ਜਿਹੜੇ ਨੇ ਤੁਸੀਂ ਮੇਰੇ ਸਾਈਟ 'ਤੇ ਪੜ੍ਹ ਸਕਦੇ ਹੋ, ਅਤੇ ਮੈਂ ਆਪਣੇ ਵੈਬ ਪੇਜ 'ਤੇ ਵੀ ਸ਼ੇਅਰ ਕਰਦਾ ਥੋੜ੍ਹੀ ਦੇਰ ਤੱਕ, ਵਟਸਐਪ 'ਤੇ ਵੀ ਲਿੰਕ ਵਗੈਰਾ ਭੇਜ ਦਾਂਗਾ। ਅਤੇ ਮੈਂ ਸਾਰੇ ਹੀ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਜੁੜਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਸਾਂਝਾਂ ਪਾਉਂਦੇ ਨੇ, ਗੀਤਾਂ ਦੀ ਫਰਮਾਇਸ਼ ਕਰਦੇ ਨੇ। ਮਾਫ਼ੀ ਚਾਹੁੰਦਾ ਕਿ ਗੀਤ ਕਈ ਵਾਰੀ ਰਹਿ ਜਾਂਦੇ ਨੇ, ਟਾਈਟਲ ਹੋਰ ਹੁੰਦੇ ਆ, ਮੈਂ ਗੀਤਾਂ ਦਾ ਬਹੁਤਾ ਜਾਣੂ ਨਹੀਂ ਹੈਗਾ, ਐਕਸਪਰਟ ਨਹੀਂ ਹੈਗਾ, ਪਰ ਫਿਰ ਮੈਂ ਕੋਸ਼ਿਸ਼ ਕਰਦਾ ਹੁੰਦਾ ਉਹ ਗੀਤ ਤੁਹਾਨੂੰ ਸੁਣਾਇਆ ਜਾਵੇ। ਅਤੇ ਲਓ ਤੁਹਾਨੂੰ ਗੀਤ ਜਿਹੜਾ ਜਾਂਦੇ ਜਾਂਦੇ ਮੈਂ ਸੁਣਾਉਣਾ, ਬਹੁਤ ਵਧੀਆ ਗੀਤ ਹੈ, ਜੱਟਾਂ ਦੇ ਬਾਰੇ ਹੀ ਆ ਕਿ ਜਿਹੜੀ ਜੱਟ ਦੀ ਲਾਈਫ ਹੈ ਨਾ, ਕਿਸਾਨ ਦੀ ਲਾਈਫ ਹੈ, ਉਹ ਇੰਨੀ ਸੌਖੀ ਨਹੀਂ ਹੈਗੀ, ਕਿਉਂਕਿ ਉਸ ਨੂੰ ਮਾਰਕੀਟ ਫੋਰਸਿਸ ਨਾਲ ਜੂਝਣਾ ਪੈਂਦਾ, ਮੰਡੀਆਂ ਨਾਲ ਜੂਝਣਾ ਪੈਂਦਾ, ਆੜ੍ਹਤੀਆਂ ਨਾਲ ਜੂਝਣਾ ਪੈਂਦਾ, ਕਾਮਿਆਂ ਨਾਲ ਮੱਥਾ ਮਾਰਨਾ ਪੈਂਦਾ, ਉਹਨਾਂ ਨੂੰ ਸਿਖਾਲਣਾ ਪੈਂਦਾ, ਫਿਰ ਆਪਣੇ ਪਰਿਵਾਰ ਦੇ ਵਿੱਚ। ਇਹ ਤਾਂ ਹਰ ਬਿਜ਼ਨਸ ਕਹਿੰਦਾ ਵੀ ਇੱਦਾਂ ਕਰ ਸਕਦੇ ਹਾਂ, ਪਰ ਜਿਹੜਾ 100% ਕੁਦਰਤ ਦੇ ਉੱਤੇ ਨਿਰਭਰ ਕਰਦਾ ਹੈ, ਰੱਬ ਦੇ ਉੱਤੇ, ਰੱਬ ਦਾ ਵੀ ਚੇਤਾ ਰੱਖਣਾ ਪੈਂਦਾ, ਰੱਬ ਦੇ ਨਾਲ ਵੀ ਉਨੀ ਹੀ ਸਕੀਰੀ ਪਾਉਣੀ ਪੈਂਦੀ ਹੈ ਜਿੰਨੇ ਕਾਮਿਆਂ ਦੇ ਨਾਲ, ਜਿੰਨੇ ਆੜ੍ਹਤੀਆਂ ਦੇ ਨਾਲ। ਸੋ ਕਈ ਵਾਰੀ ਆੜ੍ਹਤੀਆਂ ਦੇ ਕਾਮਿਆਂ ਦੀ ਮਾਰ ਪੈ ਜਾਂਦੀ ਆ ਜਾਂ ਮੰਡੀ ਦੀ ਮਾਰ ਪੈ ਜਾਂਦੀ ਆ, ਤਾਂ ਦੋਸਤੋ ਇਹ ਨਾ ਸਮਝੋ ਕਿ ਰੱਬ ਹਮੇਸ਼ਾ ਹੀ ਦਿਆਲੂ ਰਹਿੰਦਾ ਆ, ਉਧਰੋਂ ਵੀ ਮਾਰ ਪੈਂਦੀ ਆ, ਦੋਨਾਂ ਪਾਸਿਆਂ ਤੋਂ ਮਾਰ ਝੱਲਦਾ ਆ। ਇਹ ਹਿੱਸਾ ਸਿਰਫ ਜੱਟ ਦੇ ਹਿੱਸੇ ਹੀ ਆਇਆ। ਤੇ ਆਓ ਗੀਤ ਸੁਣਦੇ ਆ, ਮੈਂ ਇਜਾਜ਼ਤ ਲੈਣਾ, ਤੇ ਇਸ ਤੋਂ ਬਾਅਦ ਗੀਤ ਸੰਗੀਤ ਜਾਰੀ ਰਹੇਗਾ। ਜੁੜੇ ਰਹੋ ਹਰਮਨ ਰੇਡੀਓ ਨਾਲ, ਸਤਿ ਸ੍ਰੀ ਅਕਾਲ।
ਦਿਨ ਵਾਂਗ ਜਿਉਂਦੇ ਜੀਵੋ ਗਏ ਮੋਏ ਵਿੱਚ ਗੋਡ ਰਹਿਣ ਦੋਹੇ ਵਿੱਚ ਲਿਪੜੇ ਡੰਗਰਾਂ ਚ ਡੰਗਰ ਹੋਏ ਉੱਠ ਤੜਕੇ ਤੇ ਚੱਲਦੇ ਮਸ਼ੀਨ ਵਾਂਗ ਜਿਉਂਦੇ ਜੀਵੋ ਗਏ ਮੋਏ ਇਸ ਮੁਫਲ ਸੀਨੇ ਤਾਂ ਲੱਗਦਾ ਇਸ ਮੁਫਲ ਸੀਨੇ ਤਾਂ ਲੱਗਦਾ ਸਾਹਾਂ ਦੇ ਨਾਲ ਜਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਸਾਡੀ ਵੱਟਾਂ ਉੱਤੇ ਰੁਲ ਗਈ ਜਵਾਨੀ ਜਵਾਨੀ ਰਹਿ ਗਈ ਕਿਸ ਕੰਮ ਦੀ ਦੋ ਰੋਟੀਆਂ ਚਾਰ ਨਾਲ ਰੁਕੀਆਂ ਕਦਰ ਬਸ ਇਸ ਚਮਦੀ ਸਾਡੀ ਵੱਟਾਂ ਉੱਤੇ ਰੁਲ ਗਈ ਜਵਾਨੀ ਜਵਾਨੀ ਰਹਿ ਗਈ ਕਿਸ ਕੰਮ ਦੀ ਦੋ ਰੋਟੀਆਂ ਚਾਰ ਨਾਲ ਰੁਕੀਆਂ ਕਦਰ ਬਸ ਇਸ ਚਮਦੀ ਜਿੰਨਾ ਮੈਂ ਸੁਲਝਾਉਂਦਾ ਜਾਵਾਂ ਜਿੰਨਾ ਮੈਂ ਸੁਲਝਾਉਂਦਾ ਜਾਵਾਂ ਹੋਏ ਉਲਝਦਾ ਤਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਮੇਰਾ ਗੋਡਿਆਂ ਤੋਂ ਕਸਿਆ ਪਜਾਮਾ ਮੈਂ ਬਾਰ ਬਾਰ ਲਾਵਾਂ ਟਾਕੀਆਂ ਮੇਰੀ ਰੂਲੀ ਮੁਮਤਾਜ ਗਰੀਬੀ ਵਿੱਚ ਸਾਰਾ ਦਿਨ ਪੱਤੇ ਪਾਥੀਆਂ ਮੇਰਾ ਗੋਡਿਆਂ ਤੋਂ ਕਸਿਆ ਪਜਾਮਾ ਮੈਂ ਬਾਰ ਬਾਰ ਲਾਵਾਂ ਟਾਕੀਆਂ ਮੇਰੀ ਰੂਲੀ ਮੁਮਤਾਜ ਗਰੀਬੀ ਵਿੱਚ ਸਾਰਾ ਦਿਨ ਪੱਤੇ ਪਾਥੀਆਂ ਸਾਡੀ ਵਾਰੀ ਲੱਗਦਾ ਮਾਨਾ ਸਾਡੀ ਵਾਰੀ ਲੱਗਦਾ ਮਾਨਾ ਹੋਏ ਰੱਬ ਵੀ ਹੋ ਗਿਆ ਕਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ ਪੈਗੀ ਨਰ ਮੈਨੂੰ ਜਿੰਦੀ ਗੰਨਾ ਸੁੱਕਿਆ ਦੱਸ ਹੁਣ ਕੀ ਕਰੀਏ ਮੁੰਡਾ ਵੇਲਾ ਜਵਾਨ ਹੋਇਆ ਕੁੜੀਆਂ ਕਿਹੜੇ ਕੂਹੇ ਡੁੱਬ ਮਰੀਏ ਪੈਗੀ ਨਰ ਮੈਨੂੰ ਜਿੰਦੀ ਗੰਨਾ ਸੁੱਕਿਆ ਦੱਸ ਹੁਣ ਕੀ ਕਰੀਏ ਮੁੰਡਾ ਵੇਲਾ ਜਵਾਨ ਹੋਇਆ ਕੁੜੀਆਂ ਕਿਹੜੇ ਕੂਹੇ ਡੁੱਬ ਮਰੀਏ ਮਰ ਮਰ ਜੂਨ ਨਾਲੋਂ ਤਾਂ ਚੰਗਾ ਮਰ ਮਰ ਜੂਨ ਨਾਲੋਂ ਤਾਂ ਚੰਗਾ ਹੋ ਇੱਕੋ ਦਿਨ ਮਰ ਜਾਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ